सिद्दीकी प्रेजेंटेशन।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 एएम दे प्यारे प्यारे श्रोतियो, मेरा जनी के डॉक्टर नरेंद्र रवि दा आप सब नु प्यार भरिया नमस्कार, सलामा अलैकुम ते सत श्री अकाल। अज जेड़ा साडा प्रोग्राम है, पहले ही दस देना, ओह फिजिकल चैकअप। देखो, हर इंसान, चाहे वह लेडीज़ है, चाहे वह मैन है, बुजुर्ग ने, जवान ने, उन्होंने कदों फिजिकल चैकअप करवाना चाहिए, तो क्यों जरूरत है दी? क्योंकि असी लोग इग्नोर करते हैं। तुसी वैसे फिजिकल चैकअप के सवाल पूछो, जां हेल्थ नाल रिलेटेड कोई भी सवाल पूछ सकते हो, क्योंकि साडे स्टूडियो दे विच डॉक्टर अंकुश गोयल परसनल आए ने। तुसी कोई भी सवाल पूछ सकते हो। फोन नंबर है 416-620-1778। सो मैं पहले ही नंबर दस देना, 416-620-1778। चंगा हो जे तुसी फिजिकल चैकअप के उत्ते, भी फिजिकल क्यों जरूरत है, कदों होनी चाहिए, ये उत्ते सवाल पूछो। जे नहीं भी कोई गल, कोई नहीं, हेल्थ ना जो भी रिलेटेड है कोई तुसी सवाल डॉक्टर अंकुश नूं पूछ सकते हो। ये जिहड़ा साडा प्रोग्राम है माइंड एंड बॉडी, ये हर सोमवार को 3 बजे तो लैके 4 बजे तक इस चैनल के उत्ते 770 एएम के उत्ते असी प्रोड्यूस करते हैं। तो नाल ही साडा जिहड़ा टीवी प्रोग्राम है वह इतवार को 8 बजे, सोमवार को तुसी हुण 3:30 बजे देख रहे होंगे, तो नाल ही मंगलवार को 12:30 बजे दुपहरे, तो फिर बुधवार को रात को 8 बजे आउंदा ई आवाज़ के उत्ते माइंड एंड बॉडी प्रोग्राम। ये जिहड़ा साडा प्रोग्राम है, यह बी एन सी मैडिकल सेंटर के ताबून के नाल पेश किया जाता है, जिहड़ा कि ब्रैम्पटन दे विच है। ब्रैम्पटन च किथे है? जिथे ब्रैमली ते कंट्री साइड जिहड़ियां 2 रोड जिथे भी मिलदियां ने, उत्थे गैस स्टेशन है, ते नाल ही यह बहुत बड़ा सारा मैडिकल सेंटर है, जिहदे विच पहली बार इक छत दे थले असी बहुत सारियां सेवावां दिंदे आ। असी अर्जेंट केयर है साडी, जिहड़ी कि 365 दिन खुलदा है। हुण 1 जुलाई नूं लोंग वीकेंड सीगियां, आलमोस्ट सारिया क्लीनिक्स बंद सी, साडिया जिहड़ी अर्जेंट केयर है वह खुली सी। इस तों इलावा साडे कोल 4 फैमिली डॉक्टर ने, 2 मेल ने, 2 फीमेल ने, ते नाल ही इत्थे ईसीजी की जाती है, कोई एलर्जी की प्रॉब्लम होवे वह की जाती है, कोई टांके लवाने होन, कोई प्लस्तर लवाना हो, सारिया सेवावां दित्तियां जांदियां ने। ते नाल ही काउंसलिंग की सर्विस है, काउंसलिंग असी पिछले 5 महीनों तो दे रहे हैं। काउंसलिंग का मतलब की है? सीधे साधे तरीकों के जदों असी सानू कोई प्रॉब्लम हो जाती है, साढ़े सोचन दे विच सानू डिप्रैशन हो जाता है, सानू एंगजायटी हो जाती है, सानू कोई पैनिक अटैक होंदे ने, सानू कोई सुइसाइडल विचार आने शुरू हो जाते हैं, असी गुमसुम रहना शुरू कर दें, स्कूल दे विच बुलिंग होंदी है, काम दे उत्ते बॉस तंग करता, हसबेंड ते वाइफ की लड़ाई झगड़ा रहिंदा, डाइवोर्स दे विच केस हो जाता, घर दे विच शराब चलती रहिंदी, माँ बाप झगड़ते हैं, बच्चों पर असर पैंदा है। सो कोई भी जिहड़ी प्रॉब्लम है वह जदों असी दवाइया लैने फिर वो साइड इफेक्ट होंगे ने, पर साडे कोल काउंसलिंग की सर्विस दी जाती है, प्रोफेसनल काउंसलर ने डॉक्टर फैनी। काउंसलर की है? टोटल इंटायरी दे विच तुहानू काउंसलर तो मिल जाएंगे, प्रोफेसनल मास्टर्स इन काउंसलिंग, पर कोई भी काउंसलर जिहड़ा डॉक्टर ऑफ मैडिसन नहीं हुंदा। इंटायरी दे विच पहली बार डॉक्टर फैनी जिहड़ी है वह शी इज़ ए डॉक्टर इन मैडिसन एज वैल एज शी इज़ मास्टर्स इन काउंसलिंग है ना, सोने ते सहागा। तुसीं इन्हां नाल अपॉइंटमेंट सीधी बना सकते हो, बी एन सी मैडिकल सेंटर च आ जाओ, तुसीं इन्हां नाल सीधी फोन ते गल कर सकते हो। तो पहली कंसल्टेशन 15-20 मिनट की, मैनू नहीं पता किन्नी होंदी है, फ्री होंदी है। 3-4 मीटिंगा करके जे $400-500 ला के तुहाडी प्रॉब्लम 80-90% हो जाए सॉल्व, माँ बाप भी खुश होन, बच्चे भी खुश होन, हसबेंड भी खुश होवे, वाइफ भी खुश होवे कि साडी प्रॉब्लम तो घर बैठे ही सॉल्व होगी। सो ये प्रोफेसनल ने डॉक्टर फैनिंग, डॉक्टर ऑफ मैडिसन एज वैल एज मास्टर इन काउंसलिंग, इन्हां सेवावां असीं दे रहे हैं। बहुत पूरा बिजी होंदे ने, कई बार कस्टमर कहते नहीं सानूं तां टाइम ही नहीं लग्या, सानूं टाइम मिलता ही नहीं, लेट है, पर कोशिश तो करनी चाहिए, वह भी हुण इंसान ने, जिन्ना कु उन्हां नूं टाइम है उन्ने टाइम दे विच सारिआं नूं कुदरती अपडेट कर दिया, कोई संगन की लोड़ नहीं होंगी, कदे भी अनप्रोफेसनल कोल जाण की लोड़ नहीं। ਸਾਨੂੰ ਪ੍ਰੋਫੈਸ਼ਨਲ ਕੋਲੇ ਗੱਲ ਕਰ ਲੈਣੀ ਚਾਹੀਦੀ ਅਤੇ ਗੱਲਬਾਤ ਟੋਟਲ 100% ਕੌਨਫੀਡੈਂਸ਼ੀਅਲ ਹੁੰਦੀ ਹੈ। ਇਹ ਨਹੀਂ ਹੈ ਕਿ ਜੇ ਤੁਹਾਨੂੰ ਬੱਚੇ ਦੀ ਪ੍ਰੋਬਲਮ ਹੈ, ਬੱਚੇ ਨੇ ਕੋਈ ਮਾਂ ਬਾਪ ਦੇ ਬਾਰੇ ਦੱਸਿਆ, ਮੈਨੂੰ ਇਹ ਇੰਝ ਕਰਦੇ ਨੇ, ਤਾਂ ਮਾਂ ਬਾਪ ਨੂੰ ਦੱਸਦੇ, ਬਿਲਕੁਲ ਕਿਸੇ ਨੂੰ ਨਹੀਂ ਗੱਲ ਦੱਸੀ ਜਾਂਦੀ। ਉੱਥੇ ਤਾਂ ਕੰਧਾਂ ਵੀ ਨਹੀਂ ਸੁਣਦੀਆਂ ਨੀਆਂ, ਮੋਟੀਆਂ ਕੰਧਾਂ ਲਾਈਆਂ ਹੋਈਆਂ ਨੇ। ਸੋ ਕੌਂਸਲਿੰਗ ਦੀ ਸਰਵਿਸ ਡਾਕਟਰ ਫੈਨੀ ਦੇ ਰਹੇ ਨੇ। ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਮਹਿਸੂਸ ਹੋਵੇ, ਹਮੇਸ਼ਾ ਪ੍ਰੋਫੈਸ਼ਨਲ ਕੋਲੇ ਜਾਓ, ਗੱਲਬਾਤ ਕਰੋ, ਗੱਲ ਨੂੰ ਦਬਾਉਣ ਦੀ ਲੋੜ ਨਹੀਂ। ਜਿੰਨਾ ਜ਼ਿਆਦਾ ਤੁਸੀਂ ਪ੍ਰੋਫੈਸ਼ਨਲ ਕੋਲੇ ਜਾਓਗੇ, ਤੁਹਾਡੀ ਪ੍ਰੋਬਲਮ ਸੋਲਵ ਹੋਏਗੀ। ਇਸ ਤੋਂ ਇਲਾਵਾ ਸਾਡੇ ਕੋਲੇ ਫਾਰਮੇਸੀ ਹੈ, ਉਹ ਵੀ 365 ਜਾਂ 365 ਦਿਨ ਖੁੱਲਦੀ ਹੈ, ਅਤੇ ਨਾਲ ਐਨਕਾਂ ਦੀ ਦੁਕਾਨ ਦੀਆਂ ਚਾਰ ਗੱਲਾਂ ਮੈਂ ਕਹਿਣਾ। ਸਾਡੇ ਕੋਲ ਆਈ ਡਾਕਟਰ ਹੈਗੇ, ਤੁਸੀਂ ਅਪੁਆਇੰਟਮੈਂਟ ਬਣਾ ਕੇ ਆਪਣੀਆਂ ਅੱਖਾਂ ਚੈੱਕ ਕਰਾ ਸਕਦੇ ਹੋ। ਜੇ ਤੁਸੀਂ ਅੱਖਾਂ ਜਿੱਥੋਂ ਮਰਜ਼ੀ ਚੈੱਕ ਕਰਾਓ, ਕੋਈ ਗੱਲ ਨਹੀਂ, ਪਰ ਉਹਨਾਂ ਨੂੰ ਕਹੋ ਵੀ ਸਾਨੂੰ ਪ੍ਰਿਸਕ੍ਰਿਪਸ਼ਨ ਦੇ ਦਿਓ। ਜਿਹਨੂੰ ਪਰਚੀ ਕਹਿੰਦੇ ਆ, ਨਿਗਾਹ ਦੇ ਨੰਬਰ ਲਿਖੇ ਹੁੰਦੇ ਨੇ, ਉਹ ਨੰਬਰ ਤੁਹਾਡਾ ਕੋਈ ਨਹੀਂ ਰੋਕ ਸਕਦਾ। ਤੁਸੀਂ ਨੰਬਰ ਲੈ ਕੇ ਜਿੱਥੋਂ ਮਰਜ਼ੀ ਐਨਕਾਂ ਲਓ, ਸਾਡੇ ਕੋਲ ਆ ਕੇ ਦੇਖੋ। ਮੈਂ ਤੁਹਾਨੂੰ ਇਹ ਗੱਲ ਕਹਿਣਾ, ਜਦੋਂ ਤੁਸੀਂ ਐਪਲ ਟੂ ਐਪਲ ਕੰਪੇਅਰ ਕਰੋਗੇ, ਤੁਸੀਂ ਕਾਫੀ ਪੈਸੇ ਸਸਤੇ ਕਰੋਗੇ। ਇਹ ਨਹੀਂ ਬਿਜ਼ਨਸ ਟ੍ਰਿਕ ਵੀ ਸਾਡੀ 50% ਲੱਗੀ ਆ, 60 ਲੱਗੀ, ਆਹ ਚੀਜ਼ ਲੈ ਲਓ ਦੂਜੀ ਫਰੀ, ਆਹ ਚੀਜ਼ ਕਰਾ ਲਓ, ਆਹ ਇਗਜ਼ਾਮ ਫਰੀ। ਇਹ ਸਭ ਟ੍ਰਿਕ ਨੇ ਬਿਜ਼ਨਸ ਦੇ। ਤੁਸੀਂ ਇਹ ਦੇਖਣਾ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਕਿੰਨੇ ਗਏ। ਇਹ ਗੱਲ ਦੀ ਮੈਂ ਗਰੰਟੀ ਆਉਣ ਦੀ ਏਅਰ ਕਹਿਣਾ ਕਿ ਪੈਸੇ ਤੁਹਾਡੇ ਘੱਟ ਤੁਹਾਨੂੰ ਖਰਚਣੇ ਪੈਣਗੇ। ਦੂਜੀ ਗੱਲ, ਕੁਆਲਿਟੀ ਵਧੀਆ ਮਿਲੂਗੀ। ਜੋ ਸਾਡੀ ਸਿੰਥੀਆ ਨੀਲ ਉੱਥੇ ਮੈਨੇਜਰ ਹੈ, ਆਪਟੀਸ਼ੀਅਨ ਹੈ, ਉਹ ਜੋ ਕਹੇਗੀ ਕੋਮਨ ਫੁੱਲ ਸਟਾਪ ਉਹ ਮਿਲੇਗਾ। ਅਤੇ ਤੀਸਰੀ ਗੱਲ, ਇੱਜ਼ਤਮਾਨ ਹੋਏਗਾ। ਇੱਜ਼ਤਮਾਨ ਦਾ ਮਤਲਬ ਇਹ ਨਹੀਂ ਵੀ ਤੁਸੀਂ ਐਨਕਾਂ ਲਓਗੇ ਤਾਂ ਹੀ ਤੁਹਾਨੂੰ ਚਾਹ ਪਿਲਾਉਣੀ ਹੈ, ਡਜ਼ਨਟ ਮੈਟਰ। ਮੈਂ ਤਾਂ ਹੱਥ ਜੋੜ ਕੇ ਕਹਿੰਦਾ, ਜਿੰਨੇ ਵਾਰੀ ਵੀ ਤੁਸੀਂ ਆਓ, ਚਾਹ ਸਾਡੇ ਜ਼ਰੂਰ ਪੀ ਕੇ ਜਾਓ। ਹਾਂਜੀ, ਐਨਕਾਂ ਉਨਕਾਂ 'ਚ ਕੀ ਪਿਆ, $200-$400 ਦੇ ਵਿੱਚ, ਇਸ ਤਰ੍ਹਾਂ ਦੀ ਨਹੀਂ। ਦੇਣ ਵਾਲਾ ਤਾਂ ਪਰਮਾਤਮਾ, ਉਹਨੇ ਕੋਈ ਕਮੀ ਨਹੀਂ ਛੱਡੀ। ਸੋ ਇਸ ਤਰ੍ਹਾਂ ਦੀ ਭਾਵਨਾ ਨਹੀਂ ਹੈ ਕਿ ਵੀ ਐਨਕਾਂ ਲਈ ਫਸਾਉਣਾ ਤੁਹਾਨੂੰ ਮਿੱਠੇ ਢੰਗ ਨਾਲ। ਤੁਸੀਂ ਆਓ, ਇਸ ਨੂੰ ਚਾਰ ਗੱਲਾਂ ਮਿਲਣਗੀਆਂ, ਸਸਤਾ ਰੇਟ ਮਿਲੂਗਾ, ਕੁਆਲਿਟੀ ਵਧੀਆ ਮਿਲੂਗੀ, ਆਓ ਭਾਵਤ ਹੋਏਗਾ। ਅਤੇ ਨਹੀਂ ਹੈਗਾ ਤਾਂ ਦੁਕਾਨਾਂ ਦਾ ਹਰ ਕੋਰਨ ਦੇ ਜਿੱਥੇ ਮਰਜ਼ੀ ਲੜੋ, ਅਸੀਂ ਤਾਂ ਦੋਨੇ ਗੇਟ ਖੁੱਲ੍ਹੇ ਰੱਖਦੇ ਹਾਂ। ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਲੱਗੇ ਵੀ ਨਹੀਂ ਇਹ ਗੱਲ ਕਹਿਣ ਅਤੇ ਕਰਨੀ 'ਚ ਫਰਕ ਹੈ, ਜਿੱਥੇ ਮਰਜ਼ੀ ਜਾਓ। ਸੋ ਇਹ ਸਾਡੀ ਵਿਜ਼ਨ ਸੈਂਟਰ ਦੀ ਖਾਸੀਅਤ ਹੈ। ਅੱਜ ਸਾਡੇ ਨਾਲ ਸਟੂਡੀਓ 'ਚ ਡਾਕਟਰ ਅੰਕੁਸ਼ ਗੋਇਲ ਆਏ ਨੇ। ਸੋ ਅਸੀਂ ਜ਼ਿਆਦਾ ਟਾਈਮ ਮੈਂ ਨਹੀਂ ਲੈਣਾ ਚਾਹੁੰਦਾ। ਸੋ ਪਹਿਲਾਂ, ਸਭ ਤੋਂ ਪਹਿਲਾਂ ਮੈਂ ਡਾਕਟਰ ਅੰਕੁਸ਼ ਗੋਇਲ ਦਾ ਵੈਲਕਮ ਕਰਦਾ। ਕਾਫੀ ਚਿਰ ਦੇ ਪਿੱਛੋਂ ਆਏ ਨੇ ਡਾਕਟਰ ਗੋਇਲ, ਵੈਲਕਮ ਹੀਅਰ।
ਥੈਂਕ ਯੂ ਵੈਰੀ ਮੱਚ।
ਸੋ ਤੁਸੀਂ ਛੁੱਟੀਆਂ ਹੁਣ ਮਨਾ ਲਈਆਂ ਪੂਰੀਆਂ, ਅਤੇ ਹੁਣ ਸਾਨੂੰ ਥੋੜ੍ਹਾ ਜਿਹਾ ਸਟੂਡੀਓ ਦੇ ਵਿੱਚ ਵੀ ਟਾਈਮ ਦਿਆ ਕਰੋ, ਕਿਉਂਕਿ ਮੈਨੂੰ ਬਾਅਦ ਦੇ ਵਿੱਚ ਬੜੇ ਫੋਨ ਆਉਂਦੇ ਨੇ ਵੀ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ। ਸੋ ਅੱਜ ਜਿਹੜਾ ਤੁਸੀਂ ਟੋਪਿਕ ਆਪਾਂ ਦੋਨਾਂ ਨੇ ਚੁਣਿਆ ਰਸਤੇ ਦੇ ਵਿੱਚ, ਉਹ ਸੀਗਾ ਫਿਜ਼ੀਕਲ ਚੈੱਕਅਪ ਜਾਂ ਫਿਜ਼ੀਕਲ ਐਗਜ਼ਾਮ।
ਹਾਂਜੀ।
ਸੋ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਵੀ ਫਿਜ਼ੀਕਲ ਐਗਜ਼ਾਮ ਹੁੰਦਾ ਕਿਹੜੀ ਬੁਲਾਇਆ, ਫਿਜ਼ੀਕਲ ਕਿਉਂ ਕਰਾਉਣਾ ਜ਼ਰੂਰੀ ਹੈ, ਕਹਿੰਦੇ ਕਿਹਨੂੰ ਨੇ, ਕਦੋਂ ਕਰਾਉਣਾ ਚਾਹੀਦਾ, ਇਹਦੇ ਬਾਰੇ ਪਲੀਜ਼ ਦੱਸੋ।
ਹਾਂਜੀ, ਜ਼ਰੂਰ। ਯਾ, ਸੋ ਫਿਜ਼ੀਕਲ ਐਗਜ਼ਾਮ, ਤੁਹਾਨੂੰ ਪਤਾ ਹੀ ਹੈ ਆਪਾਂ ਡਾਕਟਰ 'ਤੇ ਕਿਉਂ ਜਾਂਦੇ ਹਾਂ। ਇੱਕ ਤਾਂ ਮੋਸਟ ਕਾਮਨ ਰੀਜ਼ਨ ਹੈਗਾ ਵੀ ਆਪਾਂ ਨੂੰ ਕੋਈ ਇਨਫੈਕਸ਼ਨ ਹੋ ਗਈ, ਕੋਈ ਪੇਨ ਹੁੰਦੀ ਹੈ, ਕੋਈ ਬਿਮਾਰੀ ਹੋ ਗਈ, ਉਹਦੇ ਕਰਕੇ ਆਪਾਂ ਜਾਂਦੇ ਹਾਂ। ਦੂਜਾ ਰੀਜ਼ਨ ਜਿਹੜਾ ਮੇਰੇ ਹਿਸਾਬ ਦੇ ਨਾਲ ਮੋਰ ਇੰਪੋਰਟੈਂਟ ਰੀਜ਼ਨ ਹੈਗਾ, ਉਹ ਬਿਮਾਰੀ ਹੋਣ ਤੋਂ ਪਹਿਲਾਂ, ਪ੍ਰੀਵੈਂਟਿਵ ਕੇਅਰ। ਸੋ ਡਿਜ਼ੀਜ਼ ਹੋਣ ਤੋਂ ਪਹਿਲਾਂ ਜਾਣਾ ਚਾਹੀਦਾ, ਅਸਪੈਸ਼ਲੀ ਆਪਾਂ ਆਂਟੇਰੀਓ 'ਚ ਰਹਿੰਦੇ ਹਾਂ, ਇੰਨੀ ਵਧੀਆ ਕੰਟਰੀ ਦੇ ਵਿੱਚ ਜਿੱਥੇ ਆਪਣੀ ਹੈਲਥ ਕੇਅਰ ਫਰੀ ਆ, ਤੁਹਾਨੂੰ ਵਰੀ ਨਹੀਂ ਕਰਨਾ ਪੈਂਦਾ ਪੈਸੇ ਦੇ ਕੇ, ਡਾਕਟਰ ਨੂੰ ਨਹੀਂ ਦਿਖਾਉਣ ਦੀ ਲੋੜ। ਮੈਂ ਅਮੈਰੀਕਾ 'ਚ ਵੀ ਥੋੜ੍ਹੀ ਜਿਹੀ ਆਪਣੀ ਸਟੱਡੀ ਕੀਤੀ ਸੀ, ਅਤੇ ਉੱਥੇ ਇਸ ਕੰਪਲੀਟਲੀ ਡਿਫਰੈਂਟ। ਉੱਥੇ ਤੁਹਾਨੂੰ ਇਫ ਅਨਲੈਸ ਯੂ ਹੈਵ ਮਨੀ, ਤੁਸੀਂ ਡਾਕਟਰ ਨੂੰ ਨਹੀਂ ਦੇਖ ਸਕਦੇ, ਔਰ ਇਫ ਯੂ ਹੈਵ ਇੰਸ਼ੋਰੈਂਸ। ਇੱਥੇ ਯੂ ਡੋਂਟ ਹੈਵ ਟੂ ਵਰੀ ਅਬਾਊਟ ਦੈਟ। ਸੋ ਪ੍ਰੀਵੈਂਟਿਵ ਕੇਅਰ ਇਹੀ ਹੈ, ਫਿਜ਼ੀਕਲ ਐਗਜ਼ਾਮ। ਏਜ ਦੇ ਹਿਸਾਬ ਦੇ ਨਾਲ ਇਹ ਟੈਸਟਿੰਗ ਹੁੰਦੀ ਹੈ, ਕਈ ਬਲੱਡ ਟੈਸਟ, ਕਈ ਫਿਜ਼ੀਕਲ, ਜਦੋਂ ਆਪਾਂ ਐਕਚੁਅਲੀ ਪੇਸ਼ੈਂਟ ਨੂੰ ਚੈੱਕ ਕਰਦੇ ਹਾਂ, ਬਲੱਡ ਪ੍ਰੈਸ਼ਰ, ਹਾਈਟ, ਵੇਟ, ਇੱਦਾਂ ਚੀਜ਼ਾਂ, ਐਂਡ ਵੋ ਗੋ ਇਨ ਟੂ ਮੋਰ ਡੀਟੇਲ ਆਫਟਰ। ਪਰ ਇਹ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਸਾਰਿਆਂ ਨੂੰ ਐਵਰੀ ਈਅਰ। ਜੇ ਐਵਰੀ ਈਅਰ ਨਹੀਂ ਕਰਾਉਂਗੇ, ਦੱਸ ਓਕੇ, ਐਟਲੀਸਟ ਐਵਰੀ 2 ਈਅਰਸ। ਕਈ ਲੋਕ ਆਉਂਦੇ ਆ, ਉਹ ਕਹਿੰਦੇ ਮੈਂ ਤਾਂ ਕਦੇ ਨਹੀਂ ਕਰਾਇਆ ਫਿਜ਼ੀਕਲ, ਦੈਟਸ ਨਾਟ ਅ ਗੁੱਡ ਥਿੰਗ। ਐਂਡ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਤੁਹਾਨੂੰ ਫੈਮਲੀ ਡਾਕਟਰ ਵੀ ਬਣਾਉਣਾ ਚਾਹੀਦਾ, ਬਿਕੋਜ਼ ਫੈਮਲੀ ਡਾਕਟਰ ਦਾ ਇਹੀ ਜਾਬ ਆ। ਇੱਕ ਤਾਂ ਅਸੀਂ ਹਾਂ ਕੋਲਡ, ਕਾਫ, ਪੇਨ ਤਾਂ ਟ੍ਰੀਟ ਕਰਦੇ ਹਾਂ, ਪਰ ਮੇਨਲੀ ਅਸੀਂ ਐਵਰੀ ਈਅਰ ਫਿਜ਼ੀਕਲ ਕਰਦੇ ਹਾਂ, ਐਂਡ ਅਸੀਂ ਗਾਈਡੈਂਸ ਦਿੰਦੇ ਹਾਂ ਪੇਸ਼ੈਂਟਸ ਨੂੰ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕਿਹੜੇ ਇਮਿਊਨਾਈਜੇਸ਼ਨਸ ਲਾਉਣੇ ਚਾਹੀਦੇ ਆ, ਕਿਹੜੇ ਬਲੱਡ ਟੈਸਟ ਕਰਾਉਣੇ ਚਾਹੀਦੇ ਆ, ਇਹ ਸਾਰੀਆਂ ਚੀਜ਼ਾਂ ਇਹ ਫਿਜ਼ੀਕਲ ਕਹਿੰਦੇ ਹਾਂ।
ਪਰ ਜਿਹੜੇ ਆਪਣੀ ਇੰਡੀਅਨ ਕਮਿਊਨਿਟੀ ਆ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਆ, ਅਸੀਂ ਹੈਜੀਟੇਟ ਕਰਦੇ ਹਾਂ ਕਈ ਵਾਰੀ। ਚੱਕਰ ਡਾਕਟਰ ਸਾਹਿਬ ਇਹ ਹੁੰਦਾ ਵੀ ਲੇਡੀਜ਼ ਦਾ ਜਿਹੜਾ ਫੈਮਿਲੀ ਡਾਕਟਰ ਹੁੰਦਾ ਉਹ ਮੇਲ ਹੁੰਦਾ, ਅਤੇ ਜਿਹੜੇ ਆਪਣੇ ਆਦਮੀ ਨੇ ਉਹਨਾਂ ਦਾ ਕਈ ਵਾਰੀ ਫੈਮਿਲੀ ਡਾਕਟਰ ਲੇਡੀ ਹੁੰਦੀ ਹੈ। ਅਤੇ ਸਾਡੇ ਕਲਚਰ ਦੇ ਵਿੱਚ ਇਹ ਹੈ ਵੀ ਯਾਰ ਸੰਘ ਜੀ ਆਉਂਦੀ ਹੈ, ਵੀ ਜੇ ਕੋਈ ਜਨਾਨੀ ਕਹਿੰਦੀ ਹੋਵੇ ਆਦਮੀ ਤੋਂ ਕਿਉਂ ਕਰਾਈ, ਉਹ ਤਾਂ ਆਦਮੀ ਹੈ, ਮੈਂ ਨਹੀਂ ਉਹਦੇ ਕੋਲ ਜਾਣਾ।
ਯਾ, ਦੱਸ ਤੇ
ਜਿਹੜੇ ਆਦਮੀ ਨੇ ਉਹ ਕਹਿੰਦੇ ਹੁਣ ਜਨਾਨੀ ਦੇ ਕੋਲ, ਆਪਾਂ ਮੇਰੀ ਆਪਦੀ ਜਨਾਨੀ ਦਾ ਕਿ ਮੈਂ ਹੱਟ ਜਨਾਨੀ ਕੋਲ ਜਾ ਕੇ ਚੈੱਕਅਪ ਕਰਾਵਾਂ। ਸੋ ਮਤਲਬ ਤੁਸੀਂ ਕੁਛ ਇਹਦੇ ਬਾਰੇ ਜਿਹੜਾ ਭਰਮ ਦੂਰ ਕਰੋਗੇ?
ਯਾ, ਪਹਿਲੀ ਗੱਲ ਤਾਂ ਜੇ ਤੁਹਾਨੂੰ ਐਜ ਫਿਕਰ ਹੈਗਾ, ਯੂਅਰ ਨੋਰਮਲ, ਇਹ ਤਾਂ ਸਾਰੇ ਨੂੰ ਹੈਗਾ। ਜੇ ਮੇਰੇ ਹੁਣ ਲੇਡੀ ਫੈਮਿਲੀ ਡਾਕਟਰ ਹੋਵੇ, ਮੈਂ ਕਿ ਆਮ ਕਹਿੰਦੇ ਆ ਗਦੂਦਾਂ ਪੰਜਾਬੀ 'ਚ ਹੈਨਾ, ਉਹਦਾ ਐਗਜ਼ਾਮ ਦੀ ਲੋੜ ਹੈ ਤੁਹਾਨੂੰ ਕਿ ਨਹੀਂ. ਐਂਡ ਦੈਨ ਈਵਨ ਫੋਰ ਫੀਮੇਲਸ ਔਨ ਦ ਆਪੋਜ਼ਿਟ ਸਾਈਡ, ਉਹ ਕਹਿੰਦੇ ਆ ਵੀ ਜਿਹੜੇ ਸਰਵਿਕਲ ਕੈਂਸਰ ਜਾਂ ਬ੍ਰੈਸਟ ਐਗਜ਼ਾਮ ਉਹ ਮੇਲ ਡਾਕਟਰ ਕਰੂੰਗਾ, ਉਹ ਵੀ ਨਹੀਂ ਠੀਕ. ਬਟ ਨਾਓ ਡੇਜ਼ ਇਨ ਦ ਫਿਜ਼ੀਕਲ ਬ੍ਰੈਸਟ ਐਗਜ਼ਾਮ ਅਸੀਂ ਕਰਦੇ ਵੀ ਨਹੀਂ ਹੈਗੇ, ਅਸੀਂ ਜੇ ਬੇਸਡ ਔਨ ਯੋਰ ਏਜ ਅਸੀਂ ਮੈਮੋਗ੍ਰਾਮ ਔਡਰ ਕਰਦੇ ਹਾਂ. ਅਤੇ ਦੇਰ ਸੋ ਇਟ ਡਜ਼ਨਟ ਰੀਅਲੀ ਮੈਟਰ ਇਫ ਯੂ ਹੈਵ ਅ ਮੇਲ ਔਰ ਫੀਮੇਲ ਡਾਕਟਰ. ਦੂਜੀ ਗੱਲ ਇਹ ਆ ਵੀ ਮੈਂ ਮੇਲ ਡਾਕਟਰ, ਆਈ ਹੈਵ ਸਮ ਫੀਮੇਲ ਪੇਸ਼ੈਂਟਸ. ਅਤੇ ਅਫਕੋਰਸ ਜਿਹੜਾ ਪੈਪ ਟੈਸਟ ਹੁੰਦਾ ਇੱਕ ਐਵਰੀ 3 ਈਅਰਸ ਲੋੜ ਹੈ 25 ਏਜ ਤੋਂ ਬਾਅਦ, ਆਈ ਡੋਂਟ ਡੂ ਦੈਟ ਟੈਸਟ ਬਿਕਾਜ਼ ਅਫਕੋਰਸ ਲਾਈਕ ਪੇਸ਼ੈਂਟਸ ਡੋਂਟ ਫੀਲ ਕੰਫਰਟੇਬਲ. ਮੈਂ ਕਰ ਸਕਦਾ ਅਤੇ ਮੈਂ ਕਿਤਾ ਵੀ ਅੱਗੇ, ਪਰ ਆਈ ਡੋਂਟ ਨੀਡ ਟੂ ਨਾਓ. ਮੇਰੇ ਕਲੀਨਿਕ ਦੇ ਵਿੱਚ ਦੋ ਫੀਮੇਲ ਡਾਕਟਰ ਹੈਗੇ ਆ, ਉਹ ਵੀ ਕਰਦੇ ਆ. ਸੋ ਅਗੇਨ ਸਾਡਾ ਜਾਬ ਇਹੀ ਆ ਵੀ ਵੀ ਵਾਂਟ ਟੂ ਗਾਈਡ ਦ ਪੇਸ਼ੈਂਟ ਐਂਡ ਵੀ ਵਾਂਟ ਦਮ ਟੂ ਫੀਲ ਕੰਫਰਟੇਬਲ. ਸੋ ਜੇ ਤੁਹਾਨੂੰ ਅੱਜ ਹੀ ਕੋਈ ਯੂ ਹੈਵ ਸਮ ਥਾਟ ਲਾਈਕ ਦਿਸ ਵੀ ਮੈਂ ਨਹੀਂ ਕੰਫਰਟੇਬਲ ਫੀਮੇਲ ਡਾਕਟਰ ਨਾਲ ਜਾਂ ਮੇਲ ਡਾਕਟਰ ਨਾਲ, ਜ਼ਰੂਰ ਉਹਨਾਂ ਨੂੰ ਦੱਸੋ, ਦੇਰ ਇਜ਼ ਆਲਟਰਨੇਟਿਵਸ.
ਓਕੇ, ਸੋ ਫਿਰ ਡਾਕਟਰ ਜਿਹੜਾ ਫਿਜ਼ੀਕਲ ਚੈੱਕਅਪ ਹੈ ਇਹਦੇ ਵਿੱਚ ਬੇਸਿਕਲੀ ਕਿਹੜੀਆਂ ਗੱਲਾਂ ਦਾ ਚੈੱਕਅਪ ਕਰਦੇ ਨੇ, ਮਤਲਬ ਡਾਕਟਰ ਮਤਲਬ ਕਿਹੜੀਆਂ ਮੇਨ ਗੱਲਾਂ ਕਿਹੜੀਆਂ ਨੇ?
ਦੋ ਤਿੰਨ ਚੀਜ਼ਾਂ ਹੁੰਦੀਆਂ ਇਫ ਆਈ ਗਿਵ ਯੂ ਅ ਜਨਰਲ ਆਊਟਲਾਈਨ. ਇੱਕ ਤਾਂ ਹੁੰਦਾ ਫਿਜ਼ੀਕਲ, ਐਕਚੁਅਲ ਫਿਜ਼ੀਕਲ ਐਗਜ਼ਾਮੀਨੇਸ਼ਨ. ਸੋ ਇੱਕ ਤਾਂ ਜਦੋਂ ਅਸੀਂ ਡਾਕਟਰ ਕੋਈ ਦੇਖਦਾ ਤੁਹਾਨੂੰ, ਫੋਰ ਐਗਜ਼ਾਮਪਲ ਤੁਹਾਨੂੰ ਖਾਂਸੀ ਹੋ ਗਈ, ਇੱਕ ਤਾਂ ਅਸੀਂ ਤੁਹਾਡੀ ਹਿਸਟਰੀ ਲੈਂਦੇ ਹਾਂ ਵੀ ਕਦੋਂ ਸ਼ੁਰੂ ਹੋਈ ਆ, ਕੀ ਸਿਮਟਮ ਆ, ਆਲ ਦਿਸ ਸਟਫ. ਇੱਕ ਅਸੀਂ ਫਿਜ਼ੀਕਲ ਐਗਜ਼ਾਮ ਕਰਦੇ, ਅਸੀਂ ਕਹਿੰਦੇ ਟੇਬਲ 'ਤੇ ਬਹਿ ਜਾਓ, ਅਸੀਂ ਤੁਹਾਡੇ ਹਾਰਟ ਲੰਗਸ ਦੇਖਦੇ ਹਾਂ ਫੋਰ ਕਾਫ ਕੋਲਡ. ਹੁਣ ਜਿਹੜਾ ਫਿਜ਼ੀਕਲ ਐਗਜ਼ਾਮ ਆ, ਪ੍ਰਿਵੈਂਟਿਵ ਐਗਜ਼ਾਮ ਵਾਸਤੇ ਐਨੂਅਲ ਐਗਜ਼ਾਮ, ਉਹ ਅਸੀਂ ਬੇਸਿਕਲੀ ਇੱਕ ਫਿਜ਼ੀਕਲ ਪਾਰਟ ਹੁੰਦਾ ਵੀ ਮੇਰੇ ਕਲੀਨਿਕ ਦੇ ਵਿੱਚ ਮੇਰੇ ਨਰਸਿਸ ਕਰਦੇ ਆ, ਬਟ ਦੇ ਚੈੱਕ ਦ ਹਾਈਟ ਐਂਡ ਵੇਟ. ਉਹਦੇ ਨਾਲ ਸਾਨੂੰ ਤੁਹਾਡਾ BMI ਪਤਾ ਲੱਗ ਜਾਂਦਾ, ਬਾਡੀ ਮੈਸ ਇੰਡੈਕਸ, ਵੀ ਤੁਸੀਂ ਓਵਰ ਵੇਟ ਆ ਕਿ ਅੰਡਰ ਵੇਟ. ਦਿਸ ਇਜ਼ ਵੈਰੀ ਇੰਪੋਰਟੈਂਟ ਬਿਕਾਜ਼ ਇਫ ਯੂ ਆਰ ਓਵਰ ਵੇਟ ਯੂ ਆਰ ਐ ਰਿਸਕ ਆਫ ਪ੍ਰੋਬਲਮਸ ਲਾਈਕ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਹਾਰਟ ਅਟੈਕ, ਸਟ੍ਰੋਕ, ਹੈ ਨਾ. ਇੱਕ ਤਾਂ ਇਹ ਹੋ ਗਿਆ, ਇੱਕ ਅਸੀਂ ਤੁਹਾਡੇ ਜ਼ਰੂਰ ਬਲੱਡ ਪ੍ਰੈਸ਼ਰ ਦੇਖਦੇ ਹਾਂ ਬਿਕਾਜ਼ ਆਲ ਪੇਸ਼ੈਂਟਸ ਓਵਰ 18 ਐਵਰੀ ਈਅਰ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੇਖਣਾ ਚਾਹੀਦਾ, ਬਿਕਾਜ਼ ਜਿੰਨੇ ਚਿਰ ਤੁਸੀਂ ਨਹੀਂ ਦੇਖਦੇ ਪਤਾ ਨਹੀਂ ਲੱਗਦਾ.
ਹਾਂਜੀ ਡਾਕਟਰ ਸਾਹਿਬ, ਆਪਾਂ ਲਾਈਨ ਲੈ ਲਈਏ?
ਠੀਕ ਹੈ,
ਨਾਲ ਨਾਲ ਆਪਾਂ ਲਾਈਨਾਂ ਵੀ ਲਈ ਜਾਂਦੇ ਹਾਂ. ਸੋ ਸਾਡੇ ਕੋਲ ਲਾਈਨ 'ਤੇ ਲਾਈਨ ਫਸਟ ਲੈ ਰਿਹਾ ਸੀ. ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ.
ਹਾਂਜੀ, ਤੁਹਾਡਾ ਪ੍ਰੋਗਰਾਮ ਬੜਾ ਅੱਛਾ ਲੱਗਿਆ. ਮੈਂ ਇਹ ਕੁਸਚਨ ਮੇਰੇ ਬੜੇ ਦਿਮਾਗ 'ਚ ਕਾਫੀ ਦੇਰ ਦਾ ਸੀ, ਅਤੇ ਜਿਹੜਾ ਤੁਸੀਂ ਅੱਜ ਸਟਾਰਟ ਕੀਤਾ ਟੋਪਿਕ ਫਿਜ਼ੀਕਲ ਚੈੱਕਅਪ ਲਈ, ਮੇਰੇ ਵੀ ਡਾਕਟਰ ਮੇਲ ਹੀ ਹੈ. ਮੈਂ ਤਾਂ 4-5 ਸਾਲ ਹੋ ਗਏ ਕਦੇ ਫਿਜ਼ੀਕਲ ਕਰਾਇਆ ਹੀ ਨਹੀਂ ਗਾ. ਛੋਟੀਆਂ ਮੋਟੀਆਂ ਪ੍ਰੋਬਲਮ ਹੁੰਦੀਆਂ, ਆਪਾਂ ਸ਼ਾਈ ਫੀਲ ਕਰਦੇ ਹਾਂ ਵੀ ਡਾਕਟਰ ਮੇਲ ਦੇ ਕੀ ਜਾਣਾ, ਬਸ ਉਦਾਂ ਹੀ ਚੁੱਪ ਚਾਪ ਹੀ ਰਹੀਦਾ ਵੀ ਚਲੋ ਦੂਜੇ ਨਵੇਂ ਫੀਮੇਲ ਡਾਕਟਰ ਕੋਲ ਵੀ ਜਾਂਦੇ, ਸ਼ਰਮਾਉਂਦੇ ਵੀ ਉਹ ਜਾਂਦੇ ਨਹੀਂ ਹੈ ਸਾਨੂੰ. ਅਤੇ ਆਈ ਡੋਂਟ ਨੋ, ਮੇਰੇ ਡਾਕਟਰ ਨੇ ਕਦੇ ਕਿਹਾ ਨਹੀਂ ਤੁਹਾਨੂੰ ਲੋੜ ਹੈ, ਜਿਸ ਤੁਸੀਂ ਕਹਿ ਰਹੇ ਹੋ ਕਿ ਐਵਰੀ ਈਅਰ ਔਰ 2 ਈਅਰ ਜਾਣਾ ਪੈਂਦਾ. ਮੇਰੀ ਏਜ ਹੈਗੀ ਹੈ 65, ਅਤੇ ਹੁਣ ਮੈਨੂੰ ਪਤਾ ਨਹੀਂ ਮੈਂ ਕਿਸ ਤਰ੍ਹਾਂ ਜਾ ਕੇ ਉਹਨਾਂ ਨੂੰ ਕਹਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ. ਉਹ ਕਈ ਵਾਰੀ ਉਹ ਪੁੱਛਦੇ ਆ ਵੀ ਤੁਹਾਨੂੰ ਕੋਈ ਹੈਲਥ ਪ੍ਰੋਬਲਮ ਤਾਂ ਨਹੀਂ, ਮੈਂ ਕਹਿੰਦੀ ਨਹੀਂ, ਅਤੇ ਉਹਨਾਂ ਨੇ ਫਿਜ਼ੀਕਲੀ ਕਦੇ ਨਹੀਂ ਕਿਹਾ ਗਾ. ਅਤੇ ਹੁਣ ਕਿਸ ਤਰ੍ਹਾਂ ਮੈਨੂੰ ਕਰਾਉਣੀ ਚਾਹੀਦੀ ਹੈ ਕਿ ਆਈ ਐਮ ਓਕੇ?
ਹਾਂਜੀ ਜ਼ਰੂਰ, 100%, ਨਾਟ ਈਵਨ 1%. ਮੈਂ ਨਹੀਂ ਕਹਿੰਦਾ ਵੀ ਨਹੀਂ ਕਰਾਉਣੀ ਚਾਹੀਦੀ, 100% ਤੁਹਾਨੂੰ ਕਰਾਉਣੀ ਚਾਹੀਦੀ ਆ. ਕਿਉਂ? ਬਿਕਾਜ਼ ਯੂਅਰ 65, ਅਤੇ ਉਸ ਏਜ ਦੇ ਵਿੱਚ 65 ਅਤੇ ਕਾਫੀ ਏਜ ਦੇ ਨਾਲ ਕਈ ਹੈਲਥ ਪ੍ਰੋਬਲਮਸ ਹੋ ਸਕਦੀਆਂ, ਜ਼ਰੂਰੀ ਨਹੀਂ ਹੋਣੀਆਂ, ਪਰ ਐਟ ਦੈਟ ਏਜ ਇਟਸ ਵੈਰੀ ਇੰਪੋਰਟੈਂਟ ਵੀ ਆਪਾਂ ਨੂੰ ਦੇਖਣਾ ਚਾਹੀਦਾ ਕਈ ਟੈਸਟ ਕਰਨੇ ਚਾਹੀਦੇ ਆ ਫਿਜ਼ੀਕਲ ਵਾਸਤੇ. ਸੋ ਮੈਂ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਦੱਸਣਾ, ਯੂਅਰ ਅ ਫੀਮੇਲ 65 ਈਅਰਸ ਓਲਡ, ਅਤੇ ਆਲ ਅਸੂਮ ਵੀ ਤੁਹਾਨੂੰ ਮੇ ਬੀ ਕੋਈ ਹੈਲਥ ਪ੍ਰੋਬਲਮ ਮੇਜਰ ਹੈ ਨਹੀਂ. ਸੋ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਇੱਕ ਤਾਂ ਫਿਜ਼ੀਕਲ ਕਰਾਉਣਾ ਚਾਹੀਦਾ. ਫਿਜ਼ੀਕਲ ਜਿੱਦਾਂ ਮੈਂ ਹੁਣ ਐਕਸਪਲੇਨ ਕਰਿਆ ਸੀ ਵੀ ਤੁਹਾਡਾ ਡਾਕਟਰ ਤੁਹਾਡੀ ਹਾਈਟ ਐਂਡ ਵੇਟ ਦੱਸੂਗਾ, ਦੇਖੂੰਗਾ, ਫਿਰ ਉਹ ਦੱਸੂਗੇ ਤੁਹਾਡਾ BMI ਕਿੰਨਾ, 18-25 ਦੇ ਵਿੱਚ ਨੋਰਮਲ ਆ. ਜੇ ਤੁਹਾਡਾ 25 ਤੋਂ ਜ਼ਿਆਦਾ, ਫਿਰ ਉਹ ਤੁਹਾਨੂੰ ਦੱਸੂਗੀ ਵੀ ਮੇ ਬੀ ਯੂਅਰ ਓਵਰ ਵੇਟ, ਤੁਹਾਨੂੰ ਥੋੜ੍ਹਾ ਜਿਹਾ ਭਾਰ ਘਟਾਉਣਾ ਚਾਹੀਦਾ, ਬਿਕਾਜ਼ ਓਵਰ ਵੇਟ ਦੇ ਨਾਲ ਕਈ ਡਿਜ਼ੀਜ਼ ਹੋ ਸਕਦੀਆਂ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਸ਼ੂਗਰ, ਹਾਰਟ ਅਟੈਕ, ਸਟ੍ਰੋਕ ਐਂਡ ਅਮੰਗ ਅਦਰ ਥਿੰਗਸ. ਦੂਜਾ ਉਹ ਤੁਹਾਡਾ ਬਲੱਡ ਪ੍ਰੈਸ਼ਰ ਦੇਖੂਗੇ, ਤੁਹਾਡਾ ਠੀਕ ਆ ਕਿ ਵਧਿਆ ਵਿਆ, ਜੇ ਵਧਿਆ ਵਿਆ ਕਿੰਨਾ ਕੁ ਵਧਿਆ ਵਿਆ ਤੁਹਾਨੂੰ ਉਹ ਦੇਖਣਾ ਚਾਹੀਦਾ, ਦਵਾਈ ਲੈਣੀ ਚਾਹੀਦੀ ਹੈ ਕਿ ਪਰਹੇਜ ਦੇ ਨਾਲ ਵੀ ਠੀਕ ਹੋ ਸਕਦਾ. ਦੈਨ ਉਹ ਤੁਹਾਡਾ ਐਕਚੁਅਲ ਐਗਜ਼ਾਮੀਨੇਸ਼ਨ ਕਰੂੰਗੇ, ਜਿਹੜੇ ਉਹ ਟੇਬਲ 'ਤੇ ਬਿਠਾਉਂਗੇ, ਉਹ ਦੇ ਲਿਸਨ ਟੂ ਯੂਰ ਹਾਰਟ, ਲੰਗਸ, ਜਿਹੜੇ ਤੁਹਾਡੇ ਨੈਕ ਦੇ ਵਿੱਚ ਆਰਟਰੀਜ਼ ਆ, ਦੇ ਲਿਸਨ ਫੋਰ ਕਰੋਡਿਡ ਬਰੂਈ, ਉਹ ਪੇਟ ਦੇਖੂੰਗੇ, ਦੇ ਚੈੱਕ ਯੂਰ ਆਰਟ ਫੋਸਿਸ ਆਫ ਯੂਰ ਲੈਗਸ, ਉਹ ਸਕਿਨ ਵੀ ਦੇਖੂੰਗੇ, ਥਾਇਰੋਇਡ ਵੀ ਦੇਖੂੰਗੇ, ਨੈਕ ਵੀ ਦੇਖੂੰਗੇ, ਤੁਹਾਡਾ ਵੀ ਕੋਈ ਲਿੰਫ ਨੋਡ ਤਾਂ ਨਹੀਂ ਹੈਗਾ, ਕੋਈ ਕੈਂਸਰ ਦੀ ਨਿਸ਼ਾਨੀ ਤਾਂ ਨਹੀਂ ਹੈਗੀ ਸਾਨੂੰ. ਦੈਨ ਉਹ ਜਿਹੜਾ ਤੁਸੀਂ ਮੇ ਬੀ ਸੋਚਦੇ ਹੋਗੇ ਮੇਲ ਡਾਕਟਰ ਮੇਰਾ ਮੇ ਬੀ ਬ੍ਰੈਸਟ ਐਗਜ਼ਾਮ ਕਰੂੰਗਾ ਕਿ ਸਰਵਿਕਲ ਕੈਂਸਰ ਟੈਸਟ, ਉਹ ਹੁਣ ਅਸੀਂ ਮੇਰੇ ਹਿਸਾਬ ਦੇ ਨਾਲ ਐਂਡ ਈਵਨ ਜਿਹੜੇ ਕਨੇਡੀਅਨ ਟਾਸਕ ਫੋਰਸ ਉਹ ਦੱਸਦੇ ਸਾਨੂੰ ਰੈਕਮੈਂਡੇਸ਼ਨਸ, ਰੂਟੀਨਲੀ ਬ੍ਰੈਸਟ ਐਗਜ਼ਾਮ ਹੁਣ ਨਹੀਂ ਲੋੜ. ਇਫ ਯੂਅਰ 65, ਉਹ ਤੁਹਾਨੂੰ ਦੱਸੂਗੇ ਵੀ ਯੂ ਨੀਡ ਅ ਮੈਮੋਗ੍ਰਾਮ ਐਵਰੀ 2-3 ਈਅਰਸ, ਯੂ ਨੀਡ ਅ ਸਰਵਿਕਲ ਕੈਂਸਰ ਸਕਰੀਨ ਜਿਹੜਾ ਪੈਪ ਟੈਸਟ ਹੁੰਦਾ ਐਵਰੀ 3 ਈਅਰਸ. ਨਾਓ ਯੂਅਰ ਓਵਰ 50, ਤੁਹਾਨੂੰ ਕੋਲਨ ਕੈਂਸਰ ਦਾ ਟੈਸਟ ਵੀ ਚਾਹੀਦਾ, ਇੱਕ ਕੋਲਨੋਸਕੋਪੀ 10 ਈਅਰਸ ਬਸ ਐਵਰੀ 10 ਈਅਰਸ ਕਰਾ ਸਕਦੇ ਆ, ਔਰ ਯੂ ਕੈਨ ਡੂ ਜਿਹੜਾ ਸਟੂਲ ਟੈਸਟ ਹੁੰਦਾ 2 ইয়ার্স বাদ ইক তোড়া হাড্ডিয়ান দা টেস্ট ভি আ জেরা ডেক্সা স্ক্যান কেন্দে আ বি অস্টিওপ্রোসিস নি হেগে হাড্ডিয়া তনি কমজোর এন্ড দেন দেন অফ কোর্স এ তনু ইমিউনাইজেশনস বারে ভি দাসুঙ্গে अगेन আপনা গোল এই হি আ বি তনু কোই প্রবলেম না আভে হেলথি সো তনু দেখুঙ্গে বি ইমিউনাইজেশনস কেড়ে লোড়া লাইক টেটনাস শট এভরি 10 ইয়ার্স হুন তুসি 65 দে হোগে তনু নমোনিয়া দা টিকা ভি চাইদা ও দো তরহ দে হুন্দে আ ইক তনু জে নেই লাগে ভি শিংগলস জিডি লোকা কেন্দে আ জনু জ কালি মাতা ওদা টিকা ভি হেগা ও ভি চাইদা তনু ਸੋ ਇਹ ਸਾਰੀਆਂ ਚੀਜ਼ਾਂ ਦੈਨ ਉਹ ਤੁਹਾਨੂੰ ਪੁੱਛੂਗੇ ਵੀ ਤੁਹਾਨੂੰ ਕੋਈ ਅਨਹੈਲਥੀ ਲਾਈਫ ਸਟਾਈਲ ਤਾਂ ਨਹੀਂ ਹੈਬਿਟ ਹੈਗਾ ਲਾਈਕ ਤੁਸੀਂ ਸਮੋਕ ਤਾਂ ਨਹੀਂ ਕਰਦੇ ਜ਼ਿਆਦਾ ਐਲਕੋਹਲ ਤਾਂ ਨਹੀਂ ਪੀਂਦੇ ਗੈਂਬਲਿੰਗ ਤਾਂ ਨਹੀਂ ਕਰਦੇ ਡਰੱਗ ਅਡਿਕਸ਼ਨ ਤਾਂ ਨਹੀਂ ਹੈਗੀ ਤੁਹਾਨੂੰ ਤੁਸੀਂ ਐਕਸਰਸਾਈਜ਼ ਰੈਗੂਲਰ ਕਰਦੇ ਆ ਪਾਠ ਰੈਗੂਲਰ ਕਰਦੇ ਆ ਆਲ ਦੀਸ ਥਿੰਗਸ ਫੈਮਲੀ ਹਿਸਟਰੀ ਤੁਹਾਡੀ ਕੀ ਆ ਤੁਸੀਂ ਕਹੋਗੇ ਉਹ ਮੇਰੇ ਫੈਮਲੀ ਹਿਸਟਰੀ ਤਾਂ ਮੇਰੇ ਯੂ ਨੋ ਪੇਰੈਂਟ ਨੂੰ ਕੋਈ ਬ੍ਰੇਨ ਹੈਮਰੇਜ ਸੀ ਉਹ ਕਹੋਗੇ ਉਹ ਫਿਰ ਤਾਂ ਮੇ ਬੀ ਤੁਹਾਨੂੰ ਹੋਰ ਵੀ ਟੈਸਟਿੰਗ ਦੀ ਲੋੜ ਆ ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਇਹ ਸਾਰਾ ਫਿਜ਼ੀਕਲ ਤੁਹਾਡੇ disease prevention okay. Let me give I know mai tonu in lambi answer de reha but let me tell you one important thing my patients nu kehna hona loki kehnde be like minuta mera ta blood pressure badhya 160 per minute kade koi symptom hoya nahi koi na mera ta theek hai nahi par mai kehna hun ta theek hai je toda edda rahe tonu achanak heart attack ho jave cuz ehi risk of blood pressure the heart attack fir sari game badal jandi hai fir ta tonu every week every 2 weeks doctor ko jana penda tonu rehab karani pendi hai dawai 6-7 shuru ho jandi hai ਇਹ ਹੁਣ ਤੋਂ ਪਹਿਲਾਂ ਹੀ ਤੁਸੀਂ ਦੇਖੋ ਵੀ ਮੈਂ ਕਿੱਦਾਂ ਇਹਨੂੰ ਪ੍ਰੀਵੈਂਟ ਕਰਾਂ ਹਾਰਟ ਅਟੈਕ ਨੂੰ ਕਿੱਦਾਂ ਪ੍ਰੀਵੈਂਟ ਕਰਾਂ ਤੇ ਉਹ ਫਿਜ਼ੀਕਲ ਦੇ ਨਾਲ ਹੀ ਹੁੰਦਾ ਹਾਂਜੀ ਭੈਣ ਜੀ ਜ਼ਰੂਰ ਕਰਾਓ ਯਾ ਐਂਡ ਜੇ ਤੁਹਾਨੂੰ ਕੋਈ ਹੋਰ ਦਿੱਕਤ ਆ ਵੀ ਫੀਮਾ ਕਰਾਂ ਤੁਸੀਂ ਜਸਟ ਲੈਟ ਯੋਰ ਡਾਕਟਰ ਨੋ ਬਿਕਾਜ਼ ਆਈ ਨੋ ਫੋਰ ਸ਼ੋਰ ਜੇ ਉਹ ਆਪਣੀ ਫੀਮਾ ਉਹਦੇ ਉਹਨਾਂ ਦੇ ਕਲੀਨਿਕ ਦੇ ਵਿੱਚ ਕੋਈ ਫੀਮੇਲ ਡਾਕਟਰ ਹੋਊਗਾ ਜਾਂ ਉਹ ਕੋਈ ਜਾਣਦੇ ਹੋਣਗੇ ਫੀਮੇਲ ਡਾਕਟਰ ਨੂੰ ਐਂਡ ਈਵਨ ਅਸ ਯੂ ਕੈਨ ਕਮ ਟੂ ਆਰ ਕਲੀਨਿਕ ਵੀਲ ਹੈਲਪ ਯੂ
ਤੁਸੀਂ ਸਾਡੀ ਕਲੀਨਿਕ ਦੇ ਵਿੱਚ ਵੀ ਆ ਸਕਦੇ ਹੋ ਉੱਥੇ ਦੋ ਫੀਮੇਲ ਡਾਕਟਰ ਹੈਗੇ ਉਹ ਕਰ ਲੈਣਗੇ
ਪਰ ਤੁਸੀਂ ਪਹਿਲਾਂ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੀਓ
ਠੀਕ ਹੈ ਓਕੇ ਡਾਕਟਰ ਥੈਂਕ ਯੂ ਸੋ ਮਚ
ਨੈਕਸਟ ਲਾਈਨ ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ
ਜੀ ਜੀ ਆਪਣੇ ਡਾਕਟਰ ਸਾਹਿਬ ਮੇਰਾ ਸਵਾਲ ਹੈ ਤੁਸੀਂ ਇਹ ਕਿ ਟੀਕਿਆਂ ਦੀ ਗੱਲ ਕਰ ਰਹੇ ਹੋ ਪਿੱਛੇ ਹੋਮਲੈਂਡ ਕੰਟਰੀ ਜੋ ਲੋਕ ਇੱਥੇ ਵੀ ਆਏ ਨੇ
ਹਾਂਜੀ
ਤੇ ਉਹ ਕੋ ਟੀਕੇ ਉੱਥੇ ਲਗਾ ਦਿੰਦੇ ਕਿ ਸੇਫਟੀ ਵਾਸਤੇ
ਜੀ
ਲੇਕਿਨ ਇੱਥੇ ਜਿਸ ਵੇਲੇ ਚੈੱਕਅਪ ਉਹ ਕਰਵਾਉਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਬਈ ਹਾਂ ਬਈ ਇਹ ਕਿ ਟੀਬੀ ਦਾ ਵਾਇਰਸ ਹੈ
ਹਾਂ 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 ਹਾਂ
ਉਸ ਦਰਮਿਆਨ ਉਸ ਦੇ ਵਿੱਚ ਇੱਕ ਜੋ ਹੈ ਨਾ ਕੁਛ ਲੋਕੀ ਕੋਈ ਇੱਕ 6 ਮਹੀਨੇ ਦਾ ਉਹ ਕੋਰਸ ਕਰਨਾ ਪੈਂਦਾ ਵੈ
ਹਾਂਜੀ
ਮੋਸਟਲੀ ਇੱਥੇ ਲੋਕੀ ਆਪਣੇ ਨਹੀਂ ਚੈੱਕਅਪ ਕਰਾਉਂਦੇ ਜੇ ਚੈੱਕਅਪ ਕਰਾਉਣ
ਤੇ
ਤਾਂ ਹੀ ਇਹ ਉਹ ਆਉਂਦਾ ਵੈ
ਜੀ
ਉਹਦਾ ਤੁਸੀਂ ਦੱਸ ਦਿਓ ਵੀ ਇੱਕ 6 ਮਹੀਨੇ ਦਾ ਕੋਰਸ ਹੋਣਾ ਚਾਹੀਦਾ ਵੈ ਦੂਸਰਾ ਮੇਰਾ ਇਹ ਸਵਾਲ ਹੈ ਜੋ ਬੱਚੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਅਸਦਮਾ ਦਮੇ ਦੀ ਜੋ ਪ੍ਰੋਬਲਮ ਹੁੰਦੀ ਹੈ ਸਾਂਸ ਰੁਕ ਜਾਂਦੀ ਹੈ ਫਿਰ ਇੱਕ ਪੇਰੈਂਟਸ ਅਚਾਨਕ ਇੱਕ ਜੋ ਨਾ ਮੇਰੀ ਆਪਣੇ ਕਜ਼ਨ ਨੂੰ ਉੱਥੇ ਇੰਗਲੈਂਡ ਉਹਨਾਂ ਦੇ ਬੇਟੇ ਦੇ ਨਾਲ ਇੱਕ ਜੋ ਹੈ ਨਾ ਹੈਪਨ ਹੁੰਦਾ ਫਿਰ ਉਹਨੂੰ ਚਾਇਆ ਚਾਇਆ ਉਹ ਲੈ ਜਾਂਦੇ ਨੇ ਆਪਣੇ ਹਸਪਿਟਲ ਕਿ ਕੀ ਹੋ ਗਿਆ ਤੁਸੀਂ ਇਹਦੇ ਬਾਰੇ ਦੱਸਿਓ ਵੀ ਇਹ ਕਿ ਇਹਦਾ ਕੀ ਕਿਸ ਤਰ੍ਹਾਂ ਦੀ ਇੱਕ ਟ੍ਰੀਟਮੈਂਟ ਕੀ ਹੈ ਉਹ ਹੋਣਾ ਚਾਹੀਦਾ
ਹਾਂਜੀ ਸੁਣੋ ਆਫ ਦੀ ਈਅਰ ਸੁਣੋ ਭਾਈ ਸਾਹਿਬ
ਯਾ ਗੁੱਡ ਕੁਐਸਚਨ ਇੱਕ ਤਾਂ ਤੁਸੀਂ ਟੀਬੀ ਬਾਰੇ ਗੱਲ ਕੀਤਾ ਟੀਬੀ ਟੈਸਟ ਸੋ ਜਿਹੜਾ ਆਪਣੇ ਇੰਡੀਆ ਜਾਂ ਪਾਕਿਸਤਾਨ ਅਫਰੀਕਾ ਉੱਥੇ ਉਹ ਕੋਈ ਵੈਕਸੀਨ ਦਿੰਦੇ ਆ ਵੈਕਸੀਨਸ ਜਿੱਦਾਂ ਬਚਪਨ 'ਚ ਸਾਨੂੰ ਮਿਲਦੇ ਆ ਲਾਈਕ ਨਮੋਨੀਆ ਦੇ ਟੀਕੇ ਮੈਨਿੰਜਾਇਰਸ ਦੇ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਫਰੀਕਾ ਦੇ ਵਿੱਚ ਕਈ ਹੋਰ ਕੰਟਰੀਜ਼ ਦੇ ਵਿੱਚ ਉਹ ਕੋਈ BCG ਵੈਕਸੀਨ ਵੀ ਦਿੰਦੇ ਆ ਬਾਂਹ ਦੇ ਵਿੱਚ ਉੱਥੇ ਥੋੜ੍ਹਾ ਜਿਹਾ ਨਿਸ਼ਾਨ ਵੀ ਪੈ ਜਾਂਦਾ ਤੁਸੀਂ ਆਪਣੀ ਬਾਂਹ ਦੇਖ ਸਕਦੇ ਕੋਈ ਨਿਸ਼ਾਨ ਹੈਗਾ ਉਹ ਪ੍ਰੋਬਲੀ ਉਹ ਵੈਕਸੀਨ ਨਾ ਹੋਊਗਾ ਉਹ ਕਿਉਂ ਦਿੰਦੇ ਆ ਬਿਕੋਜ਼ ਉਹ ਕੰਟਰੀਜ਼ ਦੇ ਵਿੱਚ ਜਿਹੜੀ TB ਇਨਫੈਕਸ਼ਨ ਆ ਟਰਬਰਕਿਲੋਸਿਸ ਉਹ ਥੋੜ੍ਹੀ ਜਿਹੀ ਜ਼ਿਆਦਾ ਕਾਮਨ ਆ ਸੋ ਇਹ ਵੈਕਸੀਨ ਦੇ ਨਾਲ ਲੱਗਦਾ ਸੀ ਵੀ ਪ੍ਰੀਵੈਂਸ਼ਨ ਹੋ ਸਕਦੀ ਆ ਪ੍ਰੋਬਲਮ ਇਹ ਆ ਜਦੋਂ ਫਿਰ ਉਹ ਕਦੇ TB ਸਕਿਨ ਟੈਸਟ ਕਰਾਉਂਦੇ ਫੋਰ ਐਗਜ਼ਾਮਪਲ ਮੈਂ ਮੈਡੀਕਲ ਫੀਲਡ 'ਚ ਕੰਮ ਕਰਦਾ ਜਦੋਂ ਮੈਂ ਪੜ੍ਹਦਾ ਸੀ ਮੈਨੂੰ TB ਸਕਿਨ ਟੈਸਟ ਕਰਾਉਣਾ ਪੈਂਦਾ ਸੀ ਸਾਡੇ ਪੇਸ਼ੈਂਟਸ ਵੀ ਆਉਂਦੇ ਆ ਜਿਹੜੇ ਹੋਸਪਿਟਲ ਦੇ ਵਿੱਚ ਕੰਮ ਕਰਦੇ ਆ ਅਤੇ ਸਕਰੀਨਿੰਗ TB ਦੀ ਕਰਦੇ ਆ ਉਹ ਫਿਰ ਉਹ ਪੋਜ਼ਿਟਿਵ ਟੈਸਟ ਆਉਂਦਾ ਕਿਉਂ ਬਿਕੋਜ਼ ਮੇ ਬੀ ਕਿਉਂ ਬਿਕੋਜ਼ ਉਹਨਾਂ ਦਾ ਉਹ ਵੈਕਸੀਨ ਲੱਗਿਆ ਹੋਇਆ ਫਿਰ ਦੈਨ ਅਸੀਂ ਕਹਿੰਦੇ ਵੀ ਨੈਕਸਟ ਸਟੈਪ ਇਹ ਆ ਵੀ ਚੈਸਟ ਐਕਸਰੇ ਕਰਨਾ ਚਾਹੀਦਾ ਦੇਖਣਾ ਚਾਹੀਦਾ ਵੀ ਛਾਤੀ ਦੇ ਵਿੱਚ TB ਤਾਂ ਨਹੀਂ ਹੈਗਾ ਜੇ ਨਹੀਂ ਹੈਗਾ ਫਿਰ ਅਸੀਂ ਕਹਿੰਦੇ ਹਾਂ ਵੀ ਹੁਣ ਸਾਨੂੰ ਨਹੀਂ ਪਤਾ ਤੁਹਾਡਾ ਵੀ ਉਹ ਵੈਕਸੀਨ ਕਰਕੇ ਪੋਜ਼ਿਟਿਵ ਆਇਆ ਕਿ ਤੁਹਾਨੂੰ ਕਦੇ TB ਦੀ ਐਕਸਪੋਜਰ ਹੋਈ ਵੀ ਆ ਅਤੇ ਜੇ ਬਿਕੋਜ਼ ਸਾਨੂੰ ਨਹੀਂ ਪਤਾ ਤੁਹਾਨੂੰ 6 ਮਹੀਨੇ ਦੀ ਦਵਾਈ ਖਾਣੀ ਚਾਹੀਦੀ ਹੈ ਇਹ ਤਾਂ 1 ਆਪਸ਼ਨ ਆ ਜੇ ਤੁਹਾਨੂੰ ਪੋਜ਼ਿਟਿਵ TB ਆਇਆ ਐਕਸਰੇ ਤੁਹਾਡਾ ਨੋਰਮਲ ਆ ਇੱਕ ਆਪਸ਼ਨ ਤਾਂ ਇਹੀ ਆ ਵੀ ਆਪਾਂ ਤੁਹਾਨੂੰ ਦਵਾਈ ਦੇ ਸਕਦੇ 6 ਮਹੀਨੇ ਵਾਸਤੇ ਦੂਜਾ ਆਪਸ਼ਨ ਇਹ ਵੀ ਹੈਗਾ ਇੱਕ ਬਲੱਡ ਟੈਸਟ ਆ ਬਲੱਡ ਟੈਸਟ ਹੁਣ ਮੇਰੇ ਹਿਸਾਬ ਦੇ ਨਾਲ ਅੱਗੇ $90 ਦਾ ਸੀ ਇੱਕ ਪੇਸ਼ੈਂਟ ਨੇ ਮੈਨੂੰ ਦੱਸਿਆ ਵੀ ਫ੍ਰੀ ਆ ਅਤੇ ਉਹਦੇ ਨਾਲ ਪਤਾ ਲੱਗ ਜਾਂਦਾ 100% ਵੀ ਤੁਹਾਨੂੰ ਇਨਫੈਕਸ਼ਨ ਹੈਗੀ ਸੀ ਕ ਹੈਗੀ ਆ ਕ ਤੁਹਾਡਾ ਸਿਰਫ ਟੀਕੇ ਲਾਉਣ ਕਰਕੇ ਪੋਜ਼ਿਟਿਵ ਆਇਆ? ਸੋ ਦੈਟਸ ਦ ਅਦਰ ਥਿੰਗ, ਇਟਸ ਅ ਗੁੱਡ ਕੁਐਸਚਨ ਵੀ ਜੇ ਤੁਹਾਡਾ ਫੋਰ ਐਗਜ਼ਾਮਪਲ ਪੋਜ਼ਿਟਿਵ ਆਉਂਦਾ ਅਤੇ ਤੁਹਾਨੂੰ ਪਤਾ ਮੈਂ ਵੈਕਸੀਨ ਲਾਈ ਵੀ ਹੈ, ਜ਼ਰੂਰੀ ਨਹੀਂ ਵੀ 6 ਮਹੀਨੇ ਦੀ ਦਵਾਈ ਖਾਣੀ ਹੈ, ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਵੀ ਇਹਦਾ ਕੋਈ ਬਲੱਡ ਟੈਸਟ ਵੀ ਹੈਗਾ। ਹੁਣ ਜਿਹੜਾ ਦੂਜਾ ਕੁਐਸਚਨ ਹੈ ਉਹ ਮੈਂ ਥੋੜ੍ਹਾ ਜਿਹਾ ਸ਼ੋਰਟ ਰੱਖੂੰਗਾ ਐਜ਼ਮਾ ਦੇ, ਬਟ ਲਾਈਕ ਐਜ਼ਮਾ ਤੁਹਾਨੂੰ ਪਤਾ ਹੀ ਲੰਗ ਡਿਜ਼ੀਜ਼ ਆ, ਕਈ ਵਾਰੀ ਬਚਪਨ 'ਚ ਹੋ ਜਾਂਦੀ ਹੈ ਐਂਡ ਉਹਦੇ ਵਿੱਚ ਜਿਹੜੇ ਲੰਗਸ ਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ, ਖਾਂਸੀ ਆਉਂਦੀ ਹੈ, ਵੀਜ਼ਿੰਗ, ਸਾਹ ਰੁਕਦਾ, ਕਈ ਵਾਰੀ ਕਈ ਚੀਜ਼ਾਂ ਦੇ ਨਾਲ ਜ਼ਿਆਦਾ ਹੁੰਦਾ ਲਾਈਕ ਇਨਫੈਕਸ਼ਨ ਦੇ ਨਾਲ ਜਾਂ ਠੰਡੇ ਮੌਸਮ ਦੇ ਨਾਲ, ਐਂਡ ਇਟਸ ਲਾਈਕ ਅ ਕਰੋਨਿਕ ਪ੍ਰੋਬਲਮ। ਕਈ ਵਾਰੀ ਏਜ ਦੇ ਨਾਲ ਇਹ ਹੌਲੀ ਹੌਲੀ ਆਪਣੇ ਆਪ ਇਮਿਊਨ ਸਿਸਟਮ ਅਤੇ ਲੰਗ ਸਟਰੋਂਗ ਹੋ ਜਾਂਦੀਆਂ, ਠੀਕ ਹੋ ਜਾਂਦੀਆਂ, ਪਰ ਇਟ ਜਸਟ ਡਿਪੈਂਡਸ। ਇਹਦੇ ਲਈ ਪਫਰਸ ਟ੍ਰੀਟਮੈਂਟ ਹੁੰਦੀਆਂ, ਕਈ ਓਰਲ ਮੈਡੀਸਿਨਸ ਵੀ ਹੈਗੀਆਂ, ਅਤੇ ਜਦੋਂ ਇਹ ਟਿਕਿਆ ਹੋਇਆ ਤਾਂ ਠੀਕ ਆ, ਫਿਰ ਕਈ ਵਾਰੀ ਦਵਾਈ ਘਟਾ ਵੀ ਸਕਦੇ ਆ, ਪਫਰ ਬੰਦ ਵੀ ਕਰ ਸਕਦੇ ਆ, ਅਤੇ ਕਈ ਚੀਜ਼ਾਂ ਨਾਲ ਜਿੱਦਾਂ ਮੈਂ ਕਿਹਾ ਇਨਫੈਕਸ਼ਨ ਦੇ ਨਾਲ, ਠੰਡੇ ਮੌਸਮ ਦੇ ਨਾਲ, ਐਲਰਜੀਜ਼ ਦੇ ਨਾਲ ਵੱਧ ਜਾਂਦਾ, ਫਿਰ ਪਫਰਸ ਲੈਣੇ ਪੈਂਦੇ ਆ, ਕਈ ਲੋਕਾਂ ਨੂੰ ਫਿਰ ਹੋਸਪਿਟਲ ਵੀ ਜਾਣਾ ਪੈਂਦਾ। ਹੁਣ ਇਹ ਐਜ਼ਮਾ ਹੈਗਾ ਜੇ ਯੂ ਨੋ ਸਾਰੇ ਡਾਕਟਰਸ ਨੂੰ ਇਹਦੇ ਬਾਰੇ ਪਤਾ, ਅਤੇ ਇੰਗਲੈਂਡ ਦੇ ਵਿੱਚ ਤੁਹਾਡਾ ਰਿਸ਼ਤੇਦਾਰ ਹੈਗਾ ਉੱਥੇ, ਜ਼ਰੂਰ ਉੱਥੇ ਹੈਲਥ ਕੇਅਰ ਵਧੀਆ, ਉਹਨਾਂ ਨੂੰ ਦਿਖਾ ਸਕਦੇ ਆ, ਐਂਡ ਉਹ ਤੁਹਾਨੂੰ ਐਗਜੈਕਟਲੀ ਗਾਈਡ ਕਰੂੰਗੇ ਵੀ ਇਹ ਕੀ ਚੀਜ਼ ਹੈ, ਕਿੱਦਾਂ ਠੀਕ ਹੋ ਸਕਦੀ ਹੈ।
ਭਾਈ ਸਾਹਿਬ, ਪਰ ਫਿਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ, ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ, ਅਤੇ ਤੁਸੀਂ BNC ਮੈਡੀਕਲ ਸੈਂਟਰ 'ਚ ਆ ਕੇ ਇਹਨਾਂ ਨੂੰ ਤੁਸੀਂ ਮਿਲ ਵੀ ਸਕਦੇ ਹੋ, ਪਰ ਉੱਥੇ ਤੁਹਾਨੂੰ ਰਸ਼ ਹੁੰਦਾ, ਅਤੇ ਇੰਨੀ ਹੈ ਵੀ ਖੁੱਲ੍ਹਾ ਟਾਈਮ ਮਿਲੂਗਾ 1-2 ਮਿੰਟ, ਜਿਵੇਂ ਜਿਸ ਤਰ੍ਹਾਂ ਰੈਗੂਲਰ ਪੇਸ਼ੈਂਟ ਨੇ ਉਸ ਤਰ੍ਹਾਂ ਹੀ ਨੇ। ਸੋ ਇਸੇ ਕਰਕੇ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ, ਤੁਸੀਂ ਰੇਡੀਓ ਤੋਂ ਪੁੱਛਿਆ ਕਰੋ ਤਾਂ ਕਿ ਤੁਹਾਨੂੰ ਡਿਟੇਲ ਦੇ ਵਿੱਚ ਇਹ ਆਨਸਰ ਦੇ ਸਕਣ। ਨੈਕਸਟ ਲਾਈਨ, ਹੈਲੋ ਹੈਲੋ ਹੈਲੋ, ਓਕੇ। ਸੋ ਨੈਕਸਟ ਲਾਈਨ ਸਾਡੀ, ਮੇਰੇ ਖਿਆਲ ਥੋੜ੍ਹਾ ਜਿਹਾ ਤੁਸੀਂ ਹੋਲਡ ਕਰ ਲਿਆ ਕਰੋ, ਕਿਉਂਕਿ ਜਦੋਂ ਡਾਕਟਰ ਸਾਹਿਬ ਜਵਾਬ ਦਿੰਦੇ ਨੇ, ਇਹ ਨਹੀਂ ਹੁੰਦਾ ਵੀ 2-3-2-4 ਗੱਲ ਖਤਮ, ਇਹਨਾਂ ਨੇ ਦੇਖਣਾ ਹੁੰਦਾ ਵੀ ਕਿਸ ਤਰ੍ਹਾਂ ਡਿਟੇਲ 'ਚ ਕਰਨਾ, ਕਿੰਨਾ ਕੁ ਸ਼ੋਰਟ ਕਰਨਾ। ਜੇ ਤੁਸੀਂ ਕੁਐਸਚਨ ਪੁੱਛਦੇ ਹੋ ਤਾਂ ਤੁਸੀਂ ਹੋਲਡ ਜ਼ਰੂਰ ਕਰ ਲਿਆ ਕਰੋ। ਸੋ ਡਾਕਟਰ ਸਾਹਿਬ, ਹੁਣ ਚਲੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜਾ ਫਿਜ਼ੀਕਲ ਐਗਜ਼ਾਮ ਹੈ, ਡਾਕਟਰ ਨੂੰ ਜਿੰਨਾ ਮਰਜ਼ੀ ਕਹਿ ਦਿਓ, ਅਸੀਂ ਮੈਂ ਵੀ ਕਿੰਨੇ ਸਾਲਾਂ ਤੋਂ ਜਾਂਦਾ ਇੱਥੇ, 30 ਸਾਲਾਂ ਤੋਂ ਉੱਪਰ ਰਹਿੰਦੇ ਹੋ ਗਏ ਉੱਥੇ, ਮਤਲਬ 4-5 ਸਾਲ ਕਰਦੇ ਹੀ ਨਹੀਂ। ਜੇ ਉਹਨਾਂ ਨੂੰ ਕਹੋ ਵੀ, ਉਹ ਕਹਿੰਦੇ ਠੀਕ ਆ, ਤੈਨੂੰ ਕੁਛ ਹੀ ਗਾ, ਜਦ ਲਿਹਾਜ਼ ਵੀ ਡਾਕਟਰ ਨਾਲ ਇੰਨੀ ਕੀ ਪੈ ਜਾਂਦੀ ਹੈ। ਸੋ ਮਾਈਂਡ ਨਾ ਕਰਿਓ, ਮੈਂ ਮਤਲਬ ਸਾਰੇ ਡਾਕਟਰਾਂ ਦਾ ਨਹੀਂ ਕਹਿੰਦਾ, ਲਿਹਾਜ਼ ਹੀ ਪੈਣ ਜੋ ਕੋਈ, ਛੱਡੋ ਤੂੰ ਬੰਦਾ ਜਿੰਮ ਕਰ ਜਾਂਦੇ, ਮੈਂ ਕਿਹਾ ਹਾਂਜੀ ਜਾਂਦੇ, ਕੀ ਖਾਂਦੇ ਹੋ ਤੁਸੀਂ, ਸ਼ਰਾਬ ਤਾਂ ਨਹੀਂ ਪੀਂਦੇ, ਨਹੀਂ ਜੀ ਸਿਗਰਟ ਤਾਂ ਨਹੀਂ ਪੀਂਦੇ, ਨਹੀਂ ਬਸ ਠੀਕ ਹੈ ਕੋਈ ਗੱਲ ਨਹੀਂ। ਸੋ ਆਪਾਂ ਇਹਦੀ ਬਾਰੇ ਫਿਰ ਗੱਲ ਕਰਦੇ, ਆਪਾਂ ਲਾਈਨ ਲੈ ਲਈਏ।
ਓਕੇ,
ਨੈਕਸਟ ਲਾਈਨ, ਹੈਲੋ
ਹੈਲੋ, ਹਾਂਜੀ ਨਮਸਤੇ।
ਹਾਂਜੀ ਨਮਸਤੇ ਜੀ।
ਹਾਂਜੀ, ਮੇਰਾ ਨਾ ਡਾਕਟਰ ਗੋਇਲ ਤੋਂ ਕੁਐਸਚਨ ਸੀਗਾ ਇੱਕ, ਕਿ ਜਿੱਦਾਂ ਕਿ ਫਿਜ਼ੀਕਲ ਤਾਂ ਇੰਪੋਰਟੈਂਟ ਹੈਗਾ ਹੀ ਆ, ਮੈਂ ਇਹ ਪੁੱਛਣਾ ਸੀ ਕਿ ਬੱਚਿਆਂ ਦਾ ਆਈ ਐਗਜ਼ਾਮ ਕਰਵਾਉਣਾ ਵੀ ਐਵਰੀ ਈਅਰ ਜ਼ਰੂਰੀ ਹੁੰਦਾ ਆ?
ਓਕੇ, ਯਾ ਇਹ ਵੀ ਵਧੀਆ, ਬਿਕਾਜ਼ ਮੈਂ ਇਹਦੇ ਬਾਰੇ ਟੱਚ ਨਹੀਂ ਕੀਤਾ ਬੱਚਿਆਂ ਲਈ। ਇਨਫੈਕਟ ਪਹਿਲਾਂ ਤਾਂ ਮੈਂ ਤੁਹਾਡਾ ਕੁਐਸਚਨ ਸਿੰਪਲੀ ਆਨਸਰ ਕਰ ਦਿੰਦਾ ਵੀ ਐਵਰੀ ਈਅਰ ਤਾਂ ਚਾਪੋਵਾਂ ਨਹੀਂ ਜ਼ਰੂਰੀ, ਪਰ ਇੱਥੇ ਕਵਰਡ ਆ ਆਂਟੇਰੀਓ ਦੇ ਵਿੱਚ ਅਪ ਟੂ ਆਈ ਥਿੰਕ 18 ਈਅਰਸ ਓਲਡ, ਯਾ ਸੋ ਕਰਾ ਸਕਦੇ, ਨੁਕਸਾਨ ਵੀ ਨਹੀਂ ਕੋਈ। ਬਿਕਾਜ਼ ਕਈ ਵਾਰੀ ਬੱਚੇ ਦੱਸਦੇ ਵੀ ਨਹੀਂ, ਡਰਦੇ ਮਾਰੇ ਵੀ ਮੈਨੂੰ ਐਨਕ ਲੱਗ ਜੂੰਗੀ, ਸਾਰਿਆਂ ਨੇ ਯੂ ਨੋ ਐਵਰੀ ਵਨ ਵੋ ਮੇਕ ਫਨ ਮੀ ਵਟਐਵਰ। ਸੋ ਕਰਾਉਣਾ ਚਾਹੀਦਾ, ਨਾ ਨੈਸੈਸਰੀਲੀ ਐਵਰੀ ਈਅਰ, ਪਰ ਇੱਕ ਵਾਰੀ ਤਾਂ ਜੇ ਨਹੀਂ ਕੀਤਾ 1-2 ਸਾਲ 'ਚ ਕਰਾਓ, ਫਿਰ ਤੁਸੀਂ ਆਈ ਡਾਕਟਰ ਨੂੰ ਵੀ ਪੁੱਛ ਸਕਦੇ ਆ ਵੀ ਅੱਜ ਬੱਚੇ ਦਾ ਆਈ ਐਗਜ਼ਾਮ ਹੋਇਆ, ਤੁਹਾਨੂੰ ਕਿੱਦਾਂ ਲੱਗਿਆ, ਮੈਂ ਦੁਬਾਰਾ ਕਦੋਂ ਕਰਾਵਾਂ। ਅਤੇ ਹੁਣ ਮੈਂ ਬੱਚਿਆਂ ਦਾ ਥੋੜ੍ਹਾ ਜਿਹਾ ਗੱਲ ਕਰਨਾ ਫਿਜ਼ੀਕਲ 'ਚ। ਸੋ ਕਈ ਲੋਕ ਕਹਿੰਦੇ ਆ, ਅਫਕੋਰਸ ਜਦੋਂ ਤੁਹਾਡਾ ਨਿਊ ਬੋਰਨ ਬੱਚਾ ਹੁੰਦਾ, ਐਂਡ ਵੀ ਕੈਨ ਯੂ ਕੈਨ ਗੋ ਆਫ ਦਾ ਏਅਰ ਇਫ ਯੂ ਵਾਂਟ ਟੂ ਲਿਸਨ ਨਾਓ, ਹੁਣ ਮੈਂ ਉੱਦਾਂ ਰੈਗੂਲਰ ਗੱਲ ਕਰਨ ਲੱਗਿਆ, ਬਟ ਜਦੋਂ ਨਿਊ ਬੋਰਨ ਹੁੰਦਾ ਉਦੋਂ ਪੇਰੈਂਟਸ ਜ਼ਰੂਰ ਲੈ ਕੇ ਆਉਂਦੇ ਡਾਕਟਰ ਕੋਲ, ਕਹਿੰਦੇ ਪਹਿਲਾਂ ਵੇਟ ਚੈੱਕ ਕਰਾਉਣਾ, ਦੇਖਣਾ ਵੀ ਵੇਟ ਵੱਧਦਾ, ਫਿਰ 2 ਮੰਥਸ ਦੇ ਇੰਜੈਕਸ਼ਨ ਹੁੰਦਾ, 4 ਮੰਥਸ ਦੇ ਇੰਜੈਕਸ਼ਨ ਹੁੰਦਾ, 6 ਮੰਥਸ ਦੇ ਇੰਜੈਕਸ਼ਨ ਹੁੰਦਾ, 12 ਮੰਥਸ, 15 ਮੰਥਸ, 18 ਮੰਥਸ, 2 ਈਅਰਸ, 4 ਈਅਰਸ, 6 ਈਅਰਸ, ਬਟ ਦੈਨ ਜਦੋਂ 4-5 ਈਅਰਸ ਦਾ ਬੱਚਾ ਹੋ ਜਾਂਦਾ, ਫਿਰ ਉਹ ਬੰਦ ਕਰ ਦਿੰਦੇ ਆ ਫਿਜ਼ੀਕਲ ਕਰਾਉਣਾ। ਪਰ ਫਿਜ਼ੀਕਲ ਕਰਾਉਣਾ ਚਾਹੀਦਾ ਬੱਚਿਆਂ ਦਾ ਵੀ, ਹੁਣ ਇਟ ਡਜ਼ਨਟ ਮੀਨ ਵੀ ਐਵਰੀ ਈਅਰ ਉਹਨਾਂ ਦਾ ਬਲੱਡ ਟੈਸਟ ਹੋਣਾ ਚਾਹੀਦਾ, ਪਰ ਉਹ ਡਾਕਟਰ ਅਗੇਨ ਹਾਈਟ ਵੇਟ ਦੇਖ ਸਕਦਾ ਵੀ ਇਹ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ਵੱਧ ਰਿਹਾ, ਇੱਥੇ ਤਾਂ ਹੁਣ ਘੱਟਦਾ ਤਾਂ ਚੱਲ ਕਈ ਬੱਚਿਆਂ ਦਾ ਹੈਗਾ, ਪਰ ਇੱਥੇ ਤਾਂ ਜ਼ਿਆਦਾ ਵੱਧਦਾ ਹੀ ਆ, ਬਿਕਾਜ਼ ਹੁਣ ਬੱਚੇ ਬਾਹਰ ਖੇਡਦੇ ਨਹੀਂ, ਉਹ ਜ਼ਿਆਦਾ ਫੋਨਸ ਕੰਪਿਊਟਰਸ 'ਤੇ ਹੁੰਦਾ, ਐਂਡ ਅਫਕੋਰਸ ਉਹ BMI ਵੀ ਦੇਖ ਸਕਦੇ ਆ। ਅਸੀਂ ਬੱਚਿਆਂ ਦਾ ਬਲੱਡ ਪ੍ਰੈਸ਼ਰ ਵੀ ਜ਼ਰੂਰ ਦੇਖਦੇ ਹਾਂ ਵੀ ਕਈ, ਹੁਣ ਤਾਂ ਅੱਜ ਕੱਲ੍ਹ ਸਪੈਸ਼ਲੀ ਨਾਲ ਕਮਿਊਨਿਟੀ ਕਈ ਬੱਚਿਆਂ ਨੂੰ ਵੀ ਬਲੱਡ ਪ੍ਰੈਸ਼ਰ ਹੋ ਜਾਂਦਾ, ਐਂਡ ਦੈਨ ਮੇਨਲੀ ਅਸੀਂ ਦੇਖਦੇ ਹਾਂ ਵੀ ਇਹ ਬੱਚੇ ਨੂੰ ਕੋਈ ਹੋਰ ਤਾਂ ਨਹੀਂ ਪ੍ਰੋਬਲਮ, ਸਕੂਲੋਂ ਕੋਈ ਬੋਲਿੰਗ ਰੀਡਿੰਗ ਕਰਦੇ ਆ, ਮੈਥ ਠੀਕ ਆ, ਉਹ ਕੀ ਲਾਈਕ ਬਰੱਸ਼ ਆਪਣੇ ਟੀਥ ਵੀ ਬਰੱਸ਼ ਕਰਦੇ ਆ, ਅੱਖਾਂ ਦਾ ਐਗਜ਼ਾਮ ਵੀ ਠੀਕ ਆ। ਸੋ ਅਗੇਨ, ਬੱਚਿਆਂ ਨੂੰ ਐਵਰੀ ਈਅਰ ਜ਼ਰੂਰੀ ਨਹੀਂ ਫਿਜ਼ੀਕਲ, ਬਟ ਯੂ ਸ਼ੁੱਡ ਟ੍ਰਾਈ ਟੂ ਡੂ ਇਟ ਰੈਗੂਲਰ, ਬਿਕਾਜ਼ ਤੁਸੀਂ ਸਮਝਾ ਸਕਦੇ ਆ ਬੱਚੇ ਨੂੰ ਐਵਰੀਥਿੰਗ, ਬਟ ਕਈ ਵਾਰੀ ਡਾਕਟਰ ਕਹਿੰਦਾ ਥੋੜ੍ਹਾ ਜਿਹਾ ਜ਼ਿਆਦਾ ਬੱਚਾ ਮੰਨਦਾ, ਸੋ ਇਟਸ ਅ ਲਿਟਲ ਬਿਟ, ਥੋੜ੍ਹਾ ਜਿਹਾ ਡਰ ਵੀ ਪੈ ਜਾਂਦਾ ਉਹਨਾਂ ਨੂੰ, ਅਸੀਂ ਥੋੜ੍ਹਾ ਜਿਹਾ ਸਮਝਾ ਦੇਣੀ ਆ ਵੀ ਤੁਸੀਂ ਕੀ ਬਣਨਾ ਜਦੋਂ ਓਲਡਰ ਹੋਵੋਗੇ ਤੁਸੀਂ ਪੜ੍ਹਦੇ ਆ ਤੁਸੀਂ ਬੁੱਕਸ ਪੜ੍ਹਦੇ ਇਹ ਮੈਂ ਜ਼ਰੂਰ ਸਾਰੇ ਬੱਚੇ ਨੂੰ ਦੱਸਦਾ ਹਾਂ ਬਿਕਾਜ਼ ਇਹੀ ਉਹਨਾਂ ਦਾ ਟਾਈਮ ਆ ਪੜ੍ਹਨ ਦਾ ਸੋ ਐਂਡ ਫਿਜ਼ੀਕਲ ਐਕਟਿਵ ਹੋਣ ਦਾ ਸੋ ਅਗੇਨ ਈਵਨ ਬੱਚੇ ਨੂੰ ਐਵਰੀ ਈਅਰ ਜਾਂ ਐਵਰੀ ਟੂ ਈਅਰਸ ਫਿਜ਼ੀਕਲ ਕਰਾਉਣਾ ਚਾਹੀਦਾ ਈਵਨ ਉਹਨਾਂ ਦੇ ਟੀਕੇ ਸਾਰੇ ਪੂਰੇ ਹੋਏ ਵੇ ਸਟਿਲ
ਹਾਂਜੀ ਅਤੇ ਜਿਸ ਤੱਕ ਐਨਕਾਂ ਦੀ ਉੱਤੋਂ ਜੀ ਅੱਖਾਂ ਦੀ ਗੱਲ ਕੀਤੀ ਸੀ ਅੱਖਾਂ ਦੀ ਜ਼ਰੂਰ ਓਨਟੈਰੀਓ ਗੌਰਮੈਂਟ ਨੇ ਸੋਚ ਸਮਝ ਕੇ ਫੈਸਲਾ ਕੀਤਾ ਕਿ ਬੱਚੇ 18 ਸਾਲ ਮੇਰੇ ਖਿਆਲ ਹੈ 18 ਸਾਲ ਤੱਕ ਉਹ ਫਰੀ ਨੇ ਸਾਲ ਦੇ ਵਿੱਚ ਇੱਕ ਵਾਰ ਕਿਉਂਕਿ ਬੱਚਿਆਂ ਦੀ ਮੈਂ ਤੁਹਾਨੂੰ ਦੱਸਦਾ ਕੀ ਪ੍ਰੋਬਲਮ ਕਿਉਂਕਿ ਮੈਂ ਉੱਥੇ ਬੈਠਦਾ ਬੱਚਿਆਂ ਨੇ ਦੱਸਣਾ ਨਹੀਂ ਕੁਛ ਵੀ ਜਦੋਂ ਕਲਾਸ 'ਚ ਬੈਠਦੇ ਨੇ ਸਾਰੇਤਰ ਬੰਦੇ ਫਰੰਟ ਲਾਈਨ 'ਤੇ ਬੈਠਦੇ ਨਹੀਂ ਕੋਈ ਪਿਛਲੀਆਂ ਕੁਰਸੀਆਂ 'ਤੇ ਬੈਠਾ ਕੋਈ ਕਦੇ ਬੈਠਾ ਉਹ ਜੋ ਟੀਚਰ ਬਲੈਕਬੋਰਡ 'ਤੇ ਲੇਤਾ ਉਹ ਦੱਸਦੇ ਨਹੀਂ ਕੋਈ ਉਹਨਾਂ ਨੂੰ ਕੋਈ ਦਿਸਦਾ ਨਹੀਂ ਪੂਰਾ ਨਾ ਉਹ ਬੱਚੇ ਸ਼ਿਕਾਇਤ ਕਰਦੇ ਨੇ ਕੀ ਆ ਜਦੋਂ ਕਦੇ ਕਿਉਂਕਿ ਹਰ ਵਕਤ ਉਹ ਕੰਪਿਊਟਰ 'ਤੇ ਲੱਗ ਜਾਂਦੇ ਨੇ ਫੋਨਾਂ ਦੇ ਉੱਤੇ ਲੱਗੇ ਤਾਂ ਸੱਚਾਈ ਆ ਨਾ ਜੀ ਹੁਣ ਇਸ ਗੱਲ ਤੋਂ ਮੁੱਕਣ ਵਾਲੀ ਤਾਂ ਗੱਲ ਹੀ ਨਹੀਂ ਟੀ ਵੀ ਦੇਖਦੇ ਨੇ ਹੁਣ ਕਿਹੜੀ ਕਬੱਡੀ ਖੇਡਦੇ ਨੇ ਕਿਹੜੀ ਜਾ ਕੇ ਸੁੱਕ ਜਾ ਕੇ ਖੇਡਦੇ ਕਿੰਨੇ ਕੁ ਬੱਚੇ ਖੇਡਦੇ ਨੇ ਸੋਫੇ 'ਤੇ ਪਏ ਰਹਿੰਦੇ ਨੇ ਮੰਮੀ ਲਿਆ ਕੇ ਉਹਨਾਂ ਨੂੰ ਪਲੇਟ 'ਚ ਕੁਛ ਦੇ ਜਾਂਦੀ ਉਹ ਵੀ ਢਿੱਡ 'ਤੇ ਰੱਖ ਕੇ ਪੈਂਦੇ ਨੇ ਉੱਠਣ ਦੀ ਸੋਫੇ 'ਚ ਕੋਸ਼ਿਸ਼ ਹੀ ਨਹੀਂ ਕਰਦੇ ਕਿਤੇ ਚਿਪਸ ਖਾ ਲਏ ਕਿਤੇ ਚੋਕਲੇਟ ਖਾ ਲਈ ਸੋ ਸਿਹਤ ਤੁਹਾਨੂੰ ਪਤਾ ਹੀ ਆ ਸੁੱਖ ਨਾ ਰੱਬ ਦੀ ਕਿਰਪਾ ਨਾ ਉਹ ਕਹਿੰਦੇ ਤਾਂ ਰੱਬ ਦੀ ਕਿਰਪਾ ਹੁਣ ਹੁੰਦਾ ਨੁਕਸਾਨ ਚੰਗੀ ਵਧੀ ਹੁੰਦੀ ਹੈ ਸੋ ਨਾਲ ਹੀ ਅੱਖਾਂ 'ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਉਹ ਪੈ ਕੇ ਦੇਖਦੇ ਹਾਂ ਸੋ ਡਾਕਟਰ ਨੂੰ ਹਰ ਸਾਲ ਬੱਚਿਆਂ ਦਾ ਮੇਰੇ ਵੱਲੋਂ ਜ਼ਰੂਰ ਕਰਾਉਣਾ ਚਾਹੀਦਾ ਜ਼ਰੂਰ ਕਰਾਉਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਵੀ ਕਰਾਓ ਜੇ ਕੋਈ ਪ੍ਰੋਬਲਮ ਹੋਵੇ ਤਾਂ ਪ੍ਰਾਇਮਰੀ ਸਟੇਜ 'ਤੇ ਤੁਹਾਡੀ ਫੜੀ ਜਾ ਸਕਦੀ ਹੈ ਨੈਕਸਟ ਲਾਈਨ ਹੈਲੋ ਹੈਲੋ
ਹਾਂਜੀ ਡਾਕਟਰ ਸਾਹਿਬ ਤੋਂ ਪੁੱਛਣਾ ਸੀਗਾ ਵੀ ਜਦੋਂ ਆਪਾਂ ਅੱਜ ਕੱਲ੍ਹ ਧੁੱਪਾਂ ਦੇ ਵਿੱਚ ਵਿਟਾਮਿਨ ਡੀ ਦੇ ਲਈ ਬਹਿੰਦੇ ਹਾਂ
ਹਾਂਜੀ
ਕਿੰਨਾ ਚਿਰ ਬਹਿਣਾ ਚਾਹੀਦਾ ਹੈਗਾ ਏ ਵੀ ਕੋਈ ਲਿਮਿਟ ਹੈਗੀ ਆ ਤਾਂ ਆਪਣੇ ਧੁੱਪਾਂ 'ਚ ਬੈਠਣ ਦੀ ਉਹਦੇ ਨਾਲ ਟਾਈਮਿੰਗ ਤੇ ਜਿਵੇਂ ਆਪਾਂ ਕਈ ਵਾਰ ਇੰਡੀਅਨ ਸਟਾਈਲ ਤੇਲ ਤੂਲ ਵਗੈਰਾ ਲਾ ਲੈਂਦੇ ਹਾਂ ਇਹਦਾ ਫਰਕ ਪੈਂਦਾ ਹੈਗਾ ਏ ਤੇ ਦੂਜਾ ਨਾਲ ਲਾਦੇ ਛੋਟਾ ਜਿਹਾ ਕੁਐਸਚਨ ਹੈ ਵੀ ਦੇਸੀ ਤਰੀਕੇ ਜਿਵੇਂ ਸਾਡੇ ਇੰਡੀਆ ਵਾਲੇ ਕਰਦੇ ਨੇ ਤੁਸੀਂ ਪੈਨ ਹੈਗੀ ਹੈ ਬੰਦ ਪੈਨ ਗਰਮ ਹੋਈ ਵੀ ਹੈ ਅੱਧਾ ਘੰਟਾ ਬਹਿ ਜਾਓ ਤੁਸੀਂ ਸਵੈਟ ਹੋ ਜਾਓਗੇ ਕਿਉਂਕਿ ਕਈ ਵਾਰ ਤੁਹਾਡੇ ਕੋਲ ਕੋਈ ਸੋਨਾ ਬਾਥ ਜਾਂ ਇੱਦਾਂ ਦੀ ਜਿਮ ਦੀ ਸਹੂਲਤ ਨਹੀਂ ਹੁੰਦੀ ਇਹ ਤਾਂ ਗੁੱਡ ਆਈਡੀਆ
ਓਕੇ ਗੁੱਡ ਯਾ ਵਧੀਆ ਕੁਐਸਚਨ ਪੁੱਛੇ ਇਹੀ ਕਾਮਨ ਕੁਐਸਚਨਸ ਹੁੰਦੇ ਆ ਕਲੀਨਿਕ ਦੇ ਵਿੱਚ ਕਈ ਵਾਰੀ ਡਰ ਦੇ ਮਾਰੇ ਲੋਕ ਕਈ ਵਾਰੀ ਟਾਈਮ ਦੇ ਡਰ ਦੇ ਮਾਰੇ ਵੀ ਨਹੀਂ ਪੁੱਛਦੇ ਓਕੇ ਪਹਿਲੀ ਗੱਲ ਤਾਂ ਵਾਇਟਾਮਿਨ ਡੀ ਸੋ ਧੁੱਪ ਤਾਂ ਇੰਪੋਰਟੈਂਟ ਆ ਕਿਉਂ ਬਿਕੋਜ਼ ਇੱਕ ਤਾਂ ਉਹਦੇ ਨਾਲ ਵਾਇਟਾਮਿਨ ਡੀ ਮਿਲਦਾ ਵਾਇਟਾਮਿਨ ਡੀ ਕਿਉਂ ਇੰਪੋਰਟੈਂਟ ਆ ਬਿਕੋਜ਼ ਆਪਣੇ ਬਲੱਡ ਦੇ ਵਿੱਚ ਚਾਹੀਦਾ ਉਹਦੇ ਨਾਲ ਥੋੜ੍ਹੀ ਜਿਹੀ ਆਪਣੀ ਤਾਕਤ ਵੀ ਵੱਧਦੀ ਹੈ ਐਨਰਜੀ ਵੀ ਵੱਧਦੀ ਹੈ ਹੱਡੀਆਂ ਨਹੀਂ ਦੁਖਦੀਆਂ ਹੱਡੀਆਂ ਤਾਕਤ ਮਿਲਦੀ ਹੈ ਹੱਡੀਆਂ ਨੂੰ ਬਟ ਜਿੱਦਾਂ ਤੁਸੀਂ ਕਿਹਾ ਕਿੰਨੀ ਦੇਰ ਬਹਿਣਾ ਚਾਹੀਦਾ ਇਹਦੇ ਵਾਸਤੇ ਕੋਈ 100% ਰਾਈਟ ਆਂਸਰ ਨਹੀਂ ਵੀ 15 ਮਿੰਟ ਜਾਂ 18 ਮਿੰਟ ਇੱਦਾਂ ਪਰ ਜਦੋਂ ਤੁਸੀਂ ਧੁੱਪ 'ਚ ਬੈਠਦੇ ਆ ਕੋਸ਼ਿਸ਼ ਕਰਨੀ ਆ ਵੀ ਜਿਹੜਾ ਤੇਜ਼ ਧੁੱਪ ਆ ਸਵੇਰੇ ਲਾਈਕ ਬਿਫੋਰ 4 PM ਜਿਹੜਾ ਬਹੁਤ ਤੇਜ਼ ਧੁੱਪ ਹੁੰਦਾ ਉਹ ਅਵੋਇਡ ਕਰਨਾ ਜਿਹੜਾ ਸ਼ਾਮ ਨੂੰ ਧੁੱਪ ਹੁੰਦਾ ਉਹ ਥੋੜ੍ਹਾ ਜਿਹਾ ਡਿਫਰੈਂਟ ਆ ਕਿਉਂ ਬਿਕੋਜ਼ ਜਿਹੜੇ ਯੂਵੀ ਰੇਜ਼ ਆ ਜਿਹੜੇ ਸਨ ਤੋਂ ਆਉਂਦੇ ਆ ਸਪੈਸ਼ਲੀ ਹੁਣ ਆਪਣੇ ਜਿਹੜੇ ਆਪਾਂ ਓਵਰ ਡਿਸਟਰੋਇੰਗ ਦਾ ਅਰਥ ਆਪਣੇ ਸਾਰੇ ਗੈਸ ਵਗੈਰਾ ਚੀਜ਼ਾਂ ਦੇ ਨਾਲ ਉਹਦੇ ਨਾਲ ਜਿਹੜਾ ਓਜ਼ੋਨ ਲੇਅਰ ਉਹ ਵੀ ਘੱਟ ਗਿਆ ਹੁਣ ਉਹ ਜਿਹੜੇ ਯੂਵੀ ਰੇਜ਼ ਜਿਹੜੇ ਡੇਂਜਰਸ ਆ ਜਿਹੜੇ ਸਕਿਨ ਕੈਂਸਰ ਕਾਜ਼ ਕਰਦੇ ਆ ਉਹ ਜ਼ਿਆਦਾ ਆਪਾਂ ਨੂੰ ਮਿਲਦੇ ਆ ਡੇ ਟਾਈਮਸ ਸੋ ਜੇ ਬੈਠਣਾ ਧੁੱਪ ਦੇ ਵਿੱਚ ਜ਼ਿਆਦਾ ਸ਼ਾਮ ਨੂੰ ਬੈਠਿਆ ਕਰੋ ਐਂਡ ਈਵਨ ਆਪਾਂ ਵਾਇਟਾਮਿਨ ਡੀ ਲੈਣੀ ਆ ਵਧੀਆ ਅਤੇ ਆਪਾਂ ਇੰਡੀਅਨ ਵੀ ਆਪਣਾ ਰੰਗ ਵੀ ਥੋੜ੍ਹਾ ਜਿਹਾ ਡਾਰਕਰ ਗੋਰਿਆਂ ਨਾਲੋ ਸਟਿਲ ਤੁਸੀਂ ਸਨਸਕ੍ਰੀਨ ਲਾਇਆ ਕਰੋ SPF 30 ਬਿਕੋਜ਼ ਅਗੇਨ ਸਕਿਨ ਕੈਂਸਰ ਦੇ ਰਿਸਕ ਹੈਗੇ ਆ ਜੇ ਤੁਸੀਂ ਥੋੜ੍ਹਾ ਜਿਹਾ ਡਾਰਕਰ ਆ ਮੇਰੇ ਮੰਗਦਾ ਰਿਸਕ ਥੋੜ੍ਹਾ ਜਿਹਾ ਘੱਟ ਆ ਬਟ ਸਟਿਲ ਲਾਉਣਾ ਚਾਹੀਦਾ ਐਂਡ ਟੂ ਐਂਸਰ ਯੋਰ ਕੁਐਸਚਨ ਮੈਂ ਐਗਜੈਕਟ ਟਾਈਮਿੰਗ ਨਹੀਂ ਦੱਸ ਸਕਦਾ ਤੇਲ ਠੀਕ ਆ ਲਾ ਸਕਦੇ ਆ ਐਂਡ ਜਿਹੜਾ ਸੋਨਾ ਦੀ ਗੱਲ ਆ ਵੀ ਕਾਰ ਦੇ ਵਿੱਚ ਵਿੰਡੋ ਬੰਦ ਕਰਕੇ ਬਹਿਣਾ ਚਾਹੀਦਾ ਇਟਸ ਨੋਟ ਦਾ ਬੈਸਟ ਆਈਡੀਆ ਬਿਕੋਜ਼ ਤੁਸੀਂ ਉੱਦਾਂ ਸੋਨਾ 'ਚ ਜਾ ਸਕਦੇ ਆ ਪਰ ਜੇ ਤੁਸੀਂ ਕਾਰ 'ਚ ਇੱਦਾਂ ਬੈਠੋਗੇ ਅਤੇ ਆਕਸੀਜਨ ਵੀ ਘੱਟ ਹੁੰਦੀ ਆ ਰਿਸਕ ਆ ਤੁਹਾਨੂੰ ਇਨ ਕੇਸ ਤੁਸੀਂ ਸੋਗੇ ਯੂ ਫਾਲ ਅਸਲੀਪ ਤੁਹਾਨੂੰ ਪ੍ਰੋਬਲਮ ਆ ਸਕਦੀ ਆ ਸੋ ਐਜ਼ ਅ ਡਾਕਟਰ ਮੈਂ ਕਹੂੰਗਾ ਨਹੀਂ ਤੁਹਾਨੂੰ ਇੱਦਾਂ ਕਾਰ 'ਚ ਵਿੰਡੋ ਬੰਦ ਕਰਕੇ ਨਹੀਂ ਬਹਿਣਾ ਚਾਹੀਦਾ ਇੱਦਾਂ
ਹਾਂਜੀ ਸੋ ਨੈਕਸਟ ਲਾਈਨ ਹੈਲੋ ਹੈਲੋ
ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ
ਜੀ ਸਰ ਮੈਂ ਪੁੱਛਣਾ ਸੀਗਾ ਕਿ ਆਪਣਾ ਮੈਟਫੋਰਮਿਨ ਦੇ ਵਿੱਚ ਤੇ ਜੈਨਿਓਮੈਟ ਦੇ ਵਿੱਚ ਕੀ ਫਰਕ ਆ ਇਹ ਦੋਵਾਂ ਦੇ ਸਾਈਡ ਇਫੈਕਟ ਸੇਮ ਹੈਗੇ ਆ ਜਾਂ ਕੋਈ ਦੋਨਾਂ 'ਚ ਕੋਈ ਡਿਫਰੈਂਟ ਹੈਗੀ ਆ
ਓਕੇ
ਤੇ ਨਾਲੇ ਇਹ ਦੋਵੇਂ ਮੈਡੀਸਨ ਜਿਹੜੀਆਂ ਇਹ ਮੈਨ ਹੋਵੇ ਜਾਂ ਵੁਮਨ ਹੋਵੇ ਉਹਨਾਂ ਦੇ ਸੈਕਸੁਅਲ ਡਿਫੈਕਸ਼ਨ 'ਚ ਕੋਈ ਫਰਕ ਪਾਉਂਦੀ ਆ ਇਹ ਗੋਲੀਆਂ ਕਿ ਨਹੀਂ ਪਾਉਂਦੀਆਂ
ਓਕੇ ਯਾ ਵਧੀਆ ਕੁਐਸਚਨ ਪੁੱਛਿਆ ਸੋ ਮੈਟਫੋਰਮਿਨ ਤੇ ਜੈਨਿਓਮੈਟ ਦੋਨੇ ਸ਼ੂਗਰ ਦੀ ਦਵਾਈਆਂ ਮੈਟਫੋਰਮਿਨ ਇੱਕ ਦਵਾਈ ਆ, ਇੱਕ ਸਾਲਟ ਆ ਦਵਾਈ ਦੇ ਵਿੱਚ, ਅਤੇ ਜਦੋਂ ਵੀ ਕਿਸੇ ਨੂੰ ਸ਼ੂਗਰ ਹੁੰਦੀ ਹੈ ਜਿਹਨਾਂ ਨੂੰ ਨਹੀਂ ਕੋਈ ਕਿਡਨੀ ਦੀ ਪ੍ਰੋਬਲਮ, ਅਸੀਂ ਪਹਿਲਾਂ ਇਹ ਸ਼ੁਰੂ ਕਰਦੇ ਹਾਂ ਬਿਕਾਜ਼ ਇਹਦੇ ਨਾਲ ਵੇਟ ਗੇਨ ਨਹੀਂ ਹੁੰਦਾ, ਸ਼ੂਗਰ ਹਾਈਪੋ ਵੀ ਨਹੀਂ ਜਾਂਦੀ, ਲੋਅ ਵੀ ਨਹੀਂ ਜਾਂਦੀ, ਅਤੇ ਇਹ ਤਕਰੀਬਨ ਵਧੀਆ ਸੇਫ ਮੈਡੀਸਨ ਆ। ਅਸੀਂ ਤਾਂ ਜੈਨੀ ਮੈਟ ਕਈ ਵਾਰੀ ਸ਼ੁਰੂ ਕਰਦੇ ਹਾਂ ਜੇ ਲੋਕਾਂ ਦੇ ਮੈਟਫੋਰਮਿਨ ਸਿਰਫ ਕੱਲੀ ਦੇ ਨਾਲ ਨਹੀਂ ਸ਼ੂਗਰ ਕੰਟਰੋਲ ਦੇ ਵਿੱਚ, ਅਤੇ ਹੋਰ ਦਵਾਈ ਦੀ ਲੋੜ ਆ। ਜੈਨੀ ਮੈਟ ਹੈਗੀ ਆ, ਮੈਟਫੋਰਮਿਨ ਵੀ ਸਾਲਟ ਉਹਦੇ ਵਿੱਚ ਆ, ਅਤੇ ਇੱਕ ਜਨੂਵੀਆ ਸਾਲਟ ਆ, ਦੋ ਦਵਾਈਆਂ ਦੋ ਸਾਲਟ ਇੱਕ ਗੋਲੀ ਦੇ ਵਿੱਚ ਪਾਈ ਵੀ ਹੈ, ਅਤੇ ਇਹੀ ਹੈ ਡਿਫਰੈਂਸ। ਹੁਣ ਜਿਹੜੇ ਸਾਈਡ ਇਫੈਕਟ ਆ, ਜਸਟ ਲਾਈਕ ਐਨੀ ਮੈਡੀਸਨ, ਸਾਰੀ ਮੈਡੀਸਨ ਜੋ ਵੀ ਮੈਡੀਸਨ ਤੁਸੀਂ ਲਉਂਗੇ, ਇੱਕ ਤਾਂ ਕਾਮਨ ਸਾਈਡ ਇਫੈਕਟ ਨਾਜ਼ੀਆ ਵਾਮਰਿੰਗ ਹੈਗਾ, ਕਈ ਵਾਰੀ ਸਿਰ ਵੀ ਦੁੱਖ ਸਕਦਾ, ਬਟ ਇਨ ਜਨਰਲ ਜਿਹੜੇ ਦੋਨੇ ਮੈਡੀਸਨ ਆ, ਮੈਟਫੋਰਮਿਨ ਐਂਡ ਜੈਨੀ ਮੈਟ, ਇਹ ਤਕਰੀਬਨ ਸੇਫ ਆ। ਇਹ ਕਿਡਨੀ ਨੂੰ ਨਹੀਂ ਡੈਮੇਜ ਕਰਦੇ, ਹਾਰਟ, ਲਿਵਰ, ਲੰਗਸ, ਬ੍ਰੇਨ, ਸਕਿਨ, ਕੋਈ ਓਰਗਨ ਨੂੰ ਨਹੀਂ ਡੈਮੇਜ ਕਰਦੇ, ਐਂਡ ਇਹ ਜਿਹਨਾਂ ਨੂੰ ਲੋੜ ਆ ਸ਼ੂਗਰ ਵਾਸਤੇ, ਇਹ ਜ਼ਰੂਰ ਇਹ kidneys nu protect kar de. And then jehda tusi like sexual side effect puchya si, they shouldn't really cause it. Jinna mainu pata te main padhya ve nahi, eh nahi dawaiyan in the side effect kar de, mainu vi nahi te women's nu vi nahi.
Hanji, so next line. Hello, hello,
hello.
Hanji, sat sri akal.
Hello, sat sri akal ji. ਹਾਂਜੀ, ਮੈਂ ਤੁਹਾਡਾ ਰੇਡੀਓ ਤੇ ਪ੍ਰੋਗਰਾਮ ਸੁਣ ਰਹੀ ਸੀ, ਤੇ ਮੈਨੂੰ ਕਈ ਵਾਰੀ ਮੌਕਾ ਮਿਲਿਆ ਤੁਹਾਡੇ ਵਾਕਿੰਗ ਕਲੀਨਿਕ ਐਂਡ ਫਾਰਮੇਸੀ ਚ ਜਾਣ ਦਾ।
ਹਾਂਜੀ
ਹਾਂਜੀ, ਤੇ ਮੈਂ ਬਸ ਇਹੀ ਕਹਿਣਾ ਸੀ ਕਿ ਤੁਹਾਡੀ ਸਰਵਿਸ ਬਹੁਤ ਵਧੀਆ ਹੈ, ਕਲੀਨਿਕ ਦੀ ਵੀ ਤੇ ਫਾਰਮੇਸੀ ਦੀ ਵੀ।
ਹਾਂਜੀ
ਤੇ ਹਾਂਜੀ, ਮੇਰੇ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਗਈ ਹਾਂ ਇੱਕ ਦੋ ਵਾਰੀ, ਡਾਕਟਰ ਅੰਕੁਸ਼ ਗੋਇਲ ਨੂੰ ਬਹੁਤ ਲਾਈਕ ਕਰਦੇ ਆ।
ਹਾਂਜੀ ਗਵਰਨਮੈਂਟ ਵੀ ਐਵਰੀ ਈਅਰ ਕਵਰ ਕਰਦੀ ਹੈ, ਪਰ ਜੇ ਤੁਸੀਂ ਤੁਹਾਨੂੰ ਔਖਾ ਲੱਗਦਾ ਡਾਕਟਰ ਆਨ, ਐਂਡ ਤੁਹਾਡੇ ਲਾਸਟ ਫਿਜ਼ੀਕਲ ਬਿਲਕੁਲ ਠੀਕ ਸੀ, ਇਟਸ ਨਾਟ 100% ਵੀ ਤੁਹਾਨੂੰ ਐਵਰੀ ਈਅਰ ਕਰਾਉਣਾ ਚਾਹੀਦਾ, ਪਰ ਐਟਲੀਸਟ ਐਵਰੀ 2 ਈਅਰਸ ਤੱਕ ਕਰਾਓ ਤੁਸੀਂ। ਐਂਡ ਫਿਜ਼ੀਕਲ ਤੁਹਾਡੇ ਏਜ ਦੇ ਹਿਸਾਬ ਦੇ ਨਾਲ, ਇੱਕ ਤਾਂ ਮੈਂ ਇੱਦਾਂ ਕੁਇਕਲੀ ਦੱਸ ਦਿੰਦਾ ਵੀ ਆਫਟਰ ਏਜ 25, 25 ਸਾਲ ਤੋਂ ਬਾਅਦ ਇੱਕ ਤੁਹਾਨੂੰ ਸਰਵਿਕਲ ਕੈਂਸਰ ਸਕਰੀਨਿੰਗ ਕਰਾਉਣਾ ਚਾਹੀਦਾ, ਜਿਹੜਾ ਫੈਪ ਟੈਸਟ ਹੁੰਦਾ ਐਵਰੀ 3 ਈਅਰਸ, ਉਹ ਸਾਰੇ ਵੂਮੈਨ ਨੂੰ ਕਰਾਉਣਾ ਚਾਹੀਦਾ 25 ਤੋਂ ਬਾਅਦ, ਬਿਕਾਜ਼ ਤਾਂ ਹੀ ਪਤਾ ਲੱਗਦਾ ਸਰਵਿਕਲ ਕੈਂਸਰ ਇਜ਼ ਵੈਰੀ ਕਾਮਨ। ਜਦੋਂ ਇਹਨਾਂ ਨੇ ਸਕਰੀਨਿੰਗ ਸ਼ੁਰੂ ਕੀਤੀ, ਜਿਹੜੀ ਫ੍ਰੀ ਸਕਰੀਨਿੰਗ ਆ, ਜਿਹੜੀ ਈਜ਼ੀ ਸਕਰੀਨਿੰਗ ਆ ਐਵਰੀ 3 ਈਅਰਸ, ਜਿਹੜਾ ਸਰਵਿਕਲ ਕੈਂਸਰ ਆ ਉਹ ਬਹੁਤ ਜ਼ਿਆਦਾ ਘੱਟ ਗਿਆ, ਡੈਥਸ ਵੀ ਕਾਫੀ ਘੱਟ ਗਈਆਂ। ਐਂਡ ਸੋ ਇੱਕ ਇਹ ਤੁਹਾਨੂੰ ਕਰਾਉਣਾ ਚਾਹੀਦਾ ਐਵਰੀ 3 ਈਅਰਸ। ਹੁਣ ਤੁਸੀਂ ਮੇ ਬੀ ਸੋਚੋਗੇ ਵੀ ਮੈਨੂੰ ਮੈਮੋਗ੍ਰਾਮ ਕਰਾਉਣਾ ਚਾਹੀਦਾ, ਮੈਂ 45 ਆ, ਕਈਆਂ ਨੇ ਮੈਨੂੰ ਦੱਸਿਆ 40 ਤੋਂ ਬਾਅਦ ਕਰਾਉਣਾ ਚਾਹੀਦਾ, ਕਈਆਂ ਨੇ ਦੱਸਿਆ 50 ਤੋਂ ਬਾਅਦ, ਕੀ ਰਾਈਟ ਆਂਸਰ ਆ? ਰਾਈਟ ਆਂਸਰ ਤਾਂ ਇਹੀ ਆ ਵੀ 50 to 75 ਈਅਰਸ ਤੁਹਾਨੂੰ ਐਵਰੀ 2 to 3 ਈਅਰਸ ਮੈਮੋਗ੍ਰਾਮ ਕਰਾਉਣਾ ਚਾਹੀਦਾ। ਬਿਟਵੀਨ 40 and 50, ਆਈ ਡਿਸਕਸ ਵਿਦ ਦ ਫੀਮੇਲ ਤੁਹਾਡੇ ਰਿਸਕ ਫੈਕਟਰ ਕੀ ਆ, ਤੁਹਾਨੂੰ ਫੈਮਿਲੀ ਹਿਸਟਰੀ ਹੈਗੀ ਹੈ, ਕੋਈ ਤੁਸੀਂ ਸਮੋਕ ਕਰਦੇ ਆ, ਆਲ ਦੀਸ ਥਿੰਗਸ। ਸੋ ਐਟ ਏਜ 45 ਤੁਹਾਨੂੰ ਫਿਜ਼ੀਕਲ ਦੇ ਵਿੱਚ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਿਓ ਵੀ ਮੈਨੂੰ ਕਰਾਉਣਾ ਚਾਹੀਦਾ, ਅਤੇ ਦੈਨ ਦੇ ਵਿਲ ਹੈਵ ਅ ਡਿਸਕਸ਼ਨ ਵੀ ਮੈਮੋਗ੍ਰਾਮ ਕਰਾਉਣ ਦਾ ਫਾਇਦਾ ਕੀ ਆ, ਨੁਕਸਾਨ ਕੀ ਆ, ਅਤੇ ਤੁਹਾਨੂੰ ਕਦੋਂ ਕਰਾਉਣਾ ਚਾਹੀਦਾ। ਅਤੇ ਬਾਕੀ ਅਫਕੋਰਸ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ, ਜੇ ਤੁਹਾਨੂੰ ਟਾਈਮ ਹੋ ਗਿਆ ਤੁਹਾਨੂੰ ਬਲੱਡ ਟੈਸਟ ਵੀ ਕਰਾਉਣਾ ਚਾਹੀਦਾ, ਉਹਦੇ 'ਚ ਕੋਲੈਸਟ੍ਰੋਲ, ਸ਼ੂਗਰ, ਕਿਡਨੀ, ਲਿਵਰ, ਇਹ ਚੀਜ਼ਾਂ ਪਤਾ ਲੱਗ ਜਾਂਦਾ, ਬਲੱਡ ਪ੍ਰੈਸ਼ਰ ਵੀ ਕਰਾਉਣਾ ਚਾਹੀਦਾ, ਹਾਈਟ, ਵੇਟ, ਇਮਿਊਨਾਈਜੇਸ਼ਨ ਵੀ ਦੇਖਣੀ ਚਾਹੀਦੀ ਹੈ, ਤੁਹਾਨੂੰ ਕੀ ਲੋੜ ਹੈ ਐਵਰੀ 10 ਈਅਰਸ ਟੈਟਨਸ, ਸੋ ਇਹ ਚੀਜ਼ਾਂ। ਸੋ ਟੂ ਆਨਸਰ ਯੂਅਰ ਸਿੰਪਲ ਕੁਐਸਚਨ, ਤੁਹਾਨੂੰ ਐਵਰੀ ਈਅਰ ਜਾਂ ਐਵਰੀ 2 ਈਅਰਸ ਫਿਜ਼ੀਕਲ ਕਰਾਉਣਾ ਚਾਹੀਦਾ ਸਾਰਿਆਂ ਨੂੰ।
ਹਾਂਜੀ ਪਿਆਰੇ ਸੋ, ਉੱਥੇ ਜੇ ਹੁਣ ਆਪਣੇ ਲਾਈਨਾਂ ਹੈਗੀਆਂ ਬਿਜ਼ੀ, ਅਤੇ ਪਲੀਜ਼ ਕਈ ਵਾਰੀ ਟਾਈਮ ਲੱਗ ਜਾਂਦਾ, ਤਾਂ ਡਾਕਟਰ ਸਾਹਿਬ ਆਨਸਰ ਦਿੰਦੇ ਨੇ, ਜੇ ਤੁਸੀਂ ਕਾਲ ਕਰਨਾ ਕੁਐਸਚਨ ਸੰਗਿਆ ਨਾ ਕਰੋ, ਪੁੱਛ ਲਿਆ ਕਰੋ, 2 ਮਿੰਟ ਵੱਧ ਲੱਗ ਜਾਣਗੇ, ਹੈ ਨਾ। ਇਹ ਉਂਝ ਜਦੋਂ ਉੱਥੇ ਆਪਾਂ ਜਦੋਂ ਡਾਕਟਰ ਦੇ ਜਾਂਦੇ ਹਾਂ, 2-2 ਢਾਈ ਘੰਟੇ ਡਾਕਟਰ ਦੇ ਵੈਸੇ ਹੀ ਦੇਖਣ ਨੂੰ ਲੱਗ ਜਾਂਦੇ ਨੇ ਮਿਲਣ ਲਈ, ਸੋ ਹੁਣ ਤੁਹਾਨੂੰ ਵਧੀਆ ਮੌਕਾ ਹੁੰਦਾ। ਪਰ ਮੇਰਾ ਮਤਲਬ ਇਹ ਨਹੀਂ ਹੈ, ਮੇਰਾ ਮਤਲਬ ਵੀ ਥੋੜ੍ਹਾ ਜਿਹਾ ਜੇ ਕੋਸ਼ਿਸ਼ ਕਰ ਲਓ, ਜੇ ਤੁਸੀਂ ਸਵਾਲ ਪੁੱਛਣਾ ਤਾਂ 2-4 ਮਿੰਟ ਲਾਈਨ ਹੋਲਡ ਕਰ ਲਓ, 2-4 ਮਿੰਟ 5 ਮਿੰਟ ਵੀ ਕਹਿੰਦੇ, ਉਦੋਂ ਡਾਕਟਰ ਸਾਹਿਬ ਜਵਾਬ ਦੇਣਗੇ, ਨੈਕਸਟ ਲਾਈਨ ਅਸੀਂ ਉਹਦੀ ਲੈ ਲੈਂਦੇ ਹਾਂ। ਸੋ ਨੈਕਸਟ ਲਾਈਨ, ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਹਾਂਜੀ, ਮੈਂ ਕੁਐਸਚਨ ਪੁੱਛਣਾ ਸੀਗਾ। ਮੇਰੀ ਇੱਕ ਫੈਮਿਲੀ ਫਰੈਂਡ ਆ, ਉਹ ਹਾਈ ਸਕੂਲ ਜਾਂਦੀ ਆ, ਉਹ ਕਈ ਵਾਰੀ ਕਲਾਸ ਚਲ ਜਾਂਦੀ ਹੈ, ਕਈ ਵਾਰੀ ਵਿੱਚ ਹੀ ਛੱਡ ਕੇ ਘਰੇ ਆ ਜਾਂਦੀ ਹੈ ਤੇ ਫਿਰ ਉਹ ਆਪਣੇ ਕਮਰੇ ਚ ਬੰਦ ਰਹਿੰਦੀ, ਕਿਸੇ ਨਾਲ ਗੱਲ ਨਹੀਂ ਕਰਦੀ, ਇਸ ਗੱਲ ਤੇ ਤੁਹਾਡੀ ਕਲੀਨਿਕ ਤੇ ਹੈਲਪ ਮਿਲ ਸਕਦੀ ਹੈ?
ਹਾਂਜੀ, ਉਹ ਇੰਜ ਹੈ ਭੈਣ ਜੀ,
ਮੈਂ ਦੱਸਣਾ ਹੈ, ਸੋ ਮੇ ਬੀ ਉਹਨੂੰ ਡਿਪਰੈਸ਼ਨ ਹੋ ਸਕਦਾ, ਤੁਸੀਂ ਕਿਹਾ ਵੀ ਕਮਰੇ 'ਚ ਜ਼ਿਆਦਾ ਰਹਿੰਦੀ ਹੈ, ਐਂਡ ਲਾਈਕ ਦਿਸ ਵਿਦਡਰਾਅ ਇਹ ਸਿਮਟਮ ਆ ਡਿਪਰੈਸ਼ਨ ਦਾ ਹੋ ਸਕਦਾ। ਇੱਕ ਤਾਂ ਤੁਸੀਂ ਉਹਨਾਂ ਨੂੰ ਸਿੱਧੇ ਪੁੱਛ ਸਕਦੇ ਹੋ, ਤੁਸੀਂ ਡਿਪਰੈਸਡ ਹੈ, ਤੁਹਾਨੂੰ ਐਂਗਜ਼ਾਇਟੀ ਤਾਂ ਨਹੀਂ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਜੇ ਉਹ ਤੁਹਾਡੇ ਨਾਲ ਓਪਨ ਅਪ ਕਰਦੇ ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਹੋ। ਅਤੇ ਸਾਡੇ ਕਲੀਨਿਕ ਦੇ ਵਿੱਚ ਕਾਉਂਸਲਿੰਗ ਹੈਗੀ ਹੈ, ਡਾਕਟਰ ਫੈਨੀ, ਜਿਹੜੇ ਅਸੀਂ ਸ਼ੋਅ ਦੇ ਵਿੱਚ ਬਿਗਿਨਿੰਗ 'ਚ ਦੱਸਿਆ ਸੀ ਵੀ ਉਹ ਐਮ ਡੀ ਵੀ ਹੈ, ਕਾਉਂਸਲਰ ਵੀ ਹੈ, ਅਤੇ ਜਿਹੜੇ ਡਿਪਰੈਸ਼ਨ, ਐਂਗਜ਼ਾਇਟੀ, ਮੂਡ ਡਿਸਆਰਡਰ, ਇਹਦਾ ਪਹਿਲਾ ਇਲਾਜ ਕਾਉਂਸਲਿੰਗ ਹੀ ਹੈਗਾ। ਹਾਂ ਜ਼ਰੂਰ, ਫਰੀ ਵੀ ਨਹੀਂ ਹੈਗੀ, ਗਵਰਨਮੈਂਟ ਨਹੀਂ ਕਵਰ ਕਰਦੀ, ਬਟ ਅਤੇ ਥੋੜ੍ਹਾ ਜਿਹਾ ਟਾਈਮ ਵੀ ਲੱਗਦਾ ਘੰਟਾ, ਬਟ ਇਹ ਸੇਫ ਆ, ਦਵਾਈ ਨਾਲੋਂ ਸੇਫ ਆ, ਇਹਦੇ ਨਾਲ ਤੁਹਾਡੀ ਪ੍ਰੋਬਲਮ ਬਿਲਕੁਲ ਠੀਕ ਹੋ ਸਕਦੀ ਹੈ। ਜਦੋਂ ਵੀ ਪੇਸ਼ੈਂਟ ਆਉਂਦਾ ਉਹ ਕਹਿੰਦਾ ਵੀ ਕਾਉਂਸਲਿੰਗ ਪਤਾ ਨਹੀਂ ਇਹਦੇ ਨਾਲ ਕੋਈ ਫਾਇਦਾ ਵੀ ਹੈ, ਹਾਂ 100% ਤੁਹਾਡਾ ਫਾਇਦਾ, ਨੁਕਸਾਨ ਕੋਈ ਨਹੀਂ, ਤੁਹਾਨੂੰ ਕਰਾਉਣੀ ਚਾਹੀਦੀ ਹੈ। ਅਤੇ ਸਾਡੇ ਕਲੀਨਿਕ ਦੇ ਵਿੱਚ ਡਾਕਟਰ ਫੈਨੀ ਹੈਗੇ ਆ, ਅਤੇ ਉਹਨਾਂ ਦਾ ਫੋਨ ਨੰਬਰ ਮੈਂ ਏਅਰ 'ਤੇ ਦੱਸ ਦਿੰਦਾ, 416-9487744, ਅਤੇ ਉਹ ਆਪਣੇ ਆਪ ਨੂੰ ਕਹਿੰਦੇ ਸਹਾਰਾ ਕਾਉਂਸਲਿੰਗ, ਬਿਕੋਜ਼ ਉਹ ਲਾਈਕ ਤੁਹਾਨੂੰ ਸਹਾਰਾ ਦਿੰਦੇ ਆ, ਸਪੋਰਟ ਦਿੰਦੇ ਆ।
ਨਾਲੇ ਡਾਕਟਰ ਸਾਹਿਬ ਗੱਲ ਇੰਝ ਆ ਵੀ ਜਿਹੜੀ ਇਹ ਕਾਉਂਸਲਿੰਗ ਹੈ ਨਾ, ਇਹ ਇੰਝ ਤਾਂ ਹੈ ਨਹੀਂ ਵੀ ਕੋਈ 10,000-20,000 ਡਾਲਰ,
ਨੋ ਇੰਨੇ ਨਹੀਂ,
ਕਾਉਂਸਲਿੰਗ ਤਾਂ ਅੰਟੈਰੀਓ ਦੇ ਵਿੱਚ ਬਹੁਤ ਕਾਉਂਸਲਿੰਗ ਕਰਦੇ ਨੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜੀ ਡਾਕਟਰ ਫੈਨੀ ਹੈ, ਜਿੱਥੇ ਇਹ ਕਾਉਂਸਲਿੰਗ ਦੇ ਵਿੱਚ ਇਹਨਾਂ ਨੇ ਮਾਸਟਰਸ ਕੀਤੀ ਹੋਈ ਹੈ, ਔਨ ਟੋਪ ਆਫ ਦੈਟ ਸ਼ੀ ਇਜ਼ ਅ ਡਾਕਟਰ ਆਫ ਮੈਡੀਸਨ। ਕੋਈ ਬੰਦਾ ਤਾਂ ਅੰਟੈਰੀਓ 'ਚ ਮੇਰੇ ਖਿਆਲ ਪੂਰੇ ਕੈਨੇਡਾ 'ਚ ਵੀ ਨਹੀਂ ਹੈ ਜਿਹੜਾ ਡਾਕਟਰ ਆਫ ਮੈਡੀਸਨ ਹੋਵੇ ਨਾਲ ਕਾਉਂਸਲਿੰਗ ਕਰਦਾ ਹੋਵੇ, ਉਹਨੂੰ ਕੀ ਲੋੜ ਆ ਕਾਉਂਸਲਿੰਗ ਕਰਨ ਦੀ, ਕਿਉਂਕਿ ਉੱਧਰ ਤਾਂ ਢੇਰਾਂ ਦੇ ਢੇਰ ਪੈਸੇ ਮਿਲਣੇ, ਕਾਉਂਸਲਿੰਗ ਦਾ ਕੁਛ ਨਹੀਂ, ਪਰ ਇਹਨਾਂ ਨੇ ਸੋਚਿਆ ਹੋਇਆ ਵੀ ਲੋਕਾਂ ਦੀ, ਕਮਿਊਨਿਟੀ ਦੀ ਹੈਲਪ ਕਰਨੀ ਹੈ, ਸੋ ਇਹ ਕੁਦਰਤੀ ਹੈ, ਸੋ ਇਹਨਾਂ ਨਾਲ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ। ਮੈਂ ਕਹਿੰਦਾ ਡੈਫੀਨੇਟਲੀ, ਮੈਨੂੰ ਹੁਣ ਜਦੋਂ ਮੈਂ ਉੱਥੇ ਆਪਟੀਕਲ 'ਤੇ ਬੈਠਦਾ, ਲੋਕ ਆ ਕੇ ਮੈਨੂੰ ਦੱਸ ਕੇ ਜਾਂਦੇ ਨੇ ਵੀ ਹੁਣ ਮੈਂ ਏਅਰ 'ਤੇ ਨਹੀਂ ਦੱਸ ਸਕਦਾ ਵੀ ਉਹ ਕਿੰਨੇ ਇੰਪ੍ਰੈਸ ਹੁੰਦੇ ਨੇ ਵੀ ਲਓ ਜੀ ਤੁਸੀਂ ਵਧੀਆ ਕੀਤਾ ਇਹ ਗੱਲ ਦੱਸ ਕੇ, ਵੀ ਤਾਂ ਤੁਸੀਂ ਪੁੰਨ ਨਹੀਂ ਕੀਤਾ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ, ਸੋ ਤੁਸੀਂ ਉਹਨਾਂ ਨਾਲ ਜਾ ਕੇ ਅਪੁਆਇੰਟਮੈਂਟ ਬਣਾ ਸਕਦੇ ਹੋ, ਹੈ ਨਾ ਜੀ, ਜੇ $200-400 ਲੱਗ ਕੇ 3-4 ਕਾਉਂਸਲਿੰਗ ਦੇ ਵਿੱਚ, ਮੈਨੂੰ ਨਹੀਂ ਪਤਾ ਉਹਦਾ ਕੀ ਰੇਟ ਹੈ, ਇੱਦੂ ਜ਼ਿਆਦਾ ਇਹ ਨਹੀਂ ਹੈ ਵੀ 10,000 ਲੱਗੂਗਾ, ਇਹ ਨਹੀਂ 1,000 ਲੱਗ ਜੂਗਾ, $500-600 ਲੱਗ ਕੇ ਨਾਲੇ ਉਹ ਪਹਿਲਾਂ ਦੱਸ ਦਿੰਦੇ ਨੇ, ਅਤੇ ਜੇ ਕੋਈ ਨੀਡੀ ਵੀ ਹੈ ਹੈਲਪ ਵੀ ਕਰ ਦੇਣਗੇ, ਸੋ ਕਾਉਂਸਲਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ। ਹਾਂਜੀ, ਸੋ ਨੈਕਸਟ ਲਾਈਨ, ਸਾਡੇ ਕੋਲ ਲਾਈਨ ਹੋਰ ਹੈ ਨਹੀਂ, ਸੋ ਇੰਨਾ ਚਿਰ ਹੁਣ ਅਸੀਂ ਥੋੜ੍ਹਾ ਜਿਹਾ ਡਾਕਟਰ ਸਾਹਿਬ ਮੈਂ ਵੀ ਟਾਈਮ ਲੈ ਲਾਂ, ਸੋ ਇੱਕ ਸਾਨੂੰ ਥੋੜ੍ਹਾ ਜਿਹਾ ਗੀਤ ਸੁਣਾ ਦਿਓ, ਪਰ ਗੀਤ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਹ ਜਿਹੜਾ ਮੈਡੀਕਲ ਸੈਂਟਰ ਹੈ ਬ੍ਰੈਂਪਟਨ 'ਚ ਹੈ, ਬ੍ਰੈਂਪਟਨ ਦੇ ਵਿੱਚ ਦੋ ਰੋਡਸ ਨੇ ਜਿਹਨੂੰ ਅਸੀਂ ਬ੍ਰੈਮਲੀ ਅਤੇ ਕੰਟਰੀ ਸਾਈਡ ਕਹਿੰਦੇ ਹਾਂ, ਜਿੱਥੇ ਇਹ ਦੋਨੇ ਰੋਡਸ ਮਿਲਦੀਆਂ ਬ੍ਰੈਮਲੀ ਅਤੇ ਕੰਟਰੀ ਸਾਈਡ, ਉਸ ਇੰਟਰਸੈਕਸ਼ਨ ਦੇ ਉੱਤੇ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਰਜੈਂਟ ਕੇਅਰ, ਵਾਕ ਇਨ ਕਲੀਨਿੰਗ, ਫੈਮਲੀ ਪ੍ਰੈਕਟਿਸ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਜੇ ਤੁਹਾਨੂੰ ਕੋਈ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੈਗੀ ਹੈ, ਨੋਨ ਲਾਈਫ ਥਰੈਟਨਿੰਗ ਜਿਹਦੇ ਨਾਲ ਕੋਈ ਲਾਈਫ ਨੂੰ ਖਤਰਾ ਨਾ ਹੋਵੇ, ਕੋਈ ਸਟਿਚਿਸ ਲਗਾਉਣੇ ਨੇ, ਕੋਈ ਐਲਰਜੀ ਦੀ ਕੋਈ ਪ੍ਰੋਬਲਮ ਹੈ, ਕੋਈ ਹਾਰਟ ਦੇ ਵਿੱਚ ECG ਕਰਾਉਣੀ ਹੈ, ਕੋਈ ਟਾਂਕੇ ਲਗਾਉਣੇ ਨੇ, ਕੋਈ ਬਲੱਡ ਟੈਸਟ ਕਰਾਉਣਾ, 7 ਦਿਨ ਬਲੱਡ ਲੈਬ ਵੀ ਸਾਡੀ ਖੁੱਲ੍ਹੀ ਰਹਿੰਦੀ ਹੈ, ਸੋ ਤੁਸੀਂ ਆ ਸਕਦੇ ਹੋ। ਇੱਥੇ ਪੰਜਾਬੀ ਵੀ ਬੋਲਦੇ ਨੇ ਡਾਕਟਰ, ਅਤੇ ਬਾਕੀ ਅੰਗਰੇਜ਼ੀ ਤਾਂ ਸਾਰਿਆਂ ਨੂੰ ਆਉਂਦੀ ਹੋਈ ਹੈ ਇੱਥੇ ਜਦੋਂ ਡਾਕਟਰ ਬਣਗੇ। ਸੋ 4 ਡਾਕਟਰ ਨੇ ਸਾਡੇ ਕੋਲ, 2 ਫੀਮੇਲ ਨੇ, 2 ਮੇਲ ਨੇ, ਫਿਜੀਓਥੈਰੇਪੀ ਹੈ, ਫਿਰ ਕਾਉਂਸਲਿੰਗ 'ਚ ਡਾਕਟਰ ਫੈਨੀ ਨੇ, ਅਤੇ ਨਾਲ ਹੀ ਸਾਡੀ ਐਨਕਾਂ ਦੀ ਦੁਕਾਨ ਹੈ ਜਿਹਦੇ ਵਿੱਚ ਸਿੰਥੀਆ ਨੀਲ ਸਾਡੀ ਮੈਨੇਜਰ ਹੈ, ਉੱਥੇ ਤੁਸੀਂ ਜਿਹੜੇ ਮਰਜ਼ੀ ਡਾਕਟਰ ਕੋਲ ਜਾ ਕੇ ਨਿਗਾਹ ਆਪਣੀ ਚੈੱਕ ਕਰਾ ਲਿਓ, ਜੇ ਡਾਕਟਰ ਕਹਿੰਦਾ ਵੀ ਤੁਹਾਨੂੰ ਐਨਕਾਂ ਲੱਗ ਰਹੀਆਂ ਨੇ ਤਾਂ ਇੱਕ ਵਾਰੀ ਗੇੜਾ ਜ਼ਰੂਰ ਮਾਰ ਲਓ, ਹੈ ਨਾ, ਨੁਕਸਾਨ ਤਾਂ ਕੁਛ ਨਹੀਂ ਹੁੰਦਾ, ਗੇੜਾ ਮਾਰ ਕੇ ਦੇਖ ਲਓ, ਨਾਲੇ ਪਤਾ ਲੱਗ ਜੂਗਾ ਵੀ ਜੋ ਕੁਛ ਕਹਿੰਦੇ ਆ ਉਹਦੇ 'ਤੇ ਅਮਲ ਵੀ ਕਰਦੇ ਆ, ਕਿਉਂਕਿ ਗੱਲਾਂ ਤਾਂ ਬਹੁਤ ਬੰਦੇ ਉੱਚੀਆਂ ਉੱਚੀਆਂ ਕਰਦੇ ਨੇ, ਪਰ ਪਤਾ ਤਾਂ ਉਦੋਂ ਲੱਗਦਾ ਜਦੋਂ ਵਾਹ ਪੈਂਦਾ। ਸੋ ਜਿਹੜਾ ਵਾਹ ਪਾਉਣ ਦੀ ਗੱਲ ਹੈ, ਮੈਂ ਓਪਨਲੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਦੇਖੋਗੇ ਜਦੋਂ ਤੁਸੀਂ ਐਪਲ ਟੂ ਐਪਲ ਕੰਪੇਅਰ ਕਰੋਗੇ, ਪ੍ਰਾਈਸ ਕਾਫੀ ਘੱਟ ਹੋਊਗੀ, ਥੋੜ੍ਹੀ ਨਹੀਂ ਕਾਫੀ ਘੱਟ, ਪਰ ਇਹਦਾ ਮਤਲਬ ਨਹੀਂ ਵੀ ਜੇ ਅਸੀਂ ਲੋਕ 600 ਹੀ ਦਿੰਦੇ ਨੇ ਤੁਹਾਨੂੰ ਅਸੀਂ $20 ਦੇ ਦਾਂਗੇ, ਇਸ ਤਰ੍ਹਾਂ ਦਾ ਨਹੀਂ ਮਤਲਬ, ਪਰ ਇਹ ਹੈ ਵੀ ਜੇ ਬਾਜ਼ਾਰ 'ਚ ਤੁਹਾਨੂੰ 400 ਦੀ ਮਿਲੂਗੀ, ਤੁਹਾਨੂੰ ਘੱਟੋ ਘੱਟ 100-300 ਦੀ ਮਿਲ ਜੂਗੀ, ਅਤੇ ਨਾਲ ਤੁਹਾਨੂੰ ਕੁਆਲਿਟੀ ਵਧੀਆ ਮਿਲੂਗੀ। ਕੁਆਲਿਟੀ ਦਾ ਕੀ ਹੈ, ਕੋਈ ਵੀ ਨਹੀਂ ਕਹਿੰਦਾ ਮੇਰੀ ਕੁਆਲਿਟੀ ਮਾੜੀ ਹੈ, ਪਰ ਉਹ ਤਾਂ ਜਦੋਂ ਬਣ ਕੇ ਆਊਗੀ ਫਿਰ ਪਤਾ ਲੱਗਦੀ ਹੈ, ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਵੀ ਜਿਹੜਾ ਇਹ ਬੰਦਾ ਕਹਿੰਦਾ ਕੋਈ ਚਲਾਕੀ ਤਾਂ ਨਹੀਂ ਕਰਦਾ ਬਿਜ਼ਨਸ ਦੀ ਜਾਂ ਸੱਚੀ ਸੁੱਚੀ ਗੱਲ ਕਰਦਾ, ਫਿਰ ਇੱਜ਼ਤਮਾਨ ਹੁੰਦੀ ਹੈ। ਸਾਡੇ ਕੋਲ ਵੀ ਆਈ ਡਾਕਟਰ ਨੇ, ਤੁਸੀਂ ਬੱਚਿਆਂ ਦੀਆਂ ਤਾਂ ਵੈਸੇ ਹੀ ਫਰੀ ਕੀਤੀਆਂ ਅੰਟੈਰੀਓ 'ਚ, ਜ਼ਰੂਰ ਅੱਖਾਂ ਚੈੱਕ ਕਰੋ ਬੱਚਿਆਂ ਦੀਆਂ, ਭਾਵੇਂ ਪਤਾ ਲਾ ਜੇ ਪ੍ਰਾਇਮਰੀ ਸਟੇਜ ਦੇ ਉੱਤੇ, ਬਜ਼ੁਰਗ ਵੀ ਫਰੀ ਨੇ, ਫਿਰ ਜੇ ਕੋਈ ਤੁਹਾਨੂੰ ਸ਼ੂਗਰ ਦੀ ਪੇਸ਼ੈਂਟ ਆ, ਸ਼ੂਗਰ ਦੀ ਪ੍ਰੋਬਲਮ ਹੈ, ਤਾਂ ਵੀ ਡਾਕਟਰ ਫਰੀ ਦੇਖਦੇ ਨੇ। ਸੋ ਇਸ ਕਰਕੇ ਸਾਰੀਆਂ ਗੱਲਾਂ ਨੇ, ਸਾਡੇ ਕੋਲ ਵੀ ਆਈ ਡਾਕਟਰ ਹੈਗੇ, ਤੁਸੀਂ ਸਾਡੇ ਨਾਲ ਬੁੱਕ ਕਰਵਾ ਸਕਦੇ ਹੋ, ਅਸੀਂ 7 ਦਿਨ ਖੁੱਲ੍ਹਦੇ ਹਾਂ, ਸੋਰੀ ਜਾਂ 2895690124 0125 0126 0127 0127 ਇਹ ਸਾਡੇ ਫੋਨ ਨੰਬਰ ਨੇ। ਸੋ ਤੁਸੀਂ ਕੋਈ ਵੀ ਹੈਲਥ ਨਾਲ ਰਿਲੇਟਡ ਗੱਲ ਕਰਨੀ ਹੈ, ਇੱਕ ਅੱਧਾ ਮਿੰਟ ਕਈ ਵਾਰੀ ਲੱਗ ਜਾਂਦਾ, ਜ਼ਿਆਦਾ ਤੁਸੀਂ ਸਵਾਲ ਪੁੱਛਿਆ ਕਰੋ। ਮੈਂ ਸਵਾਲ ਤਾਂ ਕਹਿੰਦਾ ਵੀ ਤੁਹਾਨੂੰ ਵਾਰ ਵਾਰ ਬੇਨਤੀ ਕਰਦਾ ਵੀ ਜਦੋਂ ਕੁਛ ਬੰਦਿਆਂ ਕੋਲ ਗੱਟਸ ਹੁੰਦੇ ਜਿਹੜੇ ਫੋਨ 'ਤੇ ਆ ਕੇ ਸਵਾਲ ਪੁੱਛ ਸਕਦੇ ਨੇ। ਬਹੁਤ ਬੰਦੇ ਜਦੋਂ ਮੈਂ ਹੁਣ ਇੱਥੋਂ ਜਾਊਂਗਾ ਨਾ, ਮੈਨੂੰ ਫੋਨ ਆਈ ਜਾਣਗੇ ਵੀ ਅੰਕਲ ਜੀ ਸਾਡਾ ਇੱਕ ਆਹ ਸਵਾਲ ਵੀ ਪੁੱਛਦੇ ਹੋ, ਫਿਰ ਦੂਜੇ ਦਿਨ ਸਵੇਰੇ ਆਹ ਪੁੱਛਦੇ ਹੋ। ਮੈਂ ਕਹਿੰਦਾ ਵੀ ਮੈਂ ਕਿਉਂ ਪੁੱਛਾਂ, ਫਿਰ ਤਾਂ ਇਹ ਲੱਗਦਾ ਵੀ ਫਿਰ ਮੈਨੂੰ ਇੱਥੇ ਬੈਠਣ ਦੀ ਜ਼ਰੂਰਤ ਹੈ, ਫਿਰ ਤਾਂ ਮੈਂ ਘਰੇ ਬਹਿ ਕੇ ਪੁੱਛ ਲੂੰ ਉਹਨਾਂ ਨੂੰ। ਸੋ ਉਹ ਤਾਂ ਪੁੱਛੀਦਾ ਵੀ ਜੋ ਤੁਸੀਂ ਏਅਰ 'ਤੇ ਆਉਂਦੇ ਹੋ ਤਾਂ ਲੱਖਾਂ ਬੰਦੇ ਸੁਣਦੇ ਹੁੰਦੇ ਨੇ, ਉਹ ਸਵਾਲ ਹੋ ਸਕਦਾ 100 ਬੰਦੇ ਦਾ 200 ਬੰਦੇ ਦਾ 20 ਬੰਦਿਆਂ ਦੇ ਹੋਣ। ਸੋ ਜਦੋਂ ਡਾਕਟਰ ਸਾਹਿਬ ਐਕਸਪਲੇਨ ਕਰਦੇ ਨੇ ਤਾਂ ਤੁਹਾਨੂੰ ਪੂਰਾ ਉਹਦੇ ਬਾਰੇ ਕਾਫ਼ੀ ਔਥੈਂਟਿਕ ਨੌਲੇਜ, ਔਥੈਂਟਿਕ ਸ਼ਬਦ ਵਰਤਿਆ, ਇਹ ਨਹੀਂ ਵੀ ਅਸੀਂ ਕੋਈ ਹੋਮੋਪੈਥੀ ਦੇ, ਆਯੁਰਵੈਦਿਕ ਦੇ, ਐਲੋਪੈਥੀ ਦੇ ਜਾਂ ਸੋਰੀ ਨੈਚੁਰਲਪੈਥੀ ਦੇ ਜਾਂ ਬੈਦ ਫੜ ਕੇ ਲਿਆਏ ਹਾਂ, ਪਿਓਰ ਲਾਈਸੈਂਸ ਡਾਕਟਰ ਨੇ। ਡਾਕਟਰ ਨੂੰ ਹੁਣ ਮੈਨੂੰ ਯਾਦ ਆ ਕਿ ਪਿਛਲੇ ਵੀਕ ਸਾਡੇ ਕੋਲ ਕੋਈ ਕਿੰਗਸਟਨ ਤੋਂ ਆਏ, ਉਹ ਕਹਿੰਦੇ ਜੀ ਮੈਨੂੰ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ ਅਤੇ ਮੈਨੂੰ ਘੱਟੋ ਘੱਟ 40-50 ਮਿੰਟ ਚਾਹੀਦੇ ਨੇ। ਮੈਂ ਕਿਹਾ ਤਾਂ ਮਿਲ ਨਹੀਂ ਸਕਦੇ ਤੁਹਾਨੂੰ, 4-5 ਮਿੰਟ ਨਹੀਂ ਮਿਲਣੇ ਤੁਸੀਂ, ਇਸੇ ਕਰਕੇ ਤਾਂ ਮੈਂ ਵਾਰ ਵਾਰ ਕਹਿੰਦਾ ਰੇਡੀ ਤੋਂ ਪੁੱਛ ਲਿਆ ਕਰੋ, ਤੁਹਾਨੂੰ ਸਵਾਲ ਡਿਟੇਲ ਦੇਣਗੇ। ਜੇ ਹੁਣ ਤੁਸੀਂ ਸੈਪਰੇਟ ਲੈਣੀ ਹੈ ਤਾਂ ਉਹਨਾਂ ਨਾਲ ਅਪੁਆਇੰਟਮੈਂਟ ਬਣਾਓ, $1400-1500 ਦੇਣੇ ਪੈਣੇ ਤੁਹਾਨੂੰ, ਹਾਂਜੀ। ਸੋ ਉਹ ਇਹ ਸਾਨੂੰ ਬਿਲਕੁਲ ਫਰੀ ਵਾਲਾ ਕੰਮ ਹੈ, ਸੇਵਾ ਦੇ ਭਾਵ ਨਾਲ ਅਸੀਂ ਕਰਦੇ ਹਾਂ। ਜੇ ਹੁਣ ਕੋਈ ਕਹੂਗਾ ਵੀ ਤੁਸੀਂ ਤਾਂ ਜੀ ਆਪਣੀ ਐਡਵਰਟਾਈਜਮੈਂਟ ਕਰਦੇ ਹਾਂ, ਸਿਰਫ ਅਸੀਂ BNC ਮੈਡੀਕਲ ਸੈਂਟਰ ਦੀ ਕਰਦੇ ਹਾਂ ਅਤੇ ਨਾਲ ਕਹਿੰਦੇ ਹਾਂ ਇਹ ਐਡਵਰਟਾਈਜਮੈਂਟ ਕੋਈ ਨਹੀਂ ਵੀ ਡਾਕਟਰਾਂ ਕੁਛ ਕੋਲ ਆ ਜਾਓ ਜੀ, ਪੇਸ਼ੈਂਟ ਸਾਡੇ ਕੋਲ ਜਾਂ, ਪੇਸ਼ੈਂਟਾਂ ਦੀ ਕੋਈ ਲੋੜ ਨਹੀਂ, ਪੇਸ਼ੈਂਟ ਤਾਂ ਲੋੜ ਤੋਂ ਜ਼ਿਆਦਾ ਨੇ, ਹਾਂਜੀ। ਜੇ ਕਾਉਂਸਲਿੰਗ ਦੀ ਗੱਲ ਕਰਦੇ ਹਾਂ, ਕਾਉਂਸਲਿੰਗ ਦੀ ਵੀ ਪਿੱਛੇ ਪਰਪਜ਼ ਇਹੀ ਹੈ ਵੀ ਸੇਵਾ ਭਾਵ ਹੈ ਕਿ ਵੀ ਇੱਧਰ ਉੱਧਰ ਤੁਸੀਂ ਜਾਓਗੇ ਕਿਸੇ ਅਨਪ੍ਰੋਫੈਸ਼ਨਲ ਕੋਲ, ਕੋਈ ਸੰਤ ਕੋਲ, ਦੇਵੀ ਕੋਲ, ਕੋਈ ਭੂਤ ਕੱਢਦਾ ਫਿਰੂ, ਕੋਈ ਐਵੇਂ ਜ਼ਿੰਦਗੀ ਧੂਲੂ, ਇਸ ਕਰਕੇ ਇਹਦੇ ਬਾਰੇ ਨੌਲੇਜ ਦਿੰਦੇ ਹਾਂ। ਇਸ ਤਰ੍ਹਾਂ ਆਪਟੀਕਲ ਦੇ ਬਾਰੇ ਜ਼ਰੂਰ ਦੱਸਦੇ ਹਾਂ ਕਿ ਇਹ ਨਹੀਂ ਹੈ ਵੀ ਠੱਗੀ ਠੋਰੀ ਹੈ, ਜੇ ਠੱਗੀ ਠੋਰੀ ਹੈ ਤੁਸੀਂ ਸਾਨੂੰ ਏਅਰ 'ਤੇ ਆ ਕੇ ਦੱਸੋ ਵੀ ਸੰਤਾਂ ਤੁਸੀਂ ਛੱਗ ਲਿਆ ਜੀ। ਸੋ ਗੱਲਾਂ ਸਵਾਲ ਜ਼ਰੂਰ ਪੁੱਛਿਆ ਕਰੋ ਹੈਲਥ ਨਾਲ। ਸਟੂਡੀਓ ਦਾ ਨੰਬਰ ਹੈ 416-620-1778, ਇੱਕ ਸਾਡੇ ਕੋਲ ਡਾਕਟਰ ਸਾਹਿਬ ਲਾਈਨ ਹੋਰ ਹੈ। ਹੈਲੋ, ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਆ ਜੀ।
ਹਾਂਜੀ, ਥੈਂਕ ਯੂ ਸਰ।
ਤੇ ਮੈਂ ਇੱਕ ਕੁਐਸਚਨ ਕਰਨਾ ਚਾਹੁੰਦਾ, ਜਿੱਦਾਂ ਆਪਾਂ ਵਿਟਾਮਿਨ ਡੀ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਧੁੱਪ ਦੇ ਵਿੱਚ ਬਹਿ ਕੇ,
ਹਾਂਜੀ,
ਉਹ ਆਪਾਂ ਜਿੱਦਾਂ ਲਾਈਟ ਜੇ ਕੱਪੜੇ ਪਾ ਕੇ ਬਹਿਣਾ ਚਾਹੀਦਾ ਜਾਂ ਬਿਲਕੁਲ ਆਪਾਂ ਸ਼ਰਟ ਵਗੈਰਾ ਉਤਾਰ ਦੇਣੀ ਚਾਹੀਦੀ ਆ?
ਓਕੇ, ਉਹ ਤਾਂ ਹੁਣ ਜਦੋਂ ਸਨ ਤੁਹਾਡੇ ਸਕਿਨ ਅਤੇ ਆਈਜ਼ ਨੂੰ ਕੰਟੈਕਟ ਕਰਦਾ ਉਦੋਂ ਵਾਈਟਮਿਨ ਡੀ ਮਿਲਦੀ ਆ। ਸੋ ਜੇ ਤੁਸੀਂ ਸ਼ਰਟ ਪਾਓਗੇ ਉਹਦੇ ਵਿੱਚ, ਟੂ ਬੀ ਆਨੈਸਟ, ਜ਼ਿਆਦਾ ਧੁੱਪ ਨਹੀਂ ਜਾਂਦਾ। ਸੋ ਜੇ ਤੁਸੀਂ ਮੈਕਸੀਮਮ ਵਾਈਟਮਿਨ ਡੀ ਲੈਣਾ ਚਾਹੁੰਦੇ ਹੋ ਤਾਂ ਜਿੰਨਾ ਤੁਸੀਂ ਸ਼ਰਟ ਨਹੀਂ ਪਾਓਗੇ ਉਹ ਜ਼ਿਆਦਾ ਫਾਇਦਾ। ਪਰ ਰਿਮੈਂਬਰ, ਇੱਕ ਤਾਂ ਧੁੱਪ ਤੋਂ ਵੀ ਮਿਲਦੀ ਹੈ, ਤੁਸੀਂ ਵਾਈਟਮਿਨ ਡੀ ਦੀ ਗੋਲੀ ਵੀ ਖਾ ਸਕਦੇ ਹੋ। ਜੋ ਨੀਡ ਟੂ ਮੱਚ ਧੁੱਪ ਵੀ ਚਾਹੀਦਾ ਸਾਨੂੰ, ਬਿਕਾਜ਼ ਧੁੱਪ ਵੀ ਟੂ ਮੱਚ ਵੀ ਨਹੀਂ ਠੀਕ। ਐਵਰੀਥਿੰਗ ਜਿਹੜਾ ਤੁਸੀਂ ਕਰੋਗੇ ਮੋਡਰੇਸ਼ਨ ਦੇ ਵਿੱਚ ਹੋਣਾ ਚਾਹੀਦਾ। ਜ਼ਿਆਦਾ ਧੁੱਪ ਵੀ ਨਹੀਂ ਠੀਕ, ਜ਼ਿਆਦਾ ਘੱਟ ਧੁੱਪ ਵੀ ਨਹੀਂ ਠੀਕ। ਸੋ ਮੋਡਰੇਸ਼ਨ ਦੇ ਵਿੱਚ ਠੀਕ ਹੈ, ਥੋੜ੍ਹੀ ਥੋੜ੍ਹੀ। ਅਤੇ ਸ਼ਰਟ ਪਾ ਸਕਦੇ ਆ, ਪਰ ਸ਼ਰਟ ਦੇ ਵਿੱਚ ਨਹੀਂ ਜ਼ਿਆਦਾ ਧੁੱਪ ਜਾਂਦੀ। ਸੋ ਜੇ ਤੁਸੀਂ ਵਾਈਟਮਿਨ ਡੀ ਦੇ ਪਰਪਸਿਸ ਕਰਾਉਣਾ, ਫਿਰ ਤੁਸੀਂ ਇਧਰ ਠੇਂਕ ਠਾਪ ਪਾ ਸਕਦੇ ਆ ਜਾਂ ਉਹਦਾ ਸ਼ਰਟ ਲਾ ਕੇ ਬੈਠ ਸਕਦੇ ਥੋੜ੍ਹੀ ਦੇਰ।
ਮੈਨੂੰ ਥੋੜ੍ਹਾ ਜਿਹਾ ਨਾ ਜਿੱਦਾਂ 10-15 ਦਿਨ ਤੋਂ ਥੋੜ੍ਹਾ ਜਿਹਾ ਫੀਲ ਹੁੰਦਾ, ਉਹ ਮੈਨੂੰ ਇਹ ਨਹੀਂ ਪਤਾ ਵੀ ਜ਼ਿਆਦਾ ਏਸੀ ਦੀ ਵਜ੍ਹਾ ਨਾਲ, ਜਿੱਦਾਂ ਮੈਂ ਟਰੱਕ ਡਰਾਈਵ ਕਰਦਾ ਨਾ ਜ਼ਿਆਦਾ,
ਹਾਂਜੀ,
10-15 ਦਿਨ ਅਸੀਂ USA ਵਿੱਚ ਰਹੀਦਾ, ਏਸੀ ਲਾਉਣਾ ਪੈਂਦਾ ਕਿਉਂਕਿ ਗਰਮੀ ਬਹੁਤ ਹੁੰਦੀ ਆ। ਉਹ ਜਦੋਂ ਸਵੇਰੇ ਜਦੋਂ ਬੋਡੀ ਹੁੰਦੀ ਆ ਨਾ, ਜਿੱਦਾਂ ਵੇਕਅਪ ਕਰੀਦਾ ਤੇ ਉਹ ਇੱਦਾਂ ਫੀਲ ਹੁੰਦਾ ਹੁੰਦਾ ਜਿੱਦਾਂ ਮੰਨ ਲਓ ਕੂਹਣੀਆਂ ਆਪਣੀਆਂ ਜਾਂ ਆਪਣੇ ਥੱਲੇ ਗੋਡਿਆਂ ਤੋਂ ਥੱਲੇ ਲੱਤਾਂ, ਜਿੱਦਾਂ ਆਪਣੇ ਆਪ ਨੂੰ ਇੱਦਾਂ ਫੀਲ ਹੁੰਦਾ ਜਿੱਦਾਂ ਵੱਖਰੇ ਵੱਖਰੇ ਪਾਰਟਸ ਹੀ ਪਏ ਹੁੰਦੇ ਆ,
ਤੇ
ਹੌਲੀ 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 ਵਾਰਮ ਅਪ ਜਿਹਾ ਹੋ ਕੇ ਫਿਰ ਬੋਡੀ ਕੰਮ ਕਰਦੀ ਆ।
ਯੈਸ, ਜ਼ਰੂਰ। ਇਸ
ਹੁਣ ਹਾਂਜੀ, ਉਹ ਮੈਨੂੰ ਇਹ ਨਹੀਂ ਫਿਰ ਪਤਾ ਲੱਗਦਾ ਵੀ ਇਹਦੇ ਵਾਸਤੇ ਵੀ ਕਿਹੜਾ ਟੈਸਟ ਕਰਾਉਣਾ ਚਾਹੀਦਾ।
ਇਟ ਡਿਪੈਂਡਸ, ਤੁਹਾਡੀ ਗੱਲ ਠੀਕ ਹੈ। ਹੁਣ ਇਹੀ ਪ੍ਰੋਬਲਮ ਬਹੁਤ ਲੋਕ ਆ ਰਹੇ ਇਹਦੇ ਨਾਲ, ਵਿੰਟਰ 'ਚ ਲੋਕ ਆਉਂਦੇ ਆ ਵੀ ਖੁਸ਼ਕੀ ਹੀਟ ਕਰਕੇ ਖੁਸ਼ਕੀ ਸਕਿਨ ਡਰਾਈ ਆ ਅਜਿਹੀਆਂ ਚੀਜ਼ਾਂ, ਸਮਰ ਦੇ ਵਿੱਚ ਉਲਟ ਹੋ ਜਾਂਦਾ, ਲੋਕ AC ਚਲਾ ਦਿੰਦੇ ਆ ਅਤੇ ਉਹਦੇ ਨਾਲ ਜੋੜ ਦੁਖਦੇ ਆ, ਹੱਡੀਆਂ ਦੁਖਦੀਆਂ, ਅਤੇ ਆਈ ਖੁਦ ਵੀ AC ਕਰਕੇ। ਹੁਣ ਜੇ ਤੁਸੀਂ AC ਜ਼ਿਆਦਾ ਲਾਉਂਦੇ ਆ ਰੂਮ ਦੇ ਵਿੱਚ, ਪਹਿਲਾਂ ਗੱਲ ਤਾਂ ਉਹਨੂੰ ਘਟਾ ਕੇ ਦੇਖ ਸਕਦੇ ਆ ਤੁਸੀਂ, ਅਤੇ ਜੇ ਉਹਦੇ ਨਾਲ ਫਰਕ ਪਿਆ ਫਿਰ ਤੁਹਾਨੂੰ ਪਤਾ ਹੀ ਆ ਉਹਦੇ ਕਰਕੇ ਆ। ਜੇ ਉਹਦੇ ਬਾਵਜੂਦ ਵੀ ਤੁਹਾਡੇ ਦੁਖਦੀਆਂ ਅਤੇ ਫਿਰ ਤੁਸੀਂ ਮਤਲਬ ਦਿਖਾ ਤਾਂ ਸਕਦੇ ਆ ਡਾਕਟਰ ਨੂੰ, ਜਾਂ ਤੁਸੀਂ ਡਾਕਟਰ ਦਿਖਾਉਣ ਤੋਂ ਪਹਿਲਾਂ ਜੇ ਜ਼ਿਆਦਾ ਨਹੀਂ ਦੁੱਖਦੀ, ਪ੍ਰੋਬਲਮ ਵੱਧ ਰਹੀ ਨਹੀਂ ਤੁਹਾਡੀ, ਤੁਸੀਂ ਥੋੜ੍ਹੇ ਜਿਹੇ ਮਸਲ ਨੂੰ ਸਟ੍ਰੈਚ ਕਰ ਸਕਦੇ, ਐਕਸਰਸਾਈਜ਼ ਲਾਈਕ ਸਟ੍ਰੈਚਿਜ਼ ਜਿਹੜੇ ਹੁੰਦੇ ਆ, ਕਈ ਵਾਰੀ ਆਪਣੇ ਮਸਲਸ ਟਾਈਟ ਬਹੁਤ ਹੁੰਦੇ ਆ, ਆਪਾਂ ਸਾਰੇ ਦਿਨ ਕੰਮ 'ਤੇ ਜਾਂਦੇ ਹਾਂ, ਆਪਾਂ ਸਟ੍ਰੈਚ ਨਹੀਂ ਕਰਦੇ ਉਹਦੇ ਨਾਲ, ਫਿਰ ਜਦੋਂ ਆਪਾਂ ਸਵੇਰੇ ਉੱਠਦੇ ਆ ਉਹ ਜ਼ਿਆਦਾ ਟਾਈਟ ਹੁੰਦੇ ਆ ਮਸਲਸ। ਸੋ ਇੱਕ ਤਾਂ ਤੁਸੀਂ AC ਘਟਾ ਵੀ ਸਕਦੇ ਆ, ਅਤੇ ਤੁਸੀਂ ਥੋੜ੍ਹੀ ਜਿਹੀ ਐਕਸਰਸਾਈਜ਼ ਸਟ੍ਰੈਚਿਜ਼ ਕਰਕੇ ਦੇਖੋ, 5-10 ਮਿੰਟ ਲੱਗਦੇ ਸਿਰਫ ਦਿਨ ਦੇ, ਅਤੇ ਜੇ ਨਹੀਂ ਫਰਕ ਪਿਆ ਫਿਰ ਤੁਸੀਂ ਦਿਖਾ ਸਕਦੇ। ਫਿਰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਕੋਈ
ਹਾਂਜੀ ਸੋ ਭਾਈ ਸਾਹਿਬ ਮੇਰੇ ਖਿਆਲ ਤੁਹਾਡੇ ਸਵਾਲ ਦਾ ਡਾਕਟਰ ਸਾਹਿਬ ਨੇ ਆਂਸਰ ਦਿੱਤਾ। ਸੋ ਜੇ ਤੁਹਾਨੂੰ ਕੋਈ ਹੋਰ ਵੀ ਪੁੱਛਣੀ ਹੋਵੇ, ਮੈਂ ਮਤਲਬ ਤੁਸੀਂ ਪਤਾ ਨਹੀਂ ਮੈਂ ਹੁਣ ਫਸ ਜੇ ਜਾਂਦਾ ਮੈਂ ਕੀ ਕਹਾਂ, ਜੇ ਮੈਂ ਕਹਿੰਦਾ ਵੀ ਤੁਸੀਂ ਸੈਕਿੰਡ ਓਪੀਨੀਅਨ ਲੈ ਲਓ, ਤੁਸੀਂ ਕਹੋਗੇ ਵੀ ਸ਼ਾਇਦ ਅਸੀਂ ਗਾਹਕ ਬਣਾਉਣ ਨੂੰ ਫਿਰਦੇ ਹਾਂ। ਮੈਂ ਤੁਹਾਨੂੰ ਹੱਥ ਜੋੜ ਕੇ ਵਾਰ ਵਾਰ ਬੇਨਤੀ ਕਰਦਾ, ਇਸ ਤਰ੍ਹਾਂ ਨਹੀਂ ਹੈ ਸਾਡਾ ਕੋਈ ਪਰਪਸ, ਅਸੀਂ ਸਿਰਫ ਹੈਲਪ ਕਰਨੀ ਚਾਹੁੰਦੇ ਹਾਂ। ਪੇਸ਼ੈਂਟ ਬਿਲਕੁਲ ਨਹੀਂ, ਮੈਂ ਕਹਿੰਦਾ ਵੀ ਪੇਸ਼ੈਂਟ ਸਾਨੂੰ ਨਾ, ਪੇਸ਼ੈਂਟ ਬਹੁਤ ਨੇ, ਮਾਲਕ ਦੀ ਕਿਰਪਾ, ਰਹਿਮਤ ਉਹਦੀ ਹੋਈ ਹੈ। ਹਾਂਜੀ ਸੋ ਨੈਕਸਟ ਲਾਈਨ, ਹੈਲੋ।
ਹੈਲੋ ਜੀ, ਜੀ ਸਰ ਮੈਂ ਇੱਕ ਗੱਲ ਪੁੱਛਣੀ ਸੀ, ਜੇ ਕਲੀਨਿਕ ਆਈਏ ਤੇ ਉੱਥੇ ਕਿੰਨਾ ਕੁ ਵੇਟਿੰਗ ਟਾਈਮ ਹੈਗਾ, ਵੀਕ ਡੇ ਚ ਠੀਕ ਰਹਿੰਦਾ ਕਿ ਵੀਕਐਂਡ ਤੇ?
ਇੱਕ ਤਾਂ ਮੇਰਾ
ਇਹ ਕੁਐਸਚਨ ਆ, ਦੂਜਾ ਮੇਰਾ ਕੁਐਸਚਨ ਇਹ ਆ ਕਿ ਜਿੱਦਾਂ ਹੁਣ ਸਾਡੇ ਕੋਲ ਆਲਰੇਡੀ ਫੈਮਿਲੀ ਡਾਕਟਰ ਹੈਗਾ,
ਆਈ
ਵੀ ਨੀਡ ਐਂਡ ਐਜ ਅ ਸੈਕਿੰਡ ਓਪੀਨੀਅਨ ਫੋਰ ਐਨੀਥਿੰਗ,
ਤੇ
ਤੁਸੀਂ ਮੇਰੇ ਦੁਬਾਰਾ ਤੋਂ ਟੈਸਟ ਜਾਂ ਕੋਈ ਬਲੱਡ ਵੱਲ ਜਾਂ ਕੋਈ ਐਕਸਰੇ ਵਗੈਰਾ ਜੇ ਕਰੋਗੇ ਤੇ ਉਹ ਤੁਸੀਂ ਕਰ ਸਕਦੇ ਤੇ ਹੋ ਜਾਣਗੇ?
ਯਾ, ਵਧੀਆ ਕੁਐਸਚਨ ਪੁੱਛਿਆ। ਸੋ ਇੱਕ ਤਾਂ ਵੇਟਿੰਗ ਟਾਈਮ, ਸੋ ਜਿਹੜਾ ਸਾਡਾ ਕਲੀਨਿਕ ਆ BNC, ਅਸੀਂ ਹੁਣ 2 ਸਾਲ ਹੋ ਗਏ 4th ਨੂੰ ਖੋਲ੍ਹਿਆ ਸੀ, July 4th, 2017, ਅਤੇ ਸਾਡਾ ਇਹੀ ਗੋਲ ਸੀ ਜਦੋਂ ਅਸੀਂ ਖੋਲ੍ਹਿਆ ਵੀ ਅਸੀਂ ਪੇਸ਼ੈਂਟ ਨੂੰ ਜਿੰਨੇ ਸਰਵਿਸਿਸ ਦੇ ਸਕਦੇ ਇੱਕ ਜਗ੍ਹਾ ਦੇ ਵਿੱਚ, ਬਲੱਡ, ECG, ਆਪਟੀਕਲ, ਆਈ ਡਾਕਟਰ, ਹੋਰ ਚੀਜ਼ਾਂ, ਅਸੀਂ ਇੱਕ ਤਾਂ ਇਹ ਦੇਈਏ, ਇੱਕ ਅਸੀਂ ਖੁਸ਼ ਹੋ ਕੇ ਬੋਲੀਏ ਪੇਸ਼ੈਂਟਸ ਨਾਲ। ਸਾਨੂੰ ਪਤਾ ਲੋਕ ਚਾਹੁੰਦੇ ਨਹੀਂ, ਕੋਈ ਨਹੀਂ ਚਾਹੁੰਦਾ ਵੀ ਮੈਂ ਡਾਕਟਰ ਕੋਲ ਅੱਜ ਜਾਵਾਂ ਵੀ ਵਧੀਆ ਹੋਊਗਾ, ਉਹ ਮਜਬੂਰੀ ਤੋਂ ਆਉਂਦੇ ਆ, ਅਤੇ ਅਸੀਂ ਚਾਹੁੰਦੇ ਵੀ ਜਦੋਂ ਅਸੀਂ ਖੁਸ਼ ਹੋ ਕੇ ਬੋਲਾਂਗੇ, ਨਰਸਿਸ ਵਧੀਆ ਬੋਲੂਗੇ, ਕੇਅਰ ਅਸੀਂ ਕਰਾਂਗੇ, ਸੁਣਾਂਗੇ ਗੱਲਾਂ, ਉਹਦੇ ਨਾਲ ਕੀ ਆਉਂਦੀ ਬਿਮਾਰੀ ਅੱਧੀ ਉਹਦੇ ਨਾਲ ਹੀ ਠੀਕ ਹੋ ਜਾਂਦੀ ਹੈ। ਅਤੇ ਤੀਜੀ ਗੱਲ ਇਹ ਆ ਵੀ ਈਵਨ ਅਸੀਂ ਵਧੀਆ ਬੋਲੀਏ, ਸਾਰੇ ਸਰਵਿਸਿਸ ਦੇਈਏ, ਜਿੱਥੋਂ ਨੂੰ 4 ਘੰਟੇ ਵੇਟ ਕਰਨੀ ਪੈਂਦੀ ਹੈ, ਬੰਦਾ ਅੱਕ ਜਾਂਦਾ, ਖੁਸ਼ੀ ਤਾਂ ਉੱਧਰ ਹੀ ਚੱਲ ਜਾਂਦੀ ਹੈ। ਅਤੇ ਫਿਰ ਅਸੀਂ ਚਾਹੁੰਦੇ ਵੀ ਅਸੀਂ ਵੇਟਿੰਗ ਟਾਈਮ ਘਟਾਈਏ, ਅਤੇ ਅਸੀਂ ਤਾਂ ਹੁਣ ਅਸੀਂ 4 ਡਾਕਟਰ ਹੁਣ ਵਰਕ ਕਰਦੇ ਹਾਂ, ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਐਵਰੀ ਸ਼ਿਫਟ, ਹਰ ਸ਼ਿਫਟ 'ਤੇ 2 ਡਾਕਟਰ ਹੁੰਦੇ ਆ, ਅਤੇ ਅਸੀਂ ਫਾਸਟ ਟਰੈਕ ਰੂਮ ਵੀ ਬਣਾਇਆ ਹੋਵੇ ਵੀ ਕਈ ਲੋਕ ਆਉਂਦੇ ਆ, ਉਹਨਾਂ ਨੇ ਸਿਰਫ ਦਵਾਈ ਲਿਖਾਉਣੀ ਹੈ, ਜੇ ਅੱਧਾ ਮਿੰਟ ਦਾ ਕੋਈ ਗਾਹਕ ਕਰਨਾ, ਅਸੀਂ ਉਹ ਪਤਾ ਕਰ ਲੈਂਦੇ ਹਾਂ, ਅਸੀਂ ਪੁੱਛ ਲੈਂਦੇ ਹਾਂ, ਅਤੇ ਉਹਨਾਂ ਨੂੰ ਅਸੀਂ ਛੇਤੀ ਭੇਜ ਦਿੰਦੇ ਹਾਂ। ਛੇਤੀ ਭੇਜਣ ਨਾਲ ਇੱਕ ਤਾਂ ਉਹਨਾਂ ਦਾ ਟਾਈਮ ਬਚ ਜਾਂਦਾ, ਇੱਕ ਸਾਰਿਆਂ ਦਾ ਬਚ ਜਾਂਦਾ, ਬਿਕੋਜ਼ ਜੇ ਉਹਨਾਂ ਨੇ ਪਹਿਲਾਂ ਘੰਟਾ ਵੇਟ ਕਰਕੇ ਫਿਰ ਗਏ, ਉਹਨਾਂ ਨੇ ਜਿਹੜੀ 30 ਸੈਕਿੰਡ ਦੀ ਗੱਲ ਸੀ ਉਹ 3 ਮਿੰਟ ਦੀ ਬਣ ਜਾਣੀ ਹੈ ਗੱਲ, ਸਾਰੀ ਵੇਟ ਸਾਰਿਆਂ ਦੀ ਵੱਧ ਜਾਣੀ ਹੈ। ਸੋ ਟੂ ਐਂਸਰ ਯੋਰ ਕੁਐਸਚਨ, ਜੇ ਤੁਸੀਂ ਵੀਕਡੇਜ਼ ਨੂੰ ਆਉਂਦੇ ਆ, ਹੁਣ ਮੈਂ ਗਰੰਟੀ ਤੁਹਾਨੂੰ ਨਹੀਂ ਕਰ ਸਕਦਾ, ਇਟ ਡਿਪੈਂਡਸ, ਕਿਸ ਕਈ ਵਾਰੀ ਬਿਜ਼ੀ ਟਾਈਮ ਹੁੰਦੇ ਆ ਸ਼ਾਮ ਨੂੰ, ਫੋਰ ਐਗਜ਼ਾਮਪਲ, ਜੇ ਸਵੇਰੇ ਬਿਜ਼ੀ ਹੁੰਦੇ ਆ ਟਾਈਮਸ, ਸਾਡੀ 10 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਦੀ ਆ, ਅਤੇ ਵੇਟਿੰਗ ਔਨ ਐਵਰੇਜ ਤੁਸੀਂ ਕਹਿ ਸਕਦੇ ਆ ਐਨੀ ਵੇਅਰ ਬਿਟਵੀਨ 15 ਮਿੰਟ ਟੂ 1 ਘੰਟੇ ਦੀ ਵੇਟ ਆ, ਕਈ ਵਾਰੀ 1.5 ਘੰਟੇ ਦੀ ਹੋ ਸਕਦੀ ਆ, ਰੇਅਰਲੀ ਇਹ ਚੀਜ਼ ਹੁੰਦੀ ਆ। ਅਤੇ ਜਿਹੜੇ ਵੀਕਐਂਡਸ ਆ ਉਦੋਂ ਅਸੀਂ 10 to 2 ਖੋਲ੍ਹਦੇ ਹਾਂ, ਉਦੋਂ ਵੀ 2 ਡਾਕਟਰ ਹਮੇਸ਼ਾ ਹੁੰਦੇ ਆ, ਅਤੇ ਉਦੋਂ ਵੀ ਤਕਰੀਬਨ ਸੇਮ ਆ, ਕਈ ਵਾਰੀ 20-15 ਮਿੰਟ ਦੀ ਹੁੰਦੀ ਆ, ਕਈ ਵਾਰੀ 1 ਘੰਟੇ ਤੱਕ ਵੀ ਚੱਲ ਜਾਂਦੀ ਆ। ਅਤੇ ਦੂਜਾ ਕੁਐਸਚਨ ਜਿਹੜਾ ਤੁਸੀਂ ਕਹਿੰਦੇ ਆ ਸੈਕਿੰਡ ਓਪੀਨੀਅਨ, ਤੁਸੀਂ ਆ ਸਕਦੇ ਆ, ਆਪਾਂ ਗੱਲ ਕਰ ਸਕਦੇ ਆ ਵੀ ਤੁਹਾਨੂੰ ਤੁਸੀਂ ਕਾਹਦੇ ਬਾਰੇ ਸੈਕਿੰਡ ਓਪੀਨੀਅਨ ਲੈਣੀ ਆ, ਕਿਹੜੇ ਟੈਸਟ ਤੁਹਾਡੇ ਹੋਏ ਆ, ਜੇ ਤੁਸੀਂ ਆਪਣੀ ਰਿਪੋਰਟਾਂ ਵੀ ਲੈ ਕੇ ਆਓਗੇ ਉਹਦੇ ਨਾਲ ਜ਼ਿਆਦਾ ਫਾਇਦਾ ਹੋ ਜਾਂਦਾ, ਬਿਕੋਜ਼ ਜੇ ਤੁਸੀਂ ਪਿਛਲੇ ਹਫ਼ਤੇ ਬਲੱਡ ਟੈਸਟ ਕੀਤੇ ਆ ਅਤੇ ਮੈਂ ਹੁਣ ਇਸ ਹਫ਼ਤੇ ਤੁਸੀਂ ਕਹਿੰਦੇ ਵੀ ਫਿਰ ਉਹ ਟੈਸਟ ਕਰ ਦਿਉ, ਤੁਹਾਨੂੰ ਵੀ ਨਹੀਂ ਕੋਈ ਫਾਇਦਾ, ਉਹੀ ਤੁਹਾਡਾ ਖੂਨ ਨਿਕਲਦਾ, ਉਹਦੇ ਨਾਲ ਆਇਰਨ ਵੀ ਤੁਹਾਡੀ ਘਟੂਗੀ, ਤੁਸੀਂ ਜੇ ਬਲੱਡ ਟੈਸਟ ਫਿਰ ਦਿਖਾਓਗੇ ਫਿਰ ਅਸੀਂ ਦੇਖਾਂਗੇ ਵੀ ਹਾਂ ਇਹਨਾਂ 'ਚੋਂ ਕੋਈ ਮਿਸਿੰਗ ਤਾਂ ਨਹੀਂ, ਕੋਈ ਐਬਨੋਰਮਲ ਤਾਂ ਨਹੀਂ, ਹੋਰ ਚੀਜ਼ ਤਾਂ ਨਹੀਂ ਕਰਾਉਣੀ ਚਾਹੀਦੀ, ਜ਼ਰੂਰ ਅਸੀਂ ਕਰਾ ਸਕਦੇ। ਸੋ ਹਾਂ, ਸੈਕਿੰਡ ਓਪੀਨੀਅਨ ਤੁਹਾਡਾ ਰਾਈਟ ਹੈ, ਤੁਸੀਂ ਇੱਥੇ ਰਹਿੰਦੇ ਹੋ, ਤੁਸੀਂ ਸਿਟੀਜ਼ਨ ਆ, ਤੁਸੀਂ ਕਰਾ ਸਕਦੇ ਆ।
ਹਾਂ ਡਾਕਟਰ ਸਾਹਿਬ, ਮੈਂ ਇੱਕ ਗੱਲ ਹੋਰ ਭਾਈ ਸਾਹਿਬ ਦੀ ਗੱਲ, ਜਿਵੇਂ ਤੁਸੀਂ ਕਿਹਾ, ਮੈਂ ਥੋੜ੍ਹੀ ਗੱਲ ਤੁਹਾਡੇ ਦੇ ਵਿੱਚ ਐਡ ਕਰਨੀ ਚਾਹੁੰਦਾ,
ਜ਼ਰੂਰ।
ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪੇਸ਼ੈਂਟ ਨੂੰ ਜਦੋਂ ਤੁਸੀਂ ਖੁਸ਼ ਹੋ ਕੇ ਬੋਲਦੇ ਹੋ, ਤੁਹਾਡਾ ਸਟਾਫ ਖੁਸ਼ ਹੋ ਕੇ ਬੋਲਦਾ, ਮੈਨੂੰ ਪਤਾ ਖੁਸ਼ ਹੋ ਕੇ ਬੋਲਣਾ, ਪਰ ਇਹ ਤਾੜੀ ਜਿਹੜੀ ਦੋਨਾਂ ਹੱਥਾਂ ਨਾਲ ਵੱਜਣੀ ਹੈ। ਜੇ ਤੁਸੀਂ ਤਾਂ ਖੁਸ਼ ਹੋ ਕੇ ਪੇਸ਼ੈਂਟ ਨੂੰ ਬੁਲਾ ਲਓਗੇ, ਜੇ ਪੇਸ਼ੈਂਟ ਤਾਂ ਡਾਕਟਰ ਨਾਲ ਤਾਂ ਖੁਸ਼ ਹੋ ਕੇ ਬੋਲਦੇ, ਜਦੋਂ ਨਰਸਿਸ ਨਾਲ ਉਹ ਆਪਾਂ ਥੋੜ੍ਹੀ ਜਿਹੀ ਆਪਣੀ ਬੋਲੀ ਉੱਚੀ ਕਰਦੇ ਹਾਂ। ਪਹਿਲੀ ਗੱਲ ਤਾਂ ਮੈਂ ਜ਼ਿੰਦਗੀ 'ਚ ਪੱਕੇ ਤੌਰ 'ਤੇ ਮੇਰਾ ਵਿਸ਼ਵਾਸ ਹੈ ਕਿ ਰੋਬ ਨਾਲ, ਗੁੱਸੇ ਨਾਲ, ਉੱਚਾ ਬੋਲਣ ਨਾਲ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੱਲ ਹੋਣੀ। ਇਹ ਠੀਕ ਹੈ ਵੀ ਉੱਥੇ ਜਿਹੜੇ 10-15 ਪੇਸ਼ੈਂਟ ਹੋਰ ਬੈਠੇ ਹੁੰਦੇ ਨੇ ਉਹ ਚੁੱਪ ਰਹਿੰਦੇ ਨੇ, ਪਰ ਉਹ ਬਾਅਦ 'ਚ ਤੁਹਾਡਾ ਫਾਨੀ ਲਾਉਂਦੇ ਨੇ ਵੀ ਇਹ ਕਿਸ ਤਰ੍ਹਾਂ ਦਾ ਬੋਲ ਕੇ ਗਿਆ। ਸੋ ਆਪਣੇ ਵੱਲੋਂ ਵੀ ਕੋਸ਼ਿਸ਼ ਕਰੋ ਥੋੜ੍ਹਾ ਜਿਹਾ, ਕਿਉਂਕਿ ਡਾਕਟਰ ਨਾਲ ਤਾਂ ਹਮੇਸ਼ਾ ਹੀ ਵਾਹ ਪੈਣਾ, ਸਟਾਫ ਨਾਲ, ਸਟਾਫ ਨੇ ਉਹੀ ਕਹਿਣਾ ਜੋ ਡਾਕਟਰ ਨੇ ਕਿਹਾ, ਥੋੜ੍ਹੀ ਜਿਹੀ ਪੇਸ਼ੈਂਸ ਕਰ ਲਿਆ ਕਰੋ, ਥੋੜ੍ਹੀ ਜਿਹੀ ਪਿਆਰ ਨਾ ਕਰੋ, ਗੁੱਸਾ ਤਾਂ ਆਉਂਦਾ ਹੀ ਆਉਂਦਾ, ਤੁਹਾਨੂੰ ਵੀ ਆਉਂਦਾ, ਮੈਨੂੰ ਵੀ ਆਉਂਦਾ, ਸਾਰਿਆਂ ਨੂੰ ਹੁਣ ਆਉਂਦਾ ਕਿਹਨੂੰ ਨਹੀਂ, ਪਰ ਉਸ ਵੇਲੇ ਜਿਹੜਾ ਜਵਾਨ ਦੱਬ ਲਓ ਵੀ ਹੁਣ ਇਹਦਾ ਕੋਈ ਅਲਟਰਨੇਟਿਵ ਨਹੀਂ, ਉਸ ਟਾਈਮ ਜਿਹੜਾ ਗੁੱਸਾ ਹੋਵੇ ਥੋੜ੍ਹਾ ਜਿਹਾ ਪਰਮਾਤਮਾ ਨੂੰ ਯਾਦ ਕਰ ਲਓ, ਨਾਲੇ ਤਾਂ ਸਟਾਫ ਖੁਸ਼ ਰਹੂਗਾ, ਨਾਲੇ ਤੁਸੀਂ ਰਹੋਗੇ, ਉਧਰੋਂ ਡਾਕਟਰ ਨੂੰ ਵੀ ਤੁਹਾਨੂੰ ਖੁਸ਼ ਹੋ ਕੇ ਬੋਲਣਾ। ਸੋ ਤੁਹਾਡੀ ਦੋਨਾਂ ਕੋਸ਼ਿਸ਼ ਕਰੋ ਵੀ ਇਹ ਨਾ ਕਰੋ ਵੀ ਸਟਾਫ ਹੀ ਖੁਸ਼ ਹੋ ਕੇ ਬੋਲੇ, ਡਾਕਟਰ ਹੀ ਖੁਸ਼ ਹੋ ਕੇ ਬੋਲੇ, ਪਹਿਲਾਂ ਆਪ ਵੀ ਤਾਂ ਖੁਸ਼ ਹੋ ਕੇ ਬੋਲੀਏ ਸਰ, ਆਪ ਵੀ ਪਿਆਰ ਨਾਲ ਬੋਲੀ, ਜੇ ਕਿਸੇ ਗੱਲ 'ਤੇ
ਜੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਹੈਗਾ, ਪੁੱਛਣਾ ਹੈਗਾ ਕਿ ਇਹ ਕੀ ਹੈ ਕਿ ਅਗਰ ਕੋਈ ਬੰਦਾ ਹੈ ਉਹ ਉਹਨੂੰ ਸ਼ੂਗਰ ਹੈ ਔਰ ਦਵਾਈ ਖਾ ਰਿਹਾ ਮਗਰ ਉਹਦੇ ਨਾਲ ਮਸਲਾ ਹੁੰਦਾ ਕਿ ਸੁਬਹਾ ਦੇ ਟਾਈਮ ਸ਼ੂਗਰ ਲੋ ਹੋ ਜਾਂਦੀ ਹੈ ਔਰ ਇਵਨਿੰਗ ਦੇ ਟਾਈਮ ਜਿਹੜੀ ਉਹਦੀ ਸ਼ੂਗਰ ਜਿਹੜੀ ਕਦੀ 17, 16, 15, 14 ਕਦੀ 8, ਕਦੀ 9 ਔਰ ਉਹਦਾ ਫੈਮਿਲੀ ਡਾਕਟਰ ਉਹਨੂੰ ਕਹਿੰਦਾ ਨਹੀਂ ਇਸ ਤਰ੍ਹਾਂ ਤੈਨੂੰ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਔਰ ਤੈਨੂੰ ਇਨਸੁਲਿਨ ਲਾਣੀ ਚਾਹੀਦੀ ਔਰ ਬਹੁਤ ਸਾਰੇ ਲੋਕ ਕਹਿ ਰਹੇ ਨੇ ਨਹੀਂ ਇਨਸੁਲਿਨ ਨਹੀਂ ਲਾਣੀ ਚਾਹੀਦੀ ਕਿ ਉਹਦੇ ਨਾਲ ਵੀ ਕੁਝ ਬਹੁਤ ਸਾਰੇ ਸਾਈਡ ਇਫੈਕਟ ਹੋ ਸਕਦੇ ਨੇ, ਤੇ ਤੁਸੀਂ ਪਲੀਜ਼ ਮੈਂਸ਼ਨ ਕਰੋਗੇ ਕਿ ਕੀ ਬੈਸਟ ਇਹਦੇ ਵਾਸਤੇ ਹਾਲੇ ਮੈਂ ਸੁਣ ਲੈਣਾ ਆਪ ਦੀ ਹੈ।
ਹਾਂਜੀ ਭਾਈ ਸਾਹਿਬ ਤੁਸੀਂ ਪਿਛਲੇ ਵੀਕ ਵੀ ਸਵਾਲ ਪੁੱਛਿਆ, ਮੈਂ ਤੁਹਾਨੂੰ ਕਿਹਾ ਜੋ ਡਾਕਟਰ ਸਾਹਿਬ ਆਉਣਗੇ ਉਦੋਂ ਸਵਾਲ ਪੁੱਛ ਲਓ, ਮੈਂ ਕਿਹਾ ਤੁਸੀਂ ਬੰਦੇ ਤੁਹਾਨੂੰ ਜਵਾਬ ਦੇ ਰਹੇ ਨੇ, ਤੇ ਜਿਹੜੇ ਬੰਦੇ ਲਾਈਨਾਂ ਦੇ ਉੱਤੇ ਨੇ ਭੈਣ ਭਰਾ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਲਾਈਨਾਂ ਹੋਲਡ ਕਰੀ ਰੱਖਿਓ, ਕਿਉਂਕਿ ਟਾਈਮ ਆਪਣੇ ਕੋਲ ਹੈਗਾ, ਜਿੰਨਾ ਚਿਰ ਤੱਕ ਆਪਣੇ ਕੋਲ ਟਾਈਮ ਹੈ ਤੁਹਾਡੇ ਡਾਕਟਰ ਸਾਹਿਬ ਸਵਾਲਾਂ ਦੇ ਜਵਾਬ ਦੇਣਗੇ, ਐਡ ਊਡ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ, ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਿੱਤੇ ਹਨ, ਸੋ ਆਪਣੀ ਤੁਸੀਂ ਲਾਈਨਾਂ ਹੋਲਡ 'ਤੇ ਰੱਖਿਓ। ਹਾਂਜੀ ਡਾਕਟਰ ਸਾਹਿਬ।
ਓਕੇ ਯਾ, ਵਧੀਆ ਕੁਐਸਚਨ ਪੁੱਛਿਆ। ਸੋ ਜਿਹੜੇ ਤੁਹਾਡਾ ਹੁਣ ਸ਼ੂਗਰ ਹੈਗਾ ਨਹੀਂ ਕੰਟਰੋਲ ਦੇ ਵਿੱਚ ਆ ਰਿਹਾ, ਕਈ ਵਾਰੀ ਸਵੇਰੇ ਲੋ ਚੱਲ ਜਾਂਦਾ, ਸ਼ਾਮ ਨੂੰ 8, 9, ਕਈ ਵਾਰੀ 15, 16, 17 ਵੀ ਚੱਲ ਜਾਂਦਾ, ਉਹਦਾ ਮਤਲਬ ਵੀ ਤੁਹਾਡੇ ਖੂਨ ਦੇ ਵਿੱਚ ਸ਼ੂਗਰ ਨਹੀਂ ਠੀਕ ਜਿੰਨਾ ਅਸੀਂ ਚਾਹੁੰਦੇ ਹਾਂ ਵੀ ਸੱਤ ਤੋਂ ਘੱਟ ਰਹੇ, ਇਹਦੇ ਨਾਲ ਹੌਲੀ ਹੌਲੀ ਤੁਹਾਡੇ ਜਿਹੜੇ ਆਰਟਰੀਜ਼ ਆ ਜਿਹੜੇ ਹਾਰਟ ਨੂੰ ਜਾਂਦੇ ਆ, ਬ੍ਰੇਨ ਨੂੰ ਜਾਂਦੇ ਆ, ਛੋਟੇ ਆਰਟਰੀਜ਼ ਅੱਖਾਂ ਨੂੰ ਜਾਂਦੀ ਆ, ਕਿਡਨੀਜ਼ ਨੂੰ ਜਾਂਦੀ ਆ, ਇਹਦੇ ਵਿੱਚ ਥੋੜ੍ਹੇ ਜਿਹੇ ਡੈਮੇਜ ਹੋ ਸਕਦੇ। ਮੈਂ ਡਰਾਉਣਾ ਵੀ ਨਹੀਂ ਚਾਹੁੰਦਾ, ਪਰ ਆਪਾਂ ਇਹ ਸ਼ੂਗਰ ਨੂੰ ਜਿੰਨਾ ਛੇਤੀ ਕੰਟਰੋਲ 'ਚ ਲਿਆਵਾਂਗੇ ਉਨਾ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ। ਅਗੇਨ ਪ੍ਰੀਵੈਂਸ਼ਨ, ਡਿਜ਼ੀਜ਼ ਪ੍ਰੀਵੈਂਸ਼ਨ, ਹਾਰਟ ਅਟੈਕ ਤੋਂ ਪ੍ਰੀਵੈਂਸ਼ਨ, ਬਲਾਈਂਡਨੈਸ ਤੋਂ ਪ੍ਰੀਵੈਂਸ਼ਨ, ਕਿਡਨੀ ਡੈਮੇਜ ਤੋਂ ਪ੍ਰੀਵੈਂਸ਼ਨ। ਹੁਣ ਇਹਦੇ ਲਈ ਮੈਂ ਹੁਣ ਐਗਜੈਕਟਲੀ ਤੁਹਾਨੂੰ ਐਗਜੈਕਟ ਆਨਸਰ ਤੁਹਾਡੇ ਹਿਸਾਬ ਦੇ ਨਾਲ ਨਹੀਂ ਦੱਸ ਸਕਦਾ, ਬਿਕਾਜ਼ ਮੈਨੂੰ ਤੁਹਾਡੀ ਹਿਸਟਰੀ ਨਹੀਂ ਪਤਾ, ਬਟ ਜੇ ਤੁਹਾਡੇ ਡਾਕਟਰ ਸਪੈਸ਼ਲਿਸਟ ਕੋਲ ਐਡਵਾਈਜ਼ ਕਰੇ, ਆਈ ਥਿੰਕ ਮੈਂ ਵੀ ਤੁਹਾਨੂੰ ਇਹ ਸੇਮ ਦੱਸੂੰਗਾ, ਬਿਕਾਜ਼ ਅਸੀਂ ਜਿਹੜੇ ਫੈਮਿਲੀ ਡਾਕਟਰ ਅਸੀਂ ਸਾਰਾ ਪੜ੍ਹਦੇ ਹਾਂ, ਰਾਈਟ, ਪਰ ਜਿਹੜੇ ਸਪੈਸੀਫਿਕ ਡਿਜ਼ੀਜ਼ ਆ, ਸ਼ੂਗਰ ਵਾਲੇ ਐਕਸਪਰਟਸ ਹੈਗੇ ਆ, ਜਿਹੜੇ ਐਂਡੋਕਰਨੋਲੋਜਿਸਟ ਆ, ਉਹਨਾਂ ਕੋਲ ਤੁਹਾਨੂੰ ਜਾਣਾ ਚਾਹੀਦਾ, ਅਤੇ ਤੁਸੀਂ ਜਦੋਂ ਜਾਓਗੇ ਉਹ ਤੁਹਾਡਾ ਸਾਰਾ ਦੇਖੋਗੇ ਵੀ ਕਿਉਂ ਇਹ ਪ੍ਰੋਬਲਮ ਆ, ਕਈ ਵਾਰੀ ਹੋਰ ਸਪੈਸ਼ਲ ਟੈਸਟ ਹੁੰਦੇ ਜਿਹੜੇ ਉਹ ਕਰ ਸਕਦੇ ਆ, ਇੱਕ ਨਵਾਂ ਮੋਨੀਟਰ ਵੀ ਆਇਆ ਜਿਹੜਾ ਫਰੀ ਸਟਾਈਲ ਕਹਿੰਦੇ ਆ ਲੀਬਰਾ, ਉਹ ਤੁਹਾਡਾ 2 ਹਫ਼ਤਿਆਂ ਲਈ ਸਕਿਨ ਦੇ ਵਿੱਚ ਜਾਂਦਾ, ਉਹ ਦੁਖਦਾ ਨਹੀਂ, ਅਤੇ ਉਹਦੇ ਨਾਲ ਤੁਸੀਂ ਕੰਟੀਨਿਊਸ ਗਲੂਕੋਸ ਮੋਨੀਟਰਿੰਗ ਤੁਹਾਡੀ ਹੋ ਜਾਂਦੀ ਹੈ, ਐਵਰੀ ਮਿੰਟ ਵੀ ਤੁਸੀਂ ਦੇਖ ਸਕਦੇ ਹੋ ਵੀ ਮੇਰੀ ਸ਼ੂਗਰ ਕਿੱਦਾਂ, ਉਹਦੇ ਨਾਲ ਇੱਕ ਤਾਂ ਫਾਇਦਾ ਇਹ ਆ ਵੀ ਪਤਾ ਲੱਗ ਜਾਂਦਾ ਸ਼ੂਗਰ ਅਸਲੀ ਕਿੱਦਾਂ, ਦੂਜੀ ਗੱਲ ਇਹ ਆ ਵੀ ਤੁਹਾਨੂੰ ਤੁਹਾਡੀ ਕੰਟਰੋਲ ਬਣ ਜਾਂਦੀ ਹੈ, ਉਹ ਚੀਜ਼ ਨੂੰ ਤੁਸੀਂ ਕੰਟਰੋਲ ਕਰ ਸਕਦੇ ਵੀ ਹਾਂ ਮੈਂ ਹੁਣ ਜਲੇਬੀ ਖਾਧੀ ਸੀ ਵੱਧ ਗਈ, ਮੈਂ ਪੂਰੀ ਖਾਧੀ ਹੈ ਵੱਧ ਗਈ, ਮੈਂ ਸੈਲਡ ਖਾਧਾ ਹਾਂ ਹੁਣ ਤਾਂ ਠੀਕ ਆ ਮੇਰੀ ਬੜੀ, ਫਿਰ ਤੁਸੀਂ ਆਪ ਉਹ ਚਾਹੋਗੇ ਵੀ ਮੈਂ ਨਾ ਹੀ ਖਾਵਾਂ ਉਹ ਚੀਜ਼ ਜਿਹਦੇ ਨਾਲ ਵੱਧਦਾ, ਸੋ ਇੱਕ ਇਹ ਵੀ ਹੈਗਾ ਮਤਲਬ ਤੁਸੀਂ ਆਪਣੇ ਡਾਕਟਰ ਨੂੰ ਦੱਸੋ ਅਤੇ ਉਹ ਜੇ ਸਪੈਸ਼ਲਿਸਟ ਰੈਕਮੈਂਡ ਕਰਦੇ ਆਈ ਅਗਰੀ ਤੁਹਾਨੂੰ ਦਿਖਾਉਣਾ ਚਾਹੀਦਾ, ਬਿਕਾਜ਼ ਜਿੰਨਾ ਛੇਤੀ ਤੁਸੀਂ ਕੰਟਰੋਲ 'ਚ ਲਿਆਓਗੇ ਉਨਾ ਛੇਤੀ ਤੁਹਾਨੂੰ ਫਾਇਦਾ ਹੋਊਗਾ।
ਹਾਂਜੀ, ਸੋ ਨੈਕਸਟ ਲਾਈਨ, ਕਿਉਂਕਿ ਲਾਈਨਾਂ ਸੀ ਥੋੜ੍ਹੇ ਡਾਕਟਰ ਸਾਹਿਬ, ਆਨਸਰ ਵੀ ਸ਼ਾਰਟ ਰੱਖੀ ਹੈ। ਹੈਲੋ, ਨੈਕਸਟ ਲਾਈਨ, ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਰੀਸੈਂਟਲੀ 2 ਮਹੀਨਿਆਂ ਦਾ ਨਾ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਹੈਗਾ, ਬਾਇਕੋਰਾਮ ਦੀ ਪੈਰਿੰਡ੍ਰੋਪਿਲ ਐਂਡ ਅਮੋਲੋ ਡਿਪਾਈਨ 3.5 ਜਾਂ 2.5, ਤੇ ਇਹਦੇ ਕੋਈ ਸਾਈਡ ਇਫੈਕਟ ਹੈਗੇ ਆ ਜਾਂ
ਪੇਟ ਦੁਖ ਸਕਦਾ, ਨਾਜ਼ੀਆ ਵਾਮਿਟਿੰਗ ਹੋ ਸਕਦੀ ਆ, ਜਿਹੜਾ ਸਪੈਸੀਫਿਕਲੀ ਪ੍ਰਿੰਡੋਪ੍ਰੋਲ ਐਮਲੋਡਪੀਨ ਇਹ ਦਵਾਈ ਦੇ ਵਿੱਚ ਹੈਗੇ ਆ, ਵੈਰੀ ਰੇਅਰਲੀ, ਬਿਕਾਜ਼ ਤੁਸੀਂ ਸਿਰਫ ਐਮਲੋਡਪੀਨ 2.5 ਮਿਲੀਗ੍ਰਾਮ ਦੀ ਆ, ਕਈ ਲੋਕਾਂ ਨੂੰ ਸਵੈਲਿੰਗ ਪੈਰਾਂ ਦੀ ਹੋ ਸਕਦੀ ਆ, ਅਤੇ ਇਹ ਡੋਸ ਡਿਪੈਂਡੈਂਟ ਆ, ਜੇ ਤੁਸੀਂ ਹੁਣ ਤੁਹਾਨੂੰ ਹੋਈ 1 out of 10 ਪੀਪਲ 10% ਨੂੰ ਹੁੰਦੀ ਆ, ਫਿਰ ਤੁਸੀਂ ਇਹ ਦਵਾਈ ਜੇ ਸਟਾਪ ਕਰੋਗੇ ਠੀਕ ਹੋ ਜੂਗੀ। ਜਿਹੜੀ ਪ੍ਰਿੰਡੋਪ੍ਰੋਲ ਆ, ਇਟਸ ਅ ਏਸ ਇਨਹਿਬਿਟਰ, ਅਤੇ ਉਹਦੇ ਲਈ ਅੱਛਾ 4 ਮਹੀਨੇ ਸੋ ਉਹਦੇ ਲਈ ਕਈ ਵਾਰੀ ਯੂ ਸ਼ੁੱਡ ਚੈੱਕ ਯੋਰ ਬਲੱਡ ਟੈਸਟ ਐਵਰੀ ਈਅਰ ਜਿਹੜੇ ਜਨੇਰਿਕ ਤੁਸੀਂ ਪੁੱਛਿਆ ਬਿਕੋਜ਼ ਮੈਨੂੰ ਪਤਾ ਇਹ ਦਵਾਈ ਮਹਿੰਗੀ ਆ ਯੈਸ ਜਨੇਰਿਕ ਆਉਣੀ ਆ ਨਵੀਂ ਫਿਊ ਮੰਥਸ ਦੇ ਵਿੱਚ ਹਲੇ ਨਹੀਂ ਆਈ ਤੁਸੀਂ ਆਪਣੇ ਫਾਰਮਾਸਿਸਟ ਨਾਲ ਪੁੱਛ ਸਕਦੇ ਆ ਵੀ ਉਹਨਾਂ ਨੂੰ ਯੂਜਲੀ ਪਤਾ ਹੁੰਦਾ ਕਦੋਂ ਆਉਣੀ ਹੈ ਅਤੇ ਉਹ ਚੀਪ ਰਹੂੰਗੀ ਅਤੇ ਹਲੇ ਜੇ ਤੁਹਾਨੂੰ ਇਹ ਐਕਸਪੈਂਸਿਵ ਲੱਗਦੀ ਹੈ ਇਹਦੇ ਨਾਲ ਦੀ ਸੇਮ ਨਹੀਂ ਪਰ ਹੋਰ ਵੀ ਦਵਾਈਆਂ ਹੈਗੀਆਂ ਜਿਹੜੀ ਪੁਰਾਣੀਆਂ ਜਿਹੜੀ ਚੀਪਰ ਆ ਐਜ਼ ਇਫੈਕਟਿਵ ਹੈਗੀਆਂ ਸੋ ਜੇ ਅਫਕੋਰਸ ਜੇ ਟੂ ਐਕਸਪੈਂਸਿਵ ਆ ਇਟ ਡਜ਼ਨਟ ਮੀਨ ਤੁਹਾਨੂੰ ਇਹ ਜ਼ਰੂਰੀ ਇਹੀ ਖਾਣੀ ਪੈਣੀ ਹੈ ਤੁਸੀਂ ਚੇਂਜ ਵੀ ਕਰ ਸਕਦੇ ਉਹਦੇ ਲਈ ਇੱਕ ਤਾਂ ਫਾਰਮਾਸਿਸਟ ਨਾਲ ਗੱਲ ਵੀ ਕਰ ਸਕਦੇ ਅਤੇ ਅਲਟੀਮੇਟਲੀ ਡਾਕਟਰ ਨਾਲ ਅਤੇ ਜਿਹੜਾ ਤੁਹਾਡਾ ਸੈਕਿੰਡ ਕੁਐਸਚਨ ਸੀ ਸਿੰਪਲੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੇ ਤੁਹਾਡਾ ਲੈਸ ਦੈਨ 140 ਉੱਪਰ ਵਾਲਾ ਅਤੇ ਲੈਸ ਦੈਨ 90 ਥੱਲੇ ਵਾਲਾ ਫਿਰ ਠੀਕ ਆ ਹੋਰ ਨਹੀਂ ਤੁਹਾਨੂੰ ਫਿਕਰ ਕਰਨ ਦੀ ਲੋੜ ਵੀ ਮੇਰਾ 132 ਸੀ ਫਿਰ 135 ਐਸ ਲੋਂਗ ਐਜ਼ ਐਵਰੇਜ ਤੁਹਾਡਾ 140 ਤੋਂ ਘੱਟ ਆ ਦੈਟਸ ਫਾਈਨ ਅਗੇਨ ਕੀ ਆਉਂਦਾ ਜੈਨੈਟਿਕਸ ਦੇ ਵਿੱਚ ਹਾਇਰ ਵਾਲਾ ਥੋੜ੍ਹਾ ਜਿਹਾ ਹਾਈ ਹੁੰਦਾ ਉੱਪਰ ਵਾਲਾ ਸੋਰੀ ਹਾਈ ਹੁੰਦਾ ਥੱਲੇ ਵਾਲਾ ਲੋਅਰ ਹੁੰਦਾ ਆਲ ਦੈਟ ਸਟੱਫ ਇਟ ਡਜ਼ਨਟ ਮੈਟਰ ਮੇਨਲੀ ਤੁਹਾਡਾ 140 ਤੋਂ ਘੱਟ ਹੋਣਾ ਚਾਹੀਦਾ ਐਂਡ 90 ਤੋਂ ਘੱਟ
ਹਾਂਜੀ ਨੈਕਸਟ ਲਾਈਨ ਹੈਲੋ ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਵਾਲ ਛੋਟਾ ਰੱਖਿਓ ਜੀ ਹੁਣ ਆਪਣੇ ਗਿਣਤੀ ਦੇ ਮਿੰਟ
ਸਵਾਲ ਛੋਟਾ ਸਰ ਇੱਕ ਮੈਂ ਕੋ ਐਸੀ ਮੈਡੀਸਨ ਪੁੱਛਣਾ ਚਾਹੁੰਦਾ ਸੀਗਾ ਕਿ ਮੈਂ 2 ਸਾਲ ਤੋਂ ਇਹ ਹੋਇਆ ਕਿ ਜਦੋਂ ਮੈਂ ਜ਼ਿਆਦਾ ਪਬਲਿਕ ਜਾਣਾ ਜਿੱਥੇ ਬਹੁਤ ਜ਼ਿਆਦਾ ਗੈਦਰਿੰਗ ਹੁੰਦੀ ਤੇ ਇੰਝ ਲੱਗਦਾ ਮੇਰਾ ਦਿਲ ਘਬਰਾ ਰਿਹਾ ਨਹੀਂ ਜਿਸ ਤਰ੍ਹਾਂ ਹੁੰਦਾ ਆਦਮੀ
ਬਹੁਤ ਵਧੀਆ ਕੁਐਸਚਨ ਪੁੱਛੇ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦਾ ਇਟਸ ਕਾਲਡ ਲਾਈਕ ਸੋਸ਼ਲ ਐਂਗਜ਼ਾਇਟੀ ਘਬਰਾਹਟ ਨਰਵਸਨੈਸ ਹੁੰਦੀ ਹੈ ਜਦੋਂ ਤੁਸੀਂ ਵੱਡੇ ਗੈਦਰਿੰਗ 'ਚ ਜਾਂਦੇ ਆ ਈਵਨ ਵੱਡਾ ਤਾਂ ਕਈ ਵਾਰੀ ਨਹੀਂ ਹੁੰਦਾ ਗਰੋਸਰੀ ਸਟੋਰ ਦੇ ਵਿੱਚ ਵੀ ਮਾਲ ਦੇ ਵਿੱਚ ਵੀ ਹੋ ਸਕਦਾ ਅਤੇ ਹੁਣ ਦਵਾਈਆਂ ਹੈਗੀਆਂ ਯੈਸ ਲਾਈਕ ਐਂਟੀ ਡਿਪਰੈਸਿੰਗ ਦਵਾਈ ਹੈਗੀ ਆ ਕਈ ਲੋਕਾਂ ਨੂੰ ਸਿਰਫ ਕਦੇ ਕਦੇ ਹੁੰਦਾ ਫੋਰ ਐਗਜ਼ਾਮਪਲ ਸਪੈਸੀਫਿਕਲੀ ਜਦੋਂ ਕੋਈ ਪ੍ਰੈਜੈਂਟੇਸ਼ਨ ਦਿੰਦੇ ਆ ਫਿਰ ਹੀ ਦਵਾਈ ਹੈਗੀ ਆ ਲਾਈਕ ਬੇਟਾ ਬਲੋਕਰ ਜਿਹੜੀ ਸੇਫ ਆ ਪਰ ਮੇਰੇ ਹਿਸਾਬ ਦੇ ਨਾਲ ਬੈਸਟ ਇਹਦਾ ਟ੍ਰੀਟਮੈਂਟ ਇਹ ਆ ਸਮ ਟਾਈਪ ਆਫ ਕਾਉਂਸਲਿੰਗ ਸਹਾਰਾ ਕਾਉਂਸਲਿੰਗ ਜਾਂ ਕੋਈ ਵੀ ਕਾਉਂਸਲਰ ਦੇ ਨਾਲ ਤੁਸੀਂ ਗੱਲ ਕਰੋਗੇ ਤੁਹਾਨੂੰ ਫਿਰ ਅਲਟੀਮੇਟਲੀ ਥੋੜ੍ਹੇ ਮੀਟਿੰਗਸ ਦੇ ਨਾਲ ਪਤਾ ਲੱਗ ਜੂੰਗਾ ਵੀ ਕਿਉਂ ਪ੍ਰੋਬਲਮ ਆ ਮੇ ਬੀ ਤੁਸੀਂ ਸੋਚੋਗੇ ਹਾਂ ਜਦੋਂ ਮੈਂ 16 ਸਾਲ ਦਾ ਸੀ ਮੈਂ ਇੱਕ ਵਾਰੀ ਕੋਈ ਕਿਤੇ ਗਿਆ ਸੀ ਅਤੇ ਪਤਾ ਨਹੀਂ ਕਿਉਂ ਮੇਰਾ ਧੜਕਣ ਵਧਣ ਲੱਗ ਗਈ ਮੈਂ ਨਰਵਸ ਹੋ ਗਿਆ ਉਸ ਤੋਂ ਬਾਅਦ ਜਦੋਂ ਵੀ ਮੈਂ ਕਿਤੇ ਜਾਂਦਾ ਮੈਨੂੰ ਉਹੀ ਖਿਆਲ ਆਉਂਦਾ ਦਿਮਾਗ ਦੇ ਵਿੱਚ ਇਹ ਦਵਾਉਣਾ ਤਾਂ ਨਹੀਂ ਹੋਊਗਾ ਮੈਨੂੰ ਅਤੇ ਸੋ ਕਾਉਂਸਲਿੰਗ ਇਹਨੂੰ ਠੀਕ ਕਰ ਸਕਦਾ ਦਵਾਈਆਂ ਵੀ ਹੈਗੀਆਂ ਅਲਟੀਮੇਟਲੀ ਤੁਸੀਂ ਡਾਕਟਰ ਨਾਲ ਗੱਲ ਕਰੋ ਦੇਰ ਇਜ਼ ਬੈਂਜ਼ੋਡਾਇਆਜ਼ੇਪੀਨ ਐਂਡ ਬੇਟਾ ਬਲੋਕਰ ਬਟ ਬੈਸਟ ਟ੍ਰੀਟਮੈਂਟ ਕਾਉਂਸਲਿੰਗ ਆ ਇਹਦੇ ਵਾਸਤੇ ਇਹ ਚੀਜ਼ ਵਾਸਤੇ
ਹਾਂ ਕਾਉਂਸਲਿੰਗ ਦਾ ਫਾਇਦਾ ਇਹ ਵੀ ਹੈ ਮੈਂ ਤੁਹਾਨੂੰ ਆਪਣਾ ਪ੍ਰੈਕਟੀਕਲ ਦੱਸ ਦੇਣਾ ਜਦੋਂ ਅਸੀਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀਗਾ ਅਤੇ ਅਸੀਂ ਇੱਕ ਵਾਰ ਗਰੁੱਪ ਸੌਂਗ ਕਰਨ ਦੇ ਲਈ ਗੌਰਮੈਂਟ ਕਾਲਜ ਫਾਰ ਵੂਮੈਨ ਅੰਮ੍ਰਿਤਸਰ 'ਚ ਗਏ ਗਾਣਾ ਸਾਡਾ ਤਿਆਰ ਸੀਗਾ ਉਹ ਕੁੜੀਆਂ ਦਾ ਕਾਲਜ ਸੀਗਾ ਜਦੋਂ ਅਸੀਂ ਸਟੇਜ 'ਤੇ ਚੜ੍ਹੇ ਉਹ ਕੁੜੀਆਂ ਨੂੰ ਦੇਖ ਕੇ ਘਬਰਾ ਗਏ ਅਸੀਂ ਸਾਡਾ ਕਿਹੜਾ ਗਾਣਾ ਗੁਣਾ ਸਭ ਭੁੱਲ ਗਿਆ ਲੋਕ ਤਾੜੀਆਂ ਮਾਰਨ ਲੱਗ ਗਏ ਸੋ ਇਸ ਤਰ੍ਹਾਂ ਦੀ ਕੰਪਲੈਕਸ ਹੁੰਦਾ ਜਿਹੜੀ ਸੋਸ਼ਲ ਜਿਹੜੀ ਡਿਪਰੈਸ਼ਨ ਜਾਂ ਐਂਗਜ਼ਾਇਟੀ ਕਹਿੰਦੇ ਨੇ ਇਹ ਕਾਉਂਸਲਿੰਗ ਦੇ ਨਾਲ ਕੌਨਫੀਡੈਂਸ ਦੇ ਨਾਲ ਜਿਵੇਂ ਹੁਣ ਸਾਡੀ ਫੈਮਿਲੀ 10 ਬੰਦੇ ਨੇ ਮੈਨੂੰ ਜਿਹੜੇ ਮਰਜ਼ੀ ਟੋਪਿਕ 'ਤੇ ਬੁਲਾ ਲਓ ਮੈਂ ਓਪਨਲੀ ਗੱਲ ਕਰਾਂ ਮੇਰੀ ਉਸ ਤਰ੍ਹਾਂ ਦੀ ਸ਼ਰਮ ਸੰਗ ਖੁੱਲੀ ਵੀ ਹੈ ਮੈਨੂੰ ਫਿਊਨਰਲ ਹੋਮ 'ਚ ਲੈ ਜਾਓ ਉੱਥੇ ਬੁਲਾਉਣਾ ਮੈਂ ਉੱਥੇ ਬੋਲ ਸਕਦਾ ਕਿਸੇ ਟੋਪਿਕ 'ਤੇ ਬੋਲ ਸਕਦਾ ਪਰ ਮੈਂ ਕਈ ਵਾਰੀ ਦੇਖਿਆ ਬੜੇ ਚੰਗੇ ਪੜ੍ਹੇ ਲਿਖੇ ਬੰਦੇ ਵੀ ਜਦੋਂ ਉਹਨੂੰ ਕਹੋ ਵੀ ਟੀ ਵੀ 'ਤੇ ਪ੍ਰੋਗਰਾਮ ਹੈ ਪਹਿਲਾਂ ਤਾਂ ਡੇਟ ਦੇ ਜਾਂਦੇ ਨੇ ਵੀ ਹਾਂਜੀ ਚੱਲਾਂਗੇ ਜਿਸ ਦਿਨ ਆਉਣਾ ਹੁੰਦਾ ਕੋਈ ਨਾ ਕੋਈ ਬਹਾਨਾ ਮਾਰ ਦਿੰਦੇ ਨੇ ਕਿਉਂਕਿ ਉਹ ਕੰਪਲੈਕਸ ਹੁੰਦਾ ਸੋ ਇਹਦੇ ਹੱਲ ਕਾਉਂਸਲਿੰਗ ਹੀ ਹੈ ਸੋ ਕਾਉਂਸਲਿੰਗ ਕਰੋ ਸਹਾਰਾ ਕਾਉਂਸਲਿੰਗ ਸਾਡੀ ਉੱਥੇ ਹੈਗੀ BNC ਦੇ ਉੱਤੇ ਇਹਨਾਂ ਕੋਲ ਪ੍ਰਚਾਰ ਕਰਦੇ ਤੁਸੀਂ ਦੇਖੋਗੇ ਵੀ ਦੇਖ ਲਿਓ ਜੇ ਤੁਹਾਨੂੰ ਲੱਗੇ ਨਾ ਵੀ ਠੱਗੀ ਹੈ ਤੁਸੀਂ ਮੇਰਾ ਨੰਬਰ ਜੋ ਮੇਰੀ ਸ਼ਕਲ ਫੋਟੋ ਖਿੱਚ ਕਰਕੇ ਰੱਖ ਲਓ ਜਦੋਂ ਤੁਹਾਨੂੰ ਲੱਗਿਆ ਵੀ ਕੋਈ ਵੀ ਠੱਗੀ ਮਾਰਦਾ ਮੇਰੇ ਕੋਲ ਪੈਸੇ ਮਾਲਕ ਦੀ ਕਿਰਪਾ ਨਾਲ ਇੰਨੇ ਮੈਂ ਤੁਹਾਨੂੰ ਪੈਸੇ ਵਾਪਸ ਕਰ ਦੂੰ ਮੈਂ ਤਾਂ ਇਹ ਚਾਹੁੰਦਾ ਵੀ ਲੋਕਾਂ ਦਾ ਫਾਇਦਾ ਹੋਵੇ ਜੇ ਲੋਕਾਂ ਦਾ ਫਾਇਦਾ ਹੋ ਜਾਵੇ ਪਰਮਾਤਮਾ ਦਾ ਆਸ਼ੀਰਵਾਦ ਨਾਲ ਚੱਲਦਾ ਇਹੀ ਮੇਰਾ ਵਿਸ਼ਵਾਸ ਹੈ ਸੋ ਹੋਰ ਤਾਂ ਕੋਈ ਸਾਡੀ ਲਾਈਨ ਨਹੀਂ 3 ਲਾਈਨਾਂ ਸਾਡੇ ਕੋਲ ਹੋਰ ਨੇ ਮੇਰੇ ਖਾ ਡਾਕਟਰ ਸਾਹਿਬ ਉੱਠ ਕੇ ਚਲੇ ਗਏ ਨੇ ਸੋ ਮੈਂ ਫਿਰ ਦੋਨੇ ਹੱਥ ਜੋੜ ਕੇ ਸੱਚੇ ਦਿਲੋਂ ਮੈਂ ਮਾਫ਼ੀ ਮੰਗਦਾ ਕਿਉਂਕਿ ਟਾਈਮ ਵੀ 1-2 ਮਿੰਟ ਰਹਿੰਦੇ ਨੇ ਅਤੇ ਡਾਕਟਰ ਸਾਹਿਬ ਵੀ ਚਲੇ ਗਏ ਕਿਉਂਕਿ ਉੱਥੇ ਪੇਸ਼ੈਂਟ ਉਹਨਾਂ ਨੇ 4:30 ਵਜੇ ਐਗਜੈਕਟ ਪਹੁੰਚਣਾ ਹੁੰਦਾ ਉੱਧਰੋਂ ਟ੍ਰੈਫਿਕ ਨੇ ਸਾਨੂੰ ਘੇਰਨਾ ਉਹ ਤਾਂ ਉੱਠ ਕੇ ਚਲੇ ਗਏ ਹੁਣ ਉਹਨਾਂ ਨੇ ਕਾਰ ਮੇਰੇ ਮੂਹਰੇ ਸਟੂਡੀਓ ਦੇ ਮੂਹਰੇ ਲਿਆ ਕੇ ਖੜਾ ਦੇਣੀ ਹੈ ਅਤੇ ਮੈਂ ਛਾਲ ਮਾਰ ਕੇ ਫਟਾਫਟ ਕਾਰ 'ਚ ਬਹਿ ਜਾਣਾ ਸੋ ਜਿਹੜਾ 1-2 ਮਿੰਟ ਸਾਡੇ ਕੋਲ ਬਚਿਆ 1 ਮਿੰਟ ਹੀ ਰਹਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਲਾਈਨਾਂ ਪਲੀਜ਼ ਰਿਲੀਜ਼ ਕਰ ਦਿਓ ਮਾਫ਼ੀ ਚਾਹੁੰਦਾ ਦਿਲੋਂ ਮਾਫ਼ੀ ਚਾਹੁੰਦਾ ਕਿਉਂਕਿ ਸਵਾਲ ਪੂਰੇ ਨਹੀਂ ਅਤੇ ਟਾਈਮ ਦੀ ਲਿਮਿਟ ਹੈ ਸੋ ਇਹ ਜੇ ਤੁਸੀਂ ਕਦੇ ਵੀ ਕੋਈ ਸਵਾਲ ਪੁੱਛਣਾ ਸ਼ੌਕ ਨਾਲ ਪੁੱਛਿਆ ਕਰੋ ਸਵਾਲ ਸਾਡੇ ਕੋਲ ਕੋਈ ਅੱਖਾਂ ਦੇ ਡਾਕਟਰ ਦੇ ਉੱਤੇ ਪੁੱਛਣਾ ਕੋਈ ਵੀ ਤੁਹਾਡਾ ਕੰਸਰਨ ਹੈ BNC ਮੈਡੀਕਲ ਸੈਂਟਰ ਜਿਹੜਾ ਕਿ ਬਰੈਂਪਟਨ ਦੇ ਵਿੱਚ ਹੈ ਉੱਥੇ ਐਨਕਾਂ ਦੀ ਦੁਕਾਨ ਹੈ ਆਈ ਡਾਕਟਰ ਨੇ ਫਾਰਮੇਸੀ ਹੈ ਅਰਜੈਂਟ ਕੇਅਰ ਹੈ ਵਾਕ ਇਨ ਕਲੀਨਿਕ ਹੈ ਫੈਮਿਲੀ ਪ੍ਰੈਕਟਿਸ ਹੈ ਵਾਕ ਬਲੱਡ ਲੈਬ ਹੁੰਦੀ ਹੈ ਟਾਂਕੇ ਲਵਾਉਣੇ ਨੇ ਕੋਈ ਅਲਰਜੀ ਹੋ ਗਈ ਕੋਈ ਕਾਉਂਸਲਿੰਗ ਦੀ ਸਰਵਿਸ ਕਰਾਉਣੀ ਹੈ ਜਦੋਂ ਮਰਜ਼ੀ ਆ ਉਹ ਖਿੜੇ ਮੱਥੇ ਡਾਕਟਰ ਸਾਹਿਬ ਨੇ ਕਿਹਾ ਸੀ ਨਾ ਵੀ ਡਾਕਟਰ ਨੂੰ ਖੁਸ਼ ਹੋ ਕੇ ਬੋਲਣਾ ਚਾਹੀਦਾ ਮੈਂ
Canada, be ready to witness the only show in Canada. This November 2019, Pakistan's biggest rock band returns to Toronto after 15 years. After the grand success in Pakistan, UAE, UK, and 8 back-to-back concerts in USA, Rehan Siddiqui and GeoTV presents Junoon Comeback Tour. Friday, November 1st, CAA Center, Toronto. Tickets available online, Sulekha and Hangama City. For sponsorships or group tickets, call Rehan Siddiqui at 713-545-4115 or Extreme Media at 416-659-5942. It's a Rehan Siddiqui presentation.
Business run karna mushkil hai. So printer ki problem se ise aur mushkil kyun banaye? Faster aur smarter print kare apne naye HP OfficeJet Pro printer ke saath. और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले. आज ही खरीदें न्यू HP Office Jet Pro Printer और सब्सक्राइब करें HP Instant Ink starting at $399 a month. Visit hp.ca या अपने नजदीकी HP retailer.
सोडी फर्नीचर कंपनी साड़ी कम्युनिटी दी सब तो पहले ते वड्डे शोरूम्स वाली कंपनी है जेडी के वधिया 100 सार फर्नीचर ते डेकोरेटिव आइटम बहुत ही रीजनेबल प्राइसेस ते बेच रहे हैं चार सालां ली बिना ब्याज ते फाइनेंसिंग दा भी प्रबंध ब्रैम्पटन च 74 डेवन रोड जा 142 कैनेडी रोड साउथ ते पहुंचो दोनों लोकेशंस दा इक्को ही नंबर 9058747171
कुछ पल इंसान की जिंदगी में पहली बार आते हैं इसीलिए आप सिर्फ उन लम्हों को जिए बाकी हम पर छोड़ दें 20 साल का वसी तजर्बा लिए हम हैं वुडबाइन बैंक्वेट एंड कन्वेंशनल हॉल शाम